ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਦਨ ਅਣਕ ਵਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਖੋਹ ਪ੍ਰਭੂ ਨਾਨਕ ਦੇ ਕਰ ਹੱਥ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਨ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀ ਰੇ ਹਮ ਥਾਪੇ ਤੈਨੂੰ ਲੈ ਜੂਗੀ ਬੈਕੁੰਠ ਮਣਾ ਮੇਰਿਆ ਇੱਕ ਘੜੀ ਸਤ ਸੰਗ ਦੀ ਲੈ ਜੂਗੀ ਬੈਕੁੰਠ ਮਣਾ ਮੇਰਿਆ ਇੱਕ ਘੜੀ ਸਤ ਸੰਗ ਦੀ
night।
ਖਲ ਚਤਰ ਬਕੀਤਾ ਅੰਦਲੇ ਤ੍ਰੇ ਪਵਣ ਸੋਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਦੀ ਸੁਣ ਹੋ ਮੇਰੇ ਮੀਤਾ ਮੈਲ ਖੋਈ ਕੋਟ ਆਗ ਹਰੀ ਨਿਰਮਲ ਪੈ ਚੀਤਾ ਭਗਤ ਗੋਬਿੰਦ ਕੀ ਕੀਟ ਹੱਸਦੀ ਜੀਤਾ ਜੋ ਜੋ ਕੀਨੋ ਆਪਣੋ ਤੇ ਸਭੈ ਦਾਨ ਦਿੱਤਾ ਸਿੰਘ ਵਿਲਾਈ ਹੋਏ ਗਇਓ ਤਿਨ ਮੇਰਦ ਕੀਤਾ ਰਾਮ ਕਰ ਤੇ ਦਮ ਆੜ ਕਉ ਤੇ ਗਣਿਤ ਨੀਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ ਆਪਣੀਆਂ ਸੁਰਤੀਆਂ ਨੂੰ ਏਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸੁਣਨਾ ਹੈ ਬੰਦੇ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਜਿਹੋ ਜਿਹੀ ਉਹਦੀ ਸੰਗਤ ਹੋਵੇ ਕਿਉਂਕਿ ਮਨੁੱਖੀ ਮਨ ਦਾ ਸੁਭਾਅ ਹੈ ਇਹ ਸੰਗਤ ਦੇ ਰੰਗ ਨੂੰ ਬਹੁਤ ਜਲਦੀ ਪਕੜਦਾ ਹੈ ਜੇ ਕੋਈ ਬੰਦਾ 10 ਸ਼ਰਾਬ ਪੀਣ ਵਾਲਿਆਂ ਵਿੱਚ ਜਾ ਕੇ ਬੈਠਣ ਲੱਗ ਪਵੇ ਉਹਦਾ ਸ਼ਰਾਬ ਪੀਣ ਨੂੰ ਜੀ ਕਰੂਗਾ ਕਿਉਂ ਉੱਥੇ ਐਸਾ ਹੀ ਆਭਾ ਮੰਡਲ ਹੈ ਜੂਆ ਖੇਡਣ ਵਾਲਿਆਂ ਕੋਲ ਬੈਠੇਗਾ ਜੂਆ ਖੇਡਣ ਦੀ ਆਦਤ ਪੈ ਜਾਂਦੀ ਹੈ ਗੁਰਮੁਖਾਂ ਕੋਲ ਬੈਠੇਗਾ ਉਹਨੂੰ ਬਾਣੀ ਦੀ ਸੋਝੀ ਆਵੇਗੀ ਨਾਮ ਜਪਣ ਦੀ ਬਾਣੀ ਪੜ੍ਹਨ ਦੀ ਚੇਟਕ ਲੱਗੇਗੀ ਸੋ ਜਾਣੀ ਕਿ ਬੰਦੇ ਦਾ ਜੀਵਨ ਹੈ ਜੋ ਇਹ ਸੰਗਤ 'ਤੇ ਹੈ ਸੰਗਤ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਤਾਂ ਹੈ ਭਲੇ ਪੁਰਸ਼ਾਂ ਦੀ ਸੰਗਤ ਸਾਧ ਸੰਗ ਹੈ ਸਤ ਸੰਗਤ ਹੈ ਇੱਕ ਹੁੰਦੀ ਹੈ ਕੁਸੰਗਤ ਕੁਸੰਗਤ ਕੀ ਹੈ ਭੈੜੇ ਬੰਦਿਆਂ ਦਾ ਸੰਗ ਜੋ ਕੁਸੰਗਤ ਹੈ ਇਹ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ ਕਬੀਰ ਮਾਰੀ ਮਰਾਓ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ ਮਾੜੇ ਬੰਦੇ ਦੀ ਯਾਰੀ ਤਾਂ ਕਹਿੰਦੇ ਉਹ ਹੈ ਜਿਵੇਂ ਕੇਲੇ ਅਤੇ ਬੇਰੀ ਦਾ ਦਰਖਤ ਕੋਲ ਕੋਲ ਹੋਵੇ ਜਦੋਂ ਹਵਾ ਚੱਲਦੀ ਹੈ ਅਤੇ ਬੇਰੀ ਦੇ ਕੰਡੇ ਕੇਲੇ ਦੇ ਪੱਤਿਆਂ ਨੂੰ ਚੀਰ ਦਿੰਦੇ ਹੈ ਇਵੇਂ ਜਿਵੇਂ ਕੁਸੰਗਤ ਬੰਦੇ ਦੇ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ ਮਾੜੇ ਬੰਦੇ ਦਾ ਸੰਗ ਹੈ ਜਿਹੜਾ ਇਹ ਬਹੁਤ ਮਾੜਾ ਬਾਣੀ ਨੇ ਦੱਸਿਆ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਏ ਦੂਰਹੇ ਜਾਈਏ ਭਾਗ ਬਾਸਨ ਕਾਰੋ ਪਰਸੀਏ ਤਾਉ ਕਛ ਲਾਗੈ ਦਾਗ ਕਹਿੰਦੇ ਰੱਬ ਦੇ ਪਰਮੇਸ਼ਰ ਦੇ ਨਾਲੋਂ ਟੁੱਟਿਆ ਹੋਇਆ ਮਨਮੁੱਖ ਬੰਦਾ ਕਹਿੰਦੇ ਉਹਦੀ ਸੰਗਤ ਤਾਂ ਕੀ ਕਰਨੀ ਹੈ ਦੂਰੋਂ ਦੇਖ ਕੇ ਹੀ ਕਹਿੰਦੇ ਭੱਜ ਜਾਈਏ ਪਾਸੇ ਹਟ ਜਾਈਏ ਕਿਉਂਕਿ ਮਾੜੇ ਬੰਦੇ ਦੇ ਆਸੇ ਪਾਸੇ ਦਾ ਆਭਾ ਮੰਡਲ ਵੀ ਮਾੜਾ ਹੁੰਦਾ ਇਹ ਸਾਇੰਸ ਨੂੰ ਇਸ ਗੱਲ ਦਾ ਹੁਣ ਪਤਾ ਲੱਗਿਆ ਪਿੱਛੇ ਬਜ਼ੁਰਗ ਕਿਹਾ ਕਰਦੇ ਸੀ ਤੂੰ ਪਾਸੇ ਰਹੋ ਜੀ ਤਾਂ ਹਵਾ ਹੀ ਖਰਾਬ ਹੈ ਹੁਣ ਸਾਇੰਸ ਨੂੰ ਪਤਾ ਲੱਗਦਾ ਵੀ ਮਾੜੇ ਬੰਦੇ ਦੇ ਆਸੇ ਪਾਸੇ ਹਵਾ ਵੀ ਖਰਾਬ ਹੁੰਦੀ ਹੈ ਰਹੋ ਵਿਚਾਰ ਕਬੀਰ ਸਾਹਿਬ ਕਹਿੰਦੇ ਕਿਤੇ ਤੂੰ ਉਹਦੇ ਆਭਾ ਮੰਡਲ ਵਿੱਚ ਨਾ ਕਿਤੇ ਆ ਜਾਵੀਂ ਤੂੰ ਦੂਰੋਂ ਹੀ ਦੇਖ ਕੇ ਉਸਨੂੰ ਟਲ ਜਾ ਜਿਵੇਂ ਕਿ ਕਾਲੇ ਭਾਂਡੇ ਦੇ ਕੋਲ ਦੀ ਆਪਾਂ ਦੂਰ ਦੀ ਲੰਘ ਜਾਈਦਾ ਹੈ ਕਿਉਂਕਿ ਕਾਲੇ ਭਾਂਡੇ ਦੇ ਕੋਲ ਦੀ ਲੰਘੇ ਜੇ ਵਸਤਰ ਮਾੜਾ ਜਿਹਾ ਨਾਲ ਲੱਗ ਗਿਆ ਤੇ ਕਾਲਾ ਹੋ ਜਾਣਾ ਬਸਨ ਕਾਰੋ ਪਰਸੀ ਹੈ ਤਾਂ ਕਛ ਲੱਗ ਗਿਆ ਦਾਗ ਜਿਹੜਾ ਸਿਆਣਾ ਬੰਦਾ ਹੈ ਨਾ ਉਹ ਕਾਲੇ ਭਾਂਡੇ ਦੇ ਕੋਲ ਦੀ ਨਹੀਂ ਲੰਘਦਾ ਦੂਰ ਦੀ ਲੰਘਦਾ ਉਹ ਵੀ ਵਸਤਰ ਬੋਚ ਕੇ ਵੀ ਕਿਤੇ ਉੱਡ ਕੇ ਵੀ ਨਾ ਲੱਗ ਜੇ ਨਾਲ ਇਵੇਂ ਜਿਵੇਂ ਕਹਿੰਦੇ ਭਾਈ ਭੈੜੇ ਬੰਦੇ ਦੀ ਕੁਸੰਗਤ ਤੋਂ ਬਚਣਾ ਹੈ ਤਾਂ ਤੇ ਇਹ ਸ਼ਰਾਬ ਪੀਣ ਵਾਲੇ ਜੂਆ ਖੇਡਣ ਵਾਲੇ ਹੋਰ ਭੈੜੇ ਕੰਮ ਇਹ ਕੋਈ ਦੋਸਤੀ ਨਹੀਂ ਹੁੰਦੀ ਇਹ ਕੋਈ ਮਿੱਤਰਤਾ ਨਹੀਂ ਹੁੰਦੀ ਇਹ ਤਾਂ ਬਰਬਾਦੀ ਦਾ ਕਾਰਨ ਬਣਦਾ ਤੇ ਪ੍ਰਭ ਸਵਾਮੀ ਕਣ ਤੇ ਵੀ ਹੋਣੀਆਂ ਮੀਤ ਸੱਜਣ ਸਾਹਿਬ ਜਾਮ ਜਿਹੜੇ ਪਰਮੇਸ਼ੁਰ ਦੇ ਨਾਮ ਤੋਂ ਵਿਹੂਣੇ ਨੇ ਨਗੋਰੇ ਨੇ ਪ੍ਰਹਿਤੀ ਹੈ ਕਹਿੰਦੇ ਬਈ ਉਹਨਾਂ ਨੂੰ ਤੂੰ ਰਿਸ਼ਤੇਦਾਰ ਦੋਸਤ ਮਿੱਤਰ ਨਾ ਸਮਝੀ ਇਉਂ ਜਾਣੀ ਵੀ ਉਹ ਤਾਂ ਜਿਉਂਦੇ ਹੀ ਜਮ ਹੈ ਜਿਉਂਦੇ ਹੀ ਜਮ ਹੈ ਅਤੇ ਐਸੇ ਜਮਾਂ ਤੋਂ ਬਚ ਕੇ ਰਹਿਣਾ ਹੈ ਤਾਂ ਤੇ ਜੋ ਗੁਰਮੁਖਾਂ ਦੀ ਸੰਗਤ ਹੈ ਇਹ ਗੁਰੂ ਸਾਹਿਬ ਨੇ ਥਾਂ ਥਾਂ ਦੇ ਉੱਤੇ ਪ੍ਰੇਰਨਾ ਕੀਤੀ ਹੈ ਭਲੇ ਪੁਰਸ਼ ਦਾ ਸੰਗ ਕਰਨਾ ਨਿੱਤ ਆਪਾਂ ਅਰਦਾਸ ਵਿੱਚ ਵੀ ਇਹੀ ਮੰਗਦੇ ਹਾਂ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਅਤੇ ਗੁਰਬਾਣੀ ਦੇ ਵਿੱਚ ਵੀ ਵਾਰ ਵਾਰ ਸਤਸੰਗਤ ਦੀ ਕਿੰਨੀ ਮਹਾਨਤਾ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ ਭਗਤਨ ਸੇਤੀ ਗੋਸਟੇ ਜੋ ਕਿੰਨੋ ਸੋ ਲਾਭ ਤਾਂ ਤੇ ਹੋ ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਦਹੋਂ ਭੋਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ ਰਹੋ ਵਿਚਾਰ ਤਾਂ ਤੇ ਬੜਭਾਗੇ ਹਾਂ ਸਤਸੰਗਤ ਦੀਆਂ ਅਮੋਲਕ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਸੋ ਕੱਲ੍ਹ ਦੇ ਦੀਵਾਨ ਵਿੱਚ ਆਪਣੇ ਕੁਝ ਕੁ ਸਮਾਜਿਕ ਬੁਰਾਈਆਂ ਬਾਰੇ ਸੁਣਿਆ ਸੀ ਦਾਜ ਦਹੇਜ ਭਰੂਣ ਹੱਤਿਆ ਵਹਿਮ ਭਰਮ ਨਸ਼ੇ ਬਰਾਦਰੀਆਂ ਦੇ ਆਧਾਰ 'ਤੇ ਗੁਰਦੁਆਰੇ ਬਣਾਉਣੇ ਇਹ ਵੀ ਸਿੱਖੀ ਦੇ ਨਾਂ 'ਤੇ ਕਲੰਕ ਯਾਨੀ ਕਿ ਸਾਰਾ ਕੁਝ ਆਪ ਕੱਲ੍ਹ ਦੇ ਦੀਵਾਨ ਵਿੱਚ ਵਿਸਥਾਰ ਸਹਿਤ ਸੁਣ ਚੁੱਕੇ ਹੋ ਫਿਰ ਆਪਣੇ ਅੱਠਵੇਂ ਪਾਤਸ਼ਾਹ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਪ੍ਰਗਟ ਹੋਣ ਤੱਕ ਮੱਖਣ ਸ਼ਾਹ ਲਵਾਣੇ ਦਾ ਸਾਰਾ ਪ੍ਰਸੰਗ ਆਪਣੇ ਸ਼ਰਵਣ ਕੀਤਾ ਤਾਂ ਤੇ ਆਓ ਪਹਿਲਾਂ ਤਾਂ ਅੱਜ ਮੈਂ ਥੋੜ੍ਹੇ ਕੁ ਸਮੇਂ ਵਾਸਤੇ ਤੀਰਥ ਦੀ ਵਿਚਾਰ ਗੁਰਬਾਣੀ ਦੇ ਆਧਾਰ 'ਤੇ ਬੇਨਤੀ ਕਰ ਦੇਵਾਂ ਕਿਉਂਕਿ ਬਹੁਤੇ ਸਿੱਖਾਂ ਨੂੰ ਅੱਜ ਤੀਰਥ ਦਾ ਨਹੀਂ ਪਤਾ ਲੱਗਿਆ ਬਹੁਤ ਦੁੱਖ ਆਉਂਦਾ ਹੈ ਆਹ ਦਿਨੀ ਦੀਵਾਨ ਸੀ ਬਰਨਾਲੇ ਕੋਲ ਬੜੇ ਬੜੇ ਬੈਗ ਭਰੇ ਹੋਏ ਨੇ ਕੰਟਰ ਕਰਾਏ ਹੋਏ ਆ ਟਰੱਕ ਪਰ ਕਿੱਥੇ ਜਾਂਦੇ ਆ ਕਪਾਲ ਮੋਚਣ ਨਹਾਉਣ ਜਾਂਦੇ ਆ ਦੇਖ ਲਓ ਅੱਜ ਸਿੱਖ ਨੇ ਜਾਣੀ ਕਿ ਨਹਾਉਣ ਨੂੰ ਵੱਡਾ ਮੰਨ ਲਿਆ ਗੁਰਸਥਾਨਾਂ ਦੀ ਯਾਤਰਾ ਸੀ ਕਿਸੇ ਭਾਵ ਦੇ ਵਿੱਚ ਪਰ ਕਿਤੇ ਨਹਾਉਣ ਮਾਤਰ ਦੇ ਨਾਲ ਕੁਛ ਨਹੀਂ ਮਿਲਦਾ ਇਹ ਸਿੱਖੀ ਸਿਧਾਂਤ ਕਹਿੰਦਾ ਅੱਜ ਦੇ ਸਿੱਖ ਨਾ ਬਾਣੀ ਸੁਣਨ ਨਾ ਬਾਣੀ ਨੂੰ ਵਿਚਾਰਨ ਕਿੱਥੇ ਗਿਆ ਸੀ ਫਲਾਣੇ ਥਾਂ ਨਹਾਉਣ ਬਸ ਤਾਂ ਤੇ ਫਿਰ ਅੱਜ ਬੜਾ ਦੁੱਖ ਆਉਂਦਾ ਸਿੱਖ ਧੱਕੇ ਖਾਂਦੇ ਫਿਰਦੇ ਆ ਕਪਾਲ ਮੋਚਣ ਤਾਈਂ ਕਹਿਣਾ ਪੈਂਦਾ ਇੱਦਾਂ ਕੀ ਗੱਲ ਕਹਿੰਦੇ ਆਏ ਸੁਣਿਆ ਜੀ ਪੰਜ ਵਾਰੀ ਨਾ ਆਇਆ ਵੀ ਜਿਹੜਾ ਕਰਜ਼ਾ ਲੈ ਜਾਂਦਾ ਆਹੋ ਨਜਾਇਜ਼ ਖਰਚੇ ਤੂੰ ਕਰੀ ਕਰਜ਼ਾ ਤੇਰਾ ਕਪਾਲ ਮੋਚਣ ਲਾਹੂਗਾ ਹੁਣ ਹਾਂ ਹੁਣ ਕਪਾਲ ਮੋਚਣ ਲਾਹੂ ਤੇਰਾ ਕਰਜ਼ਾ ਹੁਣ ਤਾਂ ਤੇ ਪੜ੍ਹੋ ਗੁਰੂ ਦੀ ਬਾਣੀ ਗੁਰਸਿੱਖ ਦਾ ਤੀਰਥ ਕਿਹੜਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤਾਂ ਤੇ ਕਹਿੰਦੇ ਤੀਰਥ ਦਾ ਨਹਾਉਣ ਕੀ ਹੈ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਗੁਰਬਾਣੀ ਕਹਿੰਦੀ ਹੈ ਦੇਖੋ ਸਿੱਖ ਬਾਣੀ ਦਾ ਅੱਜ ਬਿਰਲਾ ਬਿਰਲਾ ਸੁਣਦਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਅਤੇ ਫਿਰ ਅਗਲਾ ਤੀਰਥ ਸ਼ਬਦ ਵਿਚਾਰ ਜਿੱਥੇ ਸ਼ਬਦ ਦੀ ਵਿਚਾਰ ਹੈ ਕਹਿੰਦੇ ਜਾਓ ਤੀਰਥ ਹੈ ਹੁਣ ਆਪਾਂ ਜਿੱਥੇ ਬੈਠੇ ਹਾਂ ਤੀਰਥ ਹੈ ਹੁਣ ਜਿੱਥੇ ਤੁਸੀਂ ਬੈਠੇ ਹੋ ਆਹ ਗੁਰਮਤ ਦਾ ਤੀਰਥ ਲੱਗਿਆ ਹੋਇਆ ਹੁਣ ਗੁਰੂ ਦੀ ਹਜ਼ੂਰੀ ਵਿੱਚ ਸ਼ਬਦ ਦੀ ਵਿਚਾਰ ਹੋ ਰਹੀ ਹੈ ਨਾ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਬਾਣੀ ਅਤੇ ਬਾਣੀ ਦੀ ਵਿਚਾਰ ਸੁਣ ਲਈ ਉਹਦਾ ਤੀਰਥ ਇਸ਼ਨਾਨ ਹੋ ਗਿਆ ਇੱਥੇ ਹੀ ਉਹਨੂੰ ਲੋੜ ਨਹੀਂ ਪੈਂਦੀ ਕਿੱਥੇ ਜਾਣ ਦੀ ਨੋਟ ਕਰਿਓ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਿੱਥੋਂ ਸੋਝੀ ਮਿਲਦੀ ਹੈ ਫਿਰ ਕਹਿੰਦੇ ਗੁਰ ਗਿਆਨ ਸਾਚਾ ਥਾਨ ਤੀਰਥ ਉਹ ਭਾਈ ਜਿੱਥੇ ਗੁਰੂ ਦੇ ਗਿਆਨ ਦੀ ਗੱਲ ਹੋ ਰਹੀ ਹੈ ਉਹੀ ਸੱਚਾ ਤੀਰਥ ਸਥਾਨ ਹੈ ਕੀ ਲਿਖਿਆ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਇਹ ਗੁਰ ਗਿਆਨ ਸਾਚਾ ਥਾਨ ਤੀਰਥ ਆਹ ਹੁਣ ਕੀ ਹੈ ਜਿੱਥੇ ਆਪਾਂ ਬੈਠੇ ਹਾਂ ਇਹ ਸੱਚਾ ਤੀਰਥ ਥਾਂ ਅਸਥਾਨ ਹੋ ਗਿਆ ਹੁਣ ਇੱਥੇ ਬੈਠ ਕੇ ਜਿਨ੍ਹਾਂ ਨੇ ਸੁਣ ਲਿਆ ਕਹਿੰਦੇ ਇੱਕ ਨਹਾਉਣ ਨਹੀਂ ਸਾਰੇ ਨਹਾਉਣ ਹੋ ਗਏ ਪੜ੍ਹੋ ਦਸ ਪੁਰਬ ਸਦਾ ਦੁਸਹਿਰਾ ਉਹਦਾ ਦਸਾਂ ਪੁਰਬਾਂ ਦਾ ਅਤੇ ਦੁਸਹਿਰੇ ਦਾ ਸਦਾ ਦਾ ਇਸ਼ਨਾਨ ਹੋ ਗਿਆ ਸਾਰੇ ਨਹਾਉਣ ਹੋ ਗਏ ਉਹਦੇ ਗੁਰੂ ਦੀ ਬਾਣੀ 'ਚ ਲਿਖਿਆ ਜਿਹਨੇ ਕਿ ਬੈਠ ਕੇ ਗੁਰੂ ਦਾ ਗਿਆਨ ਬਾਣੀ ਬਾਣੀ ਦੀ ਵਿਚਾਰ ਸੁਣ ਲਈ ਤਾਂ ਤੇ ਹੁਣ ਕਿੱਡੇ ਭਾਗਾਂ ਵਾਲੇ ਹਾਂ, ਆਪਣੇ ਸਾਰੇ ਨਹਾਉਣ ਇੱਥੇ ਹੋ ਗਏ। ਉਹ ਤਾਂ ਜਾਣਗੇ ਉੱਥੇ ਬੱਸਾਂ ਟਰੱਕਾਂ ਦੇ ਉੱਤੇ ਧੱਕੇ ਖਾਣਗੇ, ਧੂੜ ਧੁੱਪ ਧੱਕੇ, ਪਤਾ ਨਹੀਂ ਕਿੰਨਾ ਕਿੰਨਾ ਕਿਰਾਇਆ ਲਾਉਣਗੇ, ਪਤਾ ਨਹੀਂ ਠੰਡ ਲੱਗੀ ਆ ਕੇ ਡਾਕਟਰਾਂ ਤੋਂ ਟੀਕੇ ਲਵਾਉਣਗੇ ਕੀ ਕੁਛ ਕਰਨਗੇ। ਉਹ ਤਾਂ ਉਹ ਵੀ ਇੱਕ ਥਾਂ ਨਹਾਉਣ, ਉਹ ਵੀ ਕੇਵਲ ਪਾਣੀ ਦਾ, ਤੇ ਜਿਨ੍ਹਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਅੱਜ ਬਾਣੀ ਸੁਣ ਲਈ ਉਹਨਾਂ ਦੇ ਸਾਰੇ ਨਹਾਉਣ ਹੋ ਗਏ। ਬੋਲੋ ਸਤਨਾਮ। ਇਹ ਮੈਂ ਕੋਈ ਅਤਕਥਨੀ ਨਹੀਂ ਕਹੀ ਜੀ, ਬਾਣੀ ਦੀ ਵਿਚਾਰ ਕਹੀ ਆ ਤੁਹਾਨੂੰ, ਮੇਰਾ ਆਪਣਾ ਵਿਚਾਰ ਨਹੀਂ। ਤਾਂ ਤੇ ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਸਾਰੇ ਨਹਾਉਣ ਹੋ ਗਏ ਭਾਈ, ਕਿਉਂ? ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦੁਸਹਿਰਾ, ਹਉ ਨਾਮ ਹਰ ਕਾ ਸਦਾ ਜਾਚੋਂ ਦੇਹੋ ਭਵ ਧਰਨੀ ਧਰੋ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗਿਆ ਸੱਚ ਬਿਨਾ, ਗੁਰ ਵਾਕ ਨਿਰਮਲ ਸਦਾ ਚਾਨਣ ਨਿਤ ਸੱਚ ਤੀਰਥ ਮਜਨਾ। ਕਿੰਨੀ ਸਪਸ਼ਟ ਗੱਲ ਹੈ ਵੀ ਗੁਰੂ ਦਾ ਪਵਿੱਤਰ ਵਚਨ ਸੁਣਨਾ ਹੀ ਨਿਤ ਸੱਚੇ ਤੀਰਥ ਦਾ ਇਸ਼ਨਾਨ ਹੈ, ਨਿਤ ਸੱਚ ਤੀਰਥ ਮਜਨਾ। ਐਡਾ ਸਪਸ਼ਟ ਉਪਦੇਸ਼ ਹੋਣ ਦੇ ਬਾਵਜੂਦ ਤੇ ਅੱਜ ਤੁਰੇ ਜਾਂਦੇ ਨੇ ਸਿੱਖ ਆਪਣੇ ਗੁਰੂ ਘਰਾਂ ਦੇ ਵਿੱਚ ਹੀ। ਕੱਲ ਨੂੰ ਅਖੰਡ ਪਾਠ ਪ੍ਰਕਾਸ਼ ਹੋਣੇ, ਬਾਣੀ ਸੁਣ ਲਓ, ਨਹਾਉਣ ਹੋ ਗਿਆ, ਨਹਾਉਣ ਹੋ ਗਿਆ, ਚੱਕ ਲਏ ਝੋਲੇ, ਚੱਕ ਲਏ ਬੈਗ ਤੇ ਤੁਰ ਪਏ। ਤਾਂ ਇਹ ਕਿਉਂ? ਕਿਉਂਕਿ ਅੱਜ ਦੇ ਸਿੱਖ ਕੋਲ ਗੁਰਬਾਣੀ ਦਾ ਗਿਆਨ ਨਹੀਂ। ਅੱਜ ਗੁਰਬਾਣੀ ਦੇ ਗਿਆਨ ਨਾਲੋਂ ਟੁੱਟ ਕੇ ਸਿੱਖ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਹੈ। ਤਾਂ ਤੇ ਰਹੋ ਵਿਚਾਰ, ਤਾਂ ਤੇ ਗੁਰਮਤ ਵਿੱਚ ਜੋ ਤੀਰਥ ਯਾਤਰਾ ਇੱਕੋ ਹੀ ਭਾਵ ਹੈ ਬਸ, ਕਿਤੇ ਵੀ ਜਾਣ ਮਾਤਰ ਦੇ ਨਾਲ ਕੁਛ ਨਹੀਂ ਮਿਲਦਾ, ਕਿਤੇ ਨਹਾਉਣ ਦੇ ਨਾਲ ਕੁਛ ਨਹੀਂ ਮਿਲਦਾ, ਖੁੱਲੀ ਜੀ ਗੱਲ ਹੈ। ਹਾਂ, ਗੁਰਸਥਾਨਾਂ ਦੇ ਉੱਤੇ ਆਪਾਂ ਜਾਂਦੇ ਹਾਂ, ਉਹਦੇ ਪਿੱਛੇ ਭਾਵ ਬਹੁਤ ਵਾਰ ਦੱਸਿਆ, ਮੌਕੇ ਤੇ ਗੱਲ ਆ ਗਈ, ਸੰਖੇਪ ਚ ਕਹਿ ਦੇਵਾਂ। ਜਿਵੇਂ ਆਪਾਂ ਇਤਿਹਾਸਕ ਸਥਾਨਾਂ ਤੇ ਜਾਂਦੇ ਹਾਂ, ਉੱਥੇ ਜਾਣ ਦਾ ਅਰਥ ਕੀ ਹੁੰਦਾ? ਉੱਥੋਂ ਜੋ ਉੱਥੇ ਕੋਈ ਜਾਣੀ ਕਿ ਕੌਤਕ ਵਰਤਾਇਆ ਗੁਰੂ ਨੇ, ਉਹ ਸਿੱਖਿਆ ਲੈਣੀ। ਜਾਣ ਮਾਤਰ ਨਾਲ ਕੁਛ ਨਹੀਂ ਹੁੰਦਾ, ਸੁਣ ਲਿਓ ਦੁਬਾਰੇ, ਕੱਲਾ ਨਹਾਉਣ ਦੇ ਨਾਲ ਕੁਛ ਨਹੀਂ ਹੁੰਦਾ। ਤਾਂ ਤੇ ਜਾਣ ਦਾ ਭਾਵ ਕੀ ਹੋ ਗਿਆ? ਹੁਣ ਆਪਾਂ ਇਤਿਹਾਸਕ ਸਥਾਨਾਂ ਤੇ ਜਾਂਦੇ ਹਾਂ, ਜਾਣਾ ਹੈ, ਉਹ ਜਾਣ ਦਾ ਭਾਵ ਕੀ? ਫਰਜ ਕੋਲ ਆਪਾਂ ਆਨੰਦਪੁਰ ਸਾਹਿਬ ਗਏ ਹਾਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਨਮਸਕਾਰ ਕਰਕੇ ਪਰਨ ਕਰ ਲਿਆ ਵੀ ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕਤਲ ਕਰਾਉਂਦਾ। ਬੋਲੋ ਸਤਨਾਮ। ਯਾਤਰਾ ਸਫਲ, ਕੇਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਮਸਕਾਰ ਕਰਤੀ ਨਾ, ਇਹ ਕੀ ਹੈ? ਤਾਂ ਤੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਤੇ ਗੁਰੂ ਸਾਹਿਬ ਨੇ ਕੇਸਾਂ ਨੂੰ ਕਿੰਨਾ ਪ੍ਰੈਫਰੈਂਸ ਦਿੱਤਾ, ਤਖ਼ਤ ਸਾਹਿਬ ਦਾ ਨਾਂ ਹੀ ਕੇਸਾਂ ਤੇ ਕੀ ਰੱਖਤਾ, ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਤਾਂ ਤੇ ਉੱਥੋਂ ਸਾਨੂੰ ਸਿੱਖਿਆ ਮਿਲ ਗਈ ਵੀ ਗੁਰੂ ਨੂੰ ਕੇਸ ਕਿੰਨੇ ਪਿਆਰੇ ਹੈ, ਤਖ਼ਤ ਦਾ ਨਾਂ ਕੇਸਾਂ ਤੇ ਰੱਖਿਆ, ਬਈ ਅੱਜ ਤੋਂ ਬਾਅਦ ਉੱਥੇ ਹੀ ਪਰਨ ਕਰ ਲਿਆ ਮੈਂ ਸਤਿਗੁਰੂ ਜੀ, ਅੱਜ ਤੋਂ ਬਾਅਦ ਨਹੀਂ ਕੇਸ ਕਤਲ ਕਰਾਉਂਦਾ। ਤੇਰੀ ਯਾਤਰਾ ਸਫਲ, ਸਮਝੋ, ਬਾਹਰ ਨਿਕਲ ਕੇ ਕਿੱਥੇ ਚੜ੍ਹੇ? ਪੌੜੀਆਂ ਚੜ੍ਹੇ, ਇੱਥੇ ਬੈਠੀ ਨਕਸ਼ਾ ਬਣਾ ਲਓ, ਉੱਪਰ ਕਿਹੜਾ ਸਥਾਨ ਹੈ ਭਲਾ? ਬਹੁਤਿਆਂ ਨੂੰ ਨੀ ਕੋਈ ਪਤਾ ਨਹੀਂ। ਆਮ ਤੌਰ ਤੇ ਲੋਕ ਪਤਾ ਕੀ ਸਮਝਦੇ ਆ? ਗੁਰਸਥਾਨਾਂ ਦੇ ਉੱਤੇ ਜਾ ਕੇ ਜਾਣ ਦਾ ਭਾਵ ਇਕੱਲਾ ਬਿਲਡਿੰਗਾਂ ਦੇਖਣ ਦਾ ਭਾਵ ਨਹੀਂ ਹੁੰਦਾ ਵੀ ਇਕੱਲੀਆਂ ਬਿਲਡਿੰਗਾਂ ਦੇਖ ਕੇ ਮੁੜਿਆਓ, ਬਿਲਡਿੰਗ ਦਾ ਕੀ ਦੇਖਣਾ ਹੁੰਦਾ? ਨੋਟ ਕਰਿਓ, ਆ ਇਤਿਹਾਸਕ ਸਥਾਨਾਂ ਤੇ ਜਾਣ ਦਾ ਭਾਵ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਆਪਣੇ, ਉਹ ਤਾਂ ਆਪਣੇ ਗੁਰੂ ਘਰ ਵੀ ਹੈ, ਜਾਣੀ ਕਿ ਜਾਣਾ ਨਮਸਕਾਰ ਕਰਨੀ ਹੈ, ਭਾਵ ਵੀ ਕੇਵਲ ਮੱਥਾ ਟੇਕਣ ਦਾ ਭਾਵ ਹੀ ਨਹੀਂ, ਗੁਰਸਥਾਨਾਂ ਤੇ ਜਾਣਾ ਹੈ ਵੀ ਇੱਥੇ ਗੁਰੂ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਹ ਦੇਖ ਲਓ, ਉਸ ਸਿੱਖਿਆ ਨੂੰ ਅਪਣਾ ਲਓ। ਤਾਂ ਤੇ ਬਹੁਤੇ ਕੀ ਬਸ ਦਰਬਾਰ 'ਚ ਗਏ, ਮੱਥਾ ਟੇਕਿਆ, ਬਾਹਰ ਪ੍ਰਸ਼ਾਦ ਲਿਆ, ਬਸ ਚਲੋ, ਹਾਰਨ ਵੱਜ ਗਿਆ, ਬਸ ਉਹਦਾ ਗਾਹਾਂ, ਉੱਥੇ ਮੱਥਾ ਟੇਕਿਆ ਗਾਹਾਂ, ਲੋਕਾਂ ਨੇ ਮੱਥਾ ਟੇਕਣ ਨੂੰ ਵੀ ਪਤਾ ਨਹੀਂ ਵੱਡੀ ਗੱਲ ਬਣਾ ਛੱਡਿਆ। ਤਾਂ ਤੇ ਉੱਥੇ ਹੁਣ ਕੇਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ, ਤਾਂ ਤੇ ਕੇਸਾਂ ਦਾ ਪਰਨ ਹੋ ਗਿਆ। ਫਿਰ ਉੱਪਰ ਚੜ੍ਹੇ, ਪੁੱਛੋ ਕਿਹੜਾ? ਇਹ ਦਮਾਲਸਰ ਸਾਹਿਬ ਹੈ, ਜਿੱਥੇ ਦਮਾਲੇ ਸਜਾਇਆ ਕਰਦੇ ਸੀ ਗੁਰੂ ਸਾਹਿਬ ਜੀ ਸਾਹਿਬਜ਼ਾਦਿਆਂ ਦੇ, ਤੇ ਸਿੰਘਾਂ ਦੇ ਦਸਤਾਰ ਮੁਕਾਬਲੇ ਹੁੰਦੇ ਸੀ ਇੱਥੇ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਬਾਹਰ ਆ ਜਾਓ, ਪੌੜੀਆਂ ਚੜ੍ਹਦੇ ਆ ਨਾ, ਬਹੁਤੇ ਪੌੜੀਆਂ ਚੜ੍ਹ ਚੜ੍ਹ ਕੇ ਨਾ, ਬਸ ਕੀ ਹੁੰਦਾ ਵੀ ਹਾਂ ਇੱਧਰ ਨੂੰ ਵੀ ਜਾਂਦੇ ਆ, ਪੌੜੀਆਂ ਚੜ੍ਹ ਜਾਂਦੇ ਆ, ਉੱਤਰੇ ਆਉਂਦੇ ਮੱਥਾ ਟੇਕ, ਕੋਈ ਪਤਾ ਨਹੀਂ ਲੱਗਿਆ ਵੀ ਕੀ ਇੱਥੇ ਕੀ ਸੀਗਾ ਤੇ ਫਿਰ ਕੀ ਫਾਇਦਾ ਹੋਇਆ। ਤਾਂ ਤੇ ਉੱਥੋਂ ਕੀ ਸਿੱਖਿਆ ਮਿਲ ਗਈ? ਵੀ ਗੁਰੂ ਨੂੰ ਜਿਹੜਾ ਸੋਹਣੀ ਦਸਤਾਰ ਬਣਦਾ ਬੜਾ ਪਿਆਰਾ ਲੱਗਦਾ ਹੈ। ਬੋਲੋ ਸਤਨਾਮ। ਉੱਥੇ ਇਨਾਮ ਦਿੰਦੇ ਹੁੰਦੇ ਸੀ ਮਹਾਰਾਜ ਦਮਾਲਸਰ ਸਾਹਿਬ, ਸਿੰਘਾਂ ਨੂੰ ਨਾਮ ਦਿੰਦੇ ਹੁੰਦੇ ਸੀਗੇ ਸਿੰਘਾਂ ਨੂੰ ਉੱਥੇ, ਤੇ ਕਿੱਡੀ ਵੱਡੀ ਸਿੱਖਿਆ ਮਿਲ ਗਈ ਉਹ ਦੇਖੋ। ਅੱਗੇ ਗਏ, ਕੀ ਦੇਖ ਲਿਆ? ਮਸੰਦਾਂ ਵਾਲਾ ਖੂਹ ਦੇਖ ਲਿਆ ਨਾ। ਇੱਥੇ ਕੀ ਹੋਇਆ ਸੀ ਭਲਾ? ਜਿਹੜੇ ਗੁਰੂ ਘਰ ਦਾ ਪੈਸਾ ਖਾ ਜਾਂਦੇ ਸੀ, ਗੁੜ ਦੀ ਪੱਤ ਪਾ ਪਾ ਸਾੜੇ ਸੀ, ਉੱਥੇ ਖੜ ਕੇ ਮਸੰਦਾਂ ਵਾਲਾ ਖੂਹ ਵੀ ਦੇਖ ਲਿਆ ਤੇ ਪਰਨ ਵੀ ਕਰ ਲਿਆ ਕਿ ਮਨਾ ਗੁਰੂ ਘਰ ਦਾ ਪੈਸਾ ਖਾਣ ਵਾਲਿਆਂ ਦੇਖ ਆਹ ਹਾਲ ਹੁੰਦਾ, ਜੇ ਕਿਤੇ ਤੂੰ ਗੁਰੂ ਘਰ ਦਾ ਪੈਸਾ ਖਾਣ ਦੀ ਕੋਸ਼ਿਸ਼ ਕੀਤੀ ਹਾਲ ਤੇਰਾ ਵੀ ਇਹੀ ਹੋਊਗਾ। ਬੋਲੋ ਸਤਨਾਮ। ਦੇਖ ਲਿਆ ਨਾ ਯਾਤਰਾ ਸਫਲ, ਮਸੰਦਾਂ ਵਾਲਾ ਖੂਹ ਦੇਖ ਕੇ ਕੀ ਸਿੱਖਿਆ ਮਿਲ ਗਈ, ਵੀ ਗੁਰੂ ਘਰ ਦਾ ਪੈਸਾ ਖਾਣ ਵਾਲਿਆਂ ਦਾ ਬੁਰਾ ਹਾਲ ਹੁੰਦਾ, ਇਹੀ ਸਿੱਖਿਆ ਲੈਣੀ ਉੱਥੇ ਖੂਹ ਦੇਖ ਕੇ। ਫਿਰ ਯਾਨੀ ਕਿ ਸੀਸਗੰਜ ਸਾਹਿਬ ਗੁਰਦੁਆਰਾ ਦਰਸ਼ਨ ਕੀਤੇ, ਕੀ ਸਿੱਖਿਆ ਮਿਲੇ, ਵੀ ਦੇਖੋ ਕਿੱਡੀਆਂ ਕੁਰਬਾਨੀਆਂ ਗੁਰੂਆਂ ਦੀਆਂ, ਸੀਸ ਦਾ ਸੰਸਕਾਰ ਕਿਤੇ ਹੋਰ, ਧੜ ਦਾ ਸੰਸਕਾਰ ਕਿਤੇ ਹੋਰ, ਐਡੀਆਂ ਵੱਡੀਆਂ ਕੁਰਬਾਨੀਆਂ ਮਨਾ, ਤੇ ਸੀਸ ਲਿਆਉਣ ਵਾਲੇ ਨੂੰ ਬੁੱਕਲ ਵਿੱਚ ਲਿਆ, ਰੰਗਰੇਟੇ ਗੁਰੂ ਕੇ ਬੇਟੇ। ਐਂ ਤਾਂ ਨਹੀਂ ਕਿਹਾ ਜੈਤਾ ਜੀ ਸੀਸ ਤੁਸੀਂ ਕਾਹਨੂੰ ਲਿਆਉਣਾ ਸੀ, ਸੀਸ ਤਾਂ ਭਿੱਟਿਆ ਗਿਆ, ਇਉਂ ਤਾਂ ਨਹੀਂ ਕਿਹਾ। ਤੇ ਬੁੱਕਲ ਵਿੱਚ ਲਿਆ ਤਾਂ ਤੇ ਕਹਿਣ ਦਾ ਭਾਵ ਕਿੰਨੀਆਂ ਸਿੱਖਿਆ ਮਿਲ ਗਈਆਂ ਉੱਥੋਂ। ਫਿਰ ਇਹ ਸਾਰੀਆਂ ਸਿੱਖਿਆਵਾਂ ਲੈ ਲੈਣੀਆਂ, ਇਹਨਾਂ ਨੂੰ ਜੀਵਨ ਵਿੱਚ ਲਾਗੂ ਕਰ ਲੈਣਾ, ਕੇਸਾਂ ਦੀ ਸੰਭਾਲ ਕਰਨੀ, ਦਸਤਾਰ ਸਜਾਉਣੀ, ਫਿਰ ਯਾਨੀ ਕਿ ਗੁਰੂ ਘਰ ਦਾ ਪੈਸਾ ਖਾਣ ਦੀ ਕੋਸ਼ਿਸ਼ ਨਹੀਂ ਕਰਨੀ, ਤੇ ਫਿਰ ਯਾਨੀ ਕਿ ਕਿਸੇ ਜਾਤ ਬਰਾਤ ਦਾ ਵਿਤਕਰਾ ਨਹੀਂ ਗੁਰੂ ਨੇ ਬੁੱਕਲ ਵਿੱਚ ਲਿਆ, ਰੰਗਰੇਟੇ ਗੁਰੂ ਕੇ ਬੇਟੇ। ਕਿੰਨੀਆਂ ਸਿੱਖਿਆਵਾਂ ਸਾਨੂੰ ਆਨੰਦਪੁਰ ਸਾਹਿਬ ਤੋਂ ਮਿਲ ਗਈਆਂ ਨਾ, ਤੇ ਯਾਤਰਾ ਸਫਲ ਹੈ। ਦੇਖ ਵੀ ਆਓ ਭਾਈ ਉਹ ਸਾਰਾ ਕੁਛ, ਤੇ ਇਹ ਸਾਰੀਆਂ ਸਿੱਖਿਆਵਾਂ ਵੀ ਲੈ ਲਓ। ਇਹਨੂੰ ਕਹਿੰਦੇ ਨੇ ਤੀਰਥ ਯਾਤਰਾ, ਗੁਰਸਥਾਨਾਂ ਦੀ ਯਾਤਰਾ। ਤੇ ਜੇ ਸਿੱਖਿਆ ਨਹੀਂ ਲਈ ਫਿਰ ਇਕੱਲਾ ਜਾਣ ਮਾਤਰ ਨਾਲ ਕੁਛ ਨਹੀਂ ਬਣਦਾ, ਨੋਟ ਕਰ ਲਿਓ। ਤਾਂ ਤੇ ਗਏ ਸੀ ਖਡੂਰ ਸਾਹਿਬ ਮੱਲ ਖੜਾ ਗੁਰਦੁਆਰਾ ਸਾਹਿਬ ਦੇਖਿਆ ਜੀ ਆਪਾਂ, ਉਹਦਾ ਉੱਥੇ ਕੀ ਹੁੰਦਾ ਸੀ, ਗੁਰੂ ਸਾਹਿਬ ਜੀ ਕੁਸ਼ਤੀਆਂ ਕਰਾਇਆ ਕਰਦੇ, ਘੋਲ ਖੇਡਾਂ ਕਰਾਇਆ ਕਰਦੇ, ਖੇਡਾਂ ਦੇ ਬਾਨੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਉੱਥੋਂ ਕੀ ਸਿੱਖਿਆ ਮਿਲ ਗਈ, ਐਕਸਰਸਾਈਜ਼ ਕਰਨੀ ਚਾਹੀਦੀ ਹੈ, ਸਰੀਰ ਕਮਾਉਣਾ ਚਾਹੀਦਾ। ਨੰਬਰ ਦੋ ਦੇ ਉੱਤੇ ਵੱਖ ਵੱਖ ਜਾਤਾਂ ਵਰਨਾ ਗੋਤਾਂ ਦੇ ਲੋਕਾਂ ਨੂੰ ਇੱਕੇ ਟੀਮ ਦੇ ਵਿੱਚ ਪਾ ਦੇਣਾ, ਭਾਵ ਕਿ ਵੱਖ ਵੱਖ ਜਾਤਾਂ ਗੋਤਾਂ ਤੇ ਮਾਝਵਾਂ ਦੇ ਲੋਕਾਂ ਨੂੰ ਖੇਡਣ ਦੇ ਭਲਾਵੇਂ ਇਕੱਠੇ ਕਰ ਦਿੱਤਾ। ਬੋਲੋ ਸਤਨਾਮ। ਏਕਤਾ ਦਾ ਪ੍ਰਤੀਕ ਖੇਡਾਂ, ਤਾਂ ਤੇ ਵੀ ਰਲ ਮਿਲ ਕੇ ਖੇਡਣਾ ਚਾਹੀਦਾ, ਕਿੱਡੀ ਵੱਡੀ ਸਿੱਖਿਆ। ਏਕਤਾ ਦਾ ਪ੍ਰਤੀਕ ਖੇਡਾਂ ਤੇ ਸਰੀਰ ਦੀ ਐਕਸਰਸਾਈਜ਼ ਦਾ ਪ੍ਰਤੀਕ ਮੱਲ ਅਖਾੜਾ ਗੁਰਦੁਆਰਾ ਸਾਹਿਬ ਖਡੂਰ ਸਾਹਿਬ। ਦਰਸ਼ਨ ਵੀ ਕਰੋ, ਉੱਥੋਂ ਸਿੱਖਿਆ ਵੀ ਇਹ ਲੈ ਲਓ, ਬਣ ਗਈ ਨਾ ਗੱਲ। ਤਾਂ ਤੇ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੇ ਦਰਸ਼ਨ ਵੀ ਕਰੋ, ਠੀਕ ਹੈ ਇਸ਼ਨਾਨ ਵੀ ਕਰੋ, ਪਰ ਸਿੱਖਿਆ ਕੀ ਮਿਲ ਗਈ, ਵੀ ਮਨੁੱਖਤਾ ਦਾ ਪਾਣੀ ਇੱਕ ਹੈ। ਇਹ ਬੌਲੀ ਸਾਹਿਬ ਗੁਰੂ ਸਾਹਿਬ ਨੇ ਉਦੋਂ ਲਾਈ ਸੀ ਜਦੋਂ ਖੂਹ ਅੱਡ ਅੱਡ ਹੁੰਦੇ ਸੀ। ਬੋਲੋ ਸਤਨਾਮ। ਕਹਿੰਦੇ ਕੋਈ ਨੀ ਇੱਕ ਥਾਈ ਨਹਾ ਲਿਆ ਕਰੋ, ਇੱਕ ਇੱਕ ਬੌਲੀ ਦਾ ਪਾਣੀ ਪੀਂਦੇ ਵਿੱਚ ਪਾਰਟੀਸ਼ਨ ਕੀਤੀ ਗੁਰੂ ਸਾਹਿਬ ਨੇ, ਇੱਕ ਪਾਸੇ ਹਲਟੀ ਜੁੜਦੀ ਸੀ, ਉਸੇ ਬੌਲੀ ਦਾ ਪਾਣੀ ਪੀਂਦੇ ਸੀ, ਉਸੇ ਬੌਲੀ ਦੇ ਪਾਣੀ ਨਾਲ ਸਾਰੀ ਦੁਨੀਆ ਨਹਾਉਂਦੀ ਸੀ, ਪੌੜੀਆਂ ਬਣਾਈਆਂ, ਇੱਕ ਖੂਹੀ ਤੇ ਇਕੱਠੀ ਕਰਤੀ ਸਾਰੀ ਦੁਨੀਆ, ਹੁੰਦੀ ਨਹੀਂ ਸੀ ਉਦੋਂ। ਉਦੋਂ ਅੱਡ ਅੱਡ ਜਾਤਾਂ ਦੇ ਖੂਹ ਹੁੰਦੇ ਸੀ, ਇੱਕ ਜਾਤ ਦਾ ਬੰਦਾ ਦੂਜੀ ਜਾਤ ਦੇ ਖੂਹ ਤੇ ਜਾ ਨਹੀਂ ਸਕਦਾ ਸੀ, ਨੋਟ ਕਰਿਓ। ਤਾਂ ਤੇ ਭਾਈ ਉਹ ਦੇਖੋ ਬੌਲੀ ਸਾਹਿਬ ਦਰਸ਼ਨ ਕਰ ਲਏ ਵੀ ਆਹ ਹੈ ਬੌਲੀ, ਜਦੋਂ ਅੱਡ ਅੱਡ ਖੂਹ ਹੁੰਦੇ ਸੀ ਗੁਰੂ ਸਾਹਿਬ ਨੇ ਇੱਥੇ ਇਕੱਠੀ ਕੀਤੀ ਦੁਨੀਆ ਸਾਰੀ, ਤੇ ਫਿਰ ਯਾਨੀ ਕਿ ਉਹ ਸਿੱਖਿਆ ਵੀ ਲੈ ਲਈ ਵੀ ਮਨੁੱਖਤਾ ਇੱਕ ਹੈ ਭਾਈ, ਮਨੁੱਖਤਾ ਦਾ ਪਾਣੀ ਇੱਕ ਹੈ ਭਾਈ, ਵੰਡੀਆਂ ਨਾ ਪਾਓ ਭਾਈ। ਬੌਲੀ ਸਾਹਿਬ ਕੀ ਕਹਿੰਦੀ ਹੈ, ਗੋਇੰਦਵਾਲ ਸਾਹਿਬ ਦੀ ਬੌਲੀ ਸਾਹਿਬ, ਵੰਡੀਆਂ ਨਾ ਪਾਓ। ਤਾਂ ਤੇ ਐਡੀ ਵੱਡੀ ਸਿੱਖਿਆ ਉੱਥੋਂ ਮਿਲ ਗਈ, ਯਾਨੀ ਕਿ ਇੱਦਾਂ ਯਾਨੀ ਕਿ ਦਰਸ਼ਨ ਕਰੋ ਭਾਈ, ਇੱਦਾਂ ਇਤਿਹਾਸ ਸਥਾਨਾਂ ਤੇ ਜਾਓ। ਤਾਂ ਤੇ ਇਹ ਯਾਨੀ ਕਿ ਸਿੱਖਿਆ ਲੈਣੀ ਹੁੰਦੀ ਹੈ। ਜੇ ਤੁਸੀਂ ਕਹੋ ਵੀ ਕੇਵਲ ਕਿਤੇ ਕੇਵਲ ਨਹਾਉਣ ਦੇ ਨਾਲ ਹੀ ਗੱਲ ਬਣ ਜੂ ਸਿੱਖਿਆ ਲੈਣ ਤੋਂ ਬਿਨਾਂ, ਤਾਂ ਨਹੀਂ। ਤਾਂ ਤੇ ਅੱਜ ਦਾ ਸਿੱਖ ਯਾਨੀ ਕਿ ਇਹ ਗੱਲ ਭੁੱਲ ਚੁੱਕਿਆ, ਬਸ ਕਦੇ ਕਿੱਧਰ ਨੂੰ ਤੁਰ ਗਏ, ਕਦੇ ਕਿੱਧਰ ਨੂੰ ਤੁਰ ਗਏ, ਕੇਵਲ ਜਾਣ ਮਾਤਰ ਨੂੰ ਹੀ ਅੱਜ ਦੇ ਸਿੱਖ ਨੇ ਯਾਨੀ ਕਿ ਧਰਮ ਮਨ ਛੱਡਿਆ। ਤੇ ਆ ਕਪਾਲ ਮੋਚਣ ਨਹਾਉਣ ਜਾਣਾ, ਨਹਾਉਣ ਨਹੁਣ ਨਾਲ ਉੱਥੇ ਕੁਛ ਨਹੀਂ ਮਿਲਣਾ, ਗਰੰਟੀ ਇਸ ਗੱਲ ਦੀ, ਕੱਖ ਨਹੀਂ ਮਿਲਣਾ ਕੱਖ ਵੀ। ਤਾਂ ਤੇ ਰਹੋ ਵਿਚਾਰ। ਤਾਂ ਤੇ ਗੁਰੂ ਸਾਹਿਬ ਕਹਿੰਦੇ ਭਾਈ ਤੀਰਥ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਸੁਣਨਾ, ਇਹ ਇਸ਼ਨਾਨ। ਤਾਂ ਤੇ ਗੁਰ ਗਿਆਨ ਸਾਚਾ ਥਾਨ ਤੀਰਥ, ਕਿੰਨੇ ਹੋਰ ਬੜੇ ਪ੍ਰਮਾਣ ਲੈ ਲਓ। ਕਿਤੇ ਗੁਰਬਾਣੀ ਦੇ ਵਿੱਚ ਗੁਰੂ ਨੂੰ ਤੀਰਥ ਕਿਹਾ, ਨੋਟ ਕਰਿਓ ਤਿੰਨ ਚਾਰ ਗੱਲਾਂ, ਗੁਰੂ ਤੀਰਥ, ਨਾਮ ਤੀਰਥ, ਗੁਰਮੁਖਾਂ ਦੀ ਸੰਗਤ ਤੀਰਥ, ਤੇ ਕਿਤੇ ਸ਼ਬਦ ਤੀਰਥ, ਵਾਰੀ ਵਾਰੀ ਬਾਣੀ ਦੇ ਵਿੱਚ। ਤਾਂ ਤੇ ਹੁਣ ਗੁਰੂ ਤੀਰਥ ਆਪਾਂ ਨਿੱਤ ਪੜ੍ਹਦੇ ਹਾਂ ਬਾਣੀ ਦੇ ਵਿੱਚ, ਕਿੱਥੇ ਗੌੜੀ ਬਾਵਨ ਅੱਖਰੀ ਕੀ ਲਿਖਿਆ ਕਿ ਜੋ ਗੁਰੂ ਹੈ ਗੁਰ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ। ਭਾਈ ਗੁਰੂ ਹੀ ਤੀਰਥ ਹੈ, ਗੁਰੂ ਤੋਂ ਵੱਡਾ ਤੀਰਥ ਹੋਰ ਕੋਈ ਨਹੀਂ, ਨੋਟ ਕਰਿਓ। ਤੇ ਫਿਰ ਕੀ ਆਪਣੇ ਕੋਲ ਗੁਰੂ ਸਾਹਿਬ ਹੈ ਨਹੀਂ, ਕਹਿੰਦੇ ਗੁਰੂ ਤੋਂ ਵੱਡਾ ਤੀਰਥ ਕੋਈ ਨਹੀਂ, ਗੁਰੂ ਹੀ ਤੀਰਥ ਹੈ। ਗੁਰੂ ਦੀ ਹਜ਼ੂਰੀ 'ਚ ਬੈਠ ਕੇ ਬਾਣੀ ਸੁਣ ਲਓ, ਬਸ ਨਹਾਉਣ ਹੋ ਗਿਆ। ਗੁਰ ਤੀਰਥ ਅੰਮ੍ਰਿਤ ਸਰੋਵਰ, ਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਗੁਰ ਗਿਆਨ ਮਜਨ, ਗੁਰੂ ਦੇ ਗਿਆਨ ਦਾ ਇਸ਼ਨਾਨ। ਜਦੋਂ ਗੁਰੂ ਦੀ ਬਾਣੀ ਸੁਣਦੇ ਹਾਂ ਨਾ, ਗੁਰੂ ਦੇ ਗਿਆਨ ਦਾ ਇਸ਼ਨਾਨ ਹੁੰਦਾ ਅਪਰੰਪਰਾ। ਬਸ ਗੁਰੂ ਦੇ ਗਿਆਨ ਦਾ ਇਸ਼ਨਾਨ ਸਾਰਿਆਂ ਤੋਂ ਸ੍ਰੇਸ਼ਟ ਹੈ। ਬੋਲੋ ਸਤਨਾਮ। ਏਦੂ ਵੱਡਾ ਨਹਾਉਣ ਕਹਿੰਦੇ ਕਿਤੇ ਨਹੀਂ ਹੋਰ ਬਾਣੀ 'ਚ ਲਿਖਿਆ ਜੀ, ਮੈਂ ਨਹੀਂ ਕੋਲੋਂ ਕਹਿੰਦਾ। ਕਹਿੰਦੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੇ ਗਿਆਨ ਦਾ ਇਸ਼ਨਾਨ ਕਰ ਲਿਆ ਨਾ, ਬਾਣੀ ਸੁਣ ਲਈ, ਸਾਰੇ ਨਹਾਉਣਾ ਤੋਂ ਵੱਡਾ ਨਹਾਉਣ ਹੋ ਗਿਆ। ਏਦੂ ਵੱਡਾ ਨਹਾਉਣ ਕਿਤੇ ਨਹੀਂ ਕਹਿੰਦੇ। ਗੁਰ ਗਿਆਨ ਮਜਨ ਅਪਰੰਪਰਾ। ਜਿੰਨੇ ਸੁਣਦੇ ਹੋ ਤੁਹਾਡੇ 'ਚ ਨਾ ਕੋਈ ਕਪਾਲ ਮੋਚਣ ਤੁਰ ਜੇ ਹੁਣ ਕਿਤੇ, ਐਵੇਂ ਸੁਣਨ ਦਾ ਕੋਈ ਫਾਇਦਾ ਨਹੀਂ। ਫਿਰ ਕਿਤੇ ਤੁਰ ਜਾਓ ਉੱਥੋਂ ਚੱਲਦੇ ਆ ਕਪਾਲ ਮੋਚਣ ਨੂੰ। ਤਾਂ ਤੇ ਗੁਰ ਗਿਆਨ ਮਜਨ ਅਪਰੰਪਰਾ, ਮਿਲ ਗਿਆ ਨਾ ਪ੍ਰਮਾਣ। ਫਿਰ ਕਿਤੇ ਸੁਖਮਨੀ ਸਾਹਿਬ ਪੜ੍ਹੋ, ਕੀ ਲਿਖਿਆ ਹੋਇਆ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਪਰਮੇਸ਼ਰ ਦੇ ਨਾਮ ਦਾ ਸਿਮਰਨ ਹੀ ਤੀਰਥਾਂ ਦਾ ਇਸ਼ਨਾਨ ਹੈ। ਬੋਲੋ ਸਤਨਾਮ। ਨਿੱਤ ਪੜ੍ਹਦੇ ਆ ਨਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਤਾਂ ਤੇ ਹੁਣ ਨਾਮ ਨੂੰ ਕਹਿਤਾ, ਫਿਰ ਨਾਮ ਤੀਰਥ ਕਿੱਥੇ ਲਿਖਿਆ, ਪੜ੍ਹੋ ਬਾਣੀ। ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ। ਉਹ ਗੁਰੂ ਜੀ ਨੇ ਤਤ ਗਿਆਨ ਦਾ ਉਪਦੇਸ਼ ਦਿੱਤਾ, ਕਿਹੜਾ, ਕਿ ਭਾਈ ਗੁਰਸਿੱਖੋ ਆਪਣਾ ਤੀਰਥ ਤਾਂ ਨਾਮ ਹੀ ਹੈ। ਤੀਰਥ ਹਮਰਾ ਹਰ ਕੋ ਨਾਮ ਨਹੀਂ ਲਿਖਿਆ ਤਾਂ ਦੱਸੋ, ਤੀਰਥ ਹਮਰਾ ਤੇ ਅੱਜ ਨਾਮ ਤੀਰਥ ਭੁੱਲ ਗਏ, ਅੱਜ ਗੁਰੂ ਤੀਰਥ ਨਾਲੋਂ ਟੁੱਟ ਗਏ। ਕਿਤੇ ਸ਼ਬਦ ਤੀਰਥ ਕਿੱਥੇ ਲਿਖਿਆ, ਕਿ ਜੋ ਗੁਰੂ ਦੀ ਬਾਣੀ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਆ, ਗੁਰੂ ਜੀ ਸੋਝੀ ਬਖਸ਼ਦੇ ਆ, ਕੀ ਫਿਰ ਸਾਚਾ ਤੀਰਥ ਜਿੱਤ ਸਤ ਸਰ ਨਹਾਵਣ ਗੁਰਮੁਖ ਆਪ ਬੁਝਾਏ। ਫਿਰ ਗੁਰੂ ਜੀ ਆਪ ਹੀ ਸੋਝੀ ਬਖਸ਼ਦੇ ਆ ਜੋ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਆ। ਕਿੱਦਾਂ ਦੀ, ਕਿ ਭਾਈ ਸੱਚਾ ਜਿਹੜਾ ਤੀਰਥ ਹੈ, ਸਦਾ ਥਿਰ ਰਹਿਣ ਵਾਲਾ ਤੀਰਥ ਹੈ, ਉਹ ਸ਼ਬਦ ਹੈ। ਸ਼ਬਦ ਤੇ ਸ਼ਬਦ ਸੁਣਨਾ ਹੀ ਸਾਰੇ ਤੀਰਥਾਂ ਦਾ ਇਸ਼ਨਾਨ ਹੈ। 68 ਤੀਰਥ ਗੁਰ ਸ਼ਬਦ ਦਿਖਾਏ, ਜਿਤ ਨਾਤੈ ਮਲ ਜਾਏ। ਉਹ ਗੁਰੂ ਦਾ ਸ਼ਬਦ ਸੁਣਨਾ 68 ਤੀਰਥਾਂ ਦਾ ਇਸ਼ਨਾਨ ਹੈ, ਜੋ ਸ਼ਬਦ ਸੁਣਨ ਦੇ ਨਾਲ ਸਾਰੀ ਮੈਲ ਲਹਿ ਜਾਂਦੀ ਹੈ। ਬੋਲੋ ਸਤਨਾਮ। ਜਿਤ ਨਾਤੈ ਮਲ ਜਾਏ। ਤਾਂ ਤੇ ਹੁਣ ਕਿੰਨੇ ਪ੍ਰਮਾਣ ਬਾਣੀ ਵਿੱਚੋਂ ਹੋ ਗਏ ਨਾ। ਤਾਂ ਤੇ ਭਾਈ ਯਾਦ ਰੱਖਿਓ, ਅੰਮ੍ਰਿਤ ਸਰ, ਅੰਮ੍ਰਿਤ ਦਾ ਸਰੋਵਰ ਗੁਰੂ ਦੀ ਬਾਣੀ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਬਚਨ ਸੁਣ ਲੈਣੇ। ਅੰਮ੍ਰਿਤ ਸਰ ਬਾਰੇ ਕੀ ਲਿਖਿਆ ਗੁਰਬਾਣੀ ਵਿੱਚ, ਸਤਿਗੁਰ ਪੁਰਖ ਅੰਮ੍ਰਿਤ ਸਰ, ਬੜ ਭਾਗੀ ਨਾ ਵਿਹ ਆਏ। ਸਤਿਗੁਰ ਪੁਰਖ ਅੰਮ੍ਰਿਤ ਦਾ ਸਰੋਵਰ ਹੈ ਅੰਮ੍ਰਿਤ ਸਰ, ਤੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਸੁਣਨਾ ਅੰਮ੍ਰਿਤਸਰ ਜੀ ਕਾ ਇਸ਼ਨਾਨ ਹੈ। ਬੋਲੋ ਸਤਨਾਮ। ਪਹਿਲੇ ਪਾਤਸ਼ਾਹ ਦੀ ਬਾਣੀ 'ਚ ਵੀ ਅੰਮ੍ਰਿਤਸਰ ਸ਼ਬਦ ਆਇਆ, ਤੀਜੇ ਪਾਤਸ਼ਾਹ ਦੀ ਬਾਣੀ 'ਚ ਵੀ ਅੰਮ੍ਰਿਤਸਰ ਸ਼ਬਦ ਆਇਆ। ਸੋਚੋ ਫਿਰ, ਸਿਆਣੇ ਗੁਰਸਿੱਖਾਂ ਨੂੰ ਰਮਜਾ ਇਹ। ਤਾਂ ਤੇ ਅਸੀਂ ਗੁਰੂ ਪਿਆਰਿਓ ਜੁੜਨਾ ਹੈ ਗੁਰੂ ਦੀ ਬਾਣੀ ਦੇ ਨਾਲ। ਤਾਂ ਤੇ ਨਾਲ ਨਾਲ ਇੱਕ ਵਚਨ ਮੈਂ ਹੋਰ ਕਹਿ ਜਾਵਾਂ ਕਿ ਆਪਣੇ ਕੇਂਦਰੀ ਅਸਥਾਨ ਦੇ ਨਾਲ ਜੁੜਨ ਦੀ ਭਾਵਨਾ ਵੀ ਅਸੀਂ ਨਿੱਤ ਅਰਦਾਸ ਦੇ ਵਿੱਚ ਕਹਿੰਦੇ ਹਾਂ। ਉਹ ਭਾਵ ਕੀ ਹੁੰਦਾ ਹੈ, ਵੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਨੋਟ ਕਰਿਓ, ਉਹ ਸਾਡਾ ਕੀ ਹੈ, ਇੱਕ ਕੇਂਦਰੀ ਅਸਥਾਨ ਹੈ। ਹਰਿਮੰਦਰ ਸਾਹਿਬ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਅਕਾਲ ਤਖ਼ਤ ਸਾਹਿਬ ਕੀ ਹੈ, ਸ਼ਕਤੀ ਦਾ ਪ੍ਰਤੀਕ। ਹਰਿਮੰਦਰ ਸਾਹਿਬ ਕੀ ਹੈ, ਭਗਤੀ ਦਾ ਪ੍ਰਤੀਕ। ਭਾਵ ਕਿ ਅਸੀਂ ਸਾਰੇ ਇੱਕ ਥਾਂ ਜੁੜੇ ਰਹੀਏ, ਏਕਤਾ ਦਾ ਭਾਵ ਸਾਡੇ ਅੰਦਰ ਰਹੇ, ਜਿਸ ਕਰਕੇ ਸਾਰੇ ਨਿੱਤ ਅਰਦਾਸ ਵਿੱਚ ਕਹਿੰਦੇ ਹੈ ਕਿ ਅਸੀਂ ਇੱਕ ਥਾਂ ਦੇ ਉੱਤੇ, ਇੱਕ ਸੈਂਟਰ ਤੇ ਇਕੱਠੇ ਹੁੰਦੇ ਰਹੀਏ, ਇੱਕ ਥਾਂ ਜੁੜੇ ਰਹੀਏ। ਤਾਂ ਤੇ ਅੰਮ੍ਰਿਤਸਰ ਜੀ ਕੇ ਇਸ਼ਨਾਨ ਦਾ ਅੰਤਰੀ ਭਾਵ ਕੀ ਹੋ ਗਿਆ, ਕਿ ਖਾਲਸਾ ਇੱਕ ਕੇਂਦਰ ਦੇ ਉੱਤੇ ਇਕੱਠਾ ਰਹੇ। ਬੋਲੋ ਸਤਨਾਮ। ਏਕਤਾ ਦਾ ਪ੍ਰਤੀਕ, ਉਹ ਏਕਤਾ ਦਾ ਪ੍ਰਤੀਕ ਹੈ। ਤੇ ਜਿਹੜਾ ਸਰੋਵਰ ਦਾ ਇਸ਼ਨਾਨ ਹੈ, ਸਰੀਰ ਦਾ ਮਿੱਟੀ ਘੱਟਾ ਵੀ ਲਿਆ ਜਾਂਦਾ, ਏਕਤਾ ਦਾ ਪ੍ਰਤੀਕ ਵੀ ਹੈ। ਕਿਉਂ, ਸਾਰੇ ਇੱਕ ਪਾਣੀ ਵਿੱਚ ਨਹਾਉਂਦੇ ਆ, ਸਾਰੇ ਇੱਕ ਪਾਣੀ ਵਿੱਚ ਨਹਾਉਂਦੇ ਆ। ਇਹ ਕੀ ਹੈ, ਏਕਤਾ ਹੈ। ਵੀ ਦੇਖੋ ਭਾਈ, ਸਾਰੇ ਇਕੱਠੇ ਹੀ ਨਹਾਈ ਜਾਂਦੇ, ਸਮੂਹਕ ਇਸ਼ਨਾਨ। ਨੋਟ ਕਰਿਓ, ਤਾਂ ਤੇ ਉਹ ਭਾਵ ਇੱਕ ਵੱਖਰਾ ਭਾਵ ਹੈ, ਆਪਣੇ ਕੇਂਦਰੀ ਅਸਥਾਨ ਦੇ ਨਾਲ ਜੁੜੇ ਰਹਿਣਾ। ਨੋਟ ਕਰਿਓ ਤਾਂ ਤੇ ਐਵੇਂ ਜਾਣੀ ਕਿ ਹੋਰ ਥਾਂ ਥਾਂ ਦੇ ਉੱਤੇ ਤੁਰੇ ਫਿਰਨਾ ਤਾਂ ਤੇ ਇਹ ਮਨਮੱਤ ਹੈ ਜਿਹੜੀ ਪਿਆਰੋ ਛੱਡ ਦੇਣੀ ਹੈ। ਤੇ ਤੀਰਥ ਗੁਰੂ ਦੀ ਬਾਣੀ ਤੋਂ ਆਪਾਂ ਸਮਝ ਲਿਆ ਵੀ ਤੀਰਥ ਕੀ ਹੈ ਤੇ ਤੀਰਥ ਯਾਤਰਾ ਗੁਰਸਥਾਨਾਂ ਦੀ ਯਾਤਰਾ ਜਿਹੜੀ ਇਹ ਕਿਸ ਭਾਵ ਵਿੱਚ ਕਰਨੀ ਹੈ, ਭਾਵ ਕਿ ਜਾ ਕੇ ਅਸੀਂ ਸਿੱਖਿਆ ਲੈਣੀ ਹੈ ਕਿੱਥੇ ਕਿੱਥੇ ਗੁਰੂ ਜੀ ਨੇ ਕੀ ਕੌਤਕ ਵਰਤਾਏ, ਉੱਥੇ ਜਾ ਕੇ ਇਤਿਹਾਸ ਉਹ ਪੜ੍ਹਨਾ, ਥਾਂ ਥਾਂ ਦੇ ਉੱਤੇ ਉਹ ਕੁਝ ਵੇਖਣਾ ਤੇ ਉਹ ਗੱਲਾਂ ਫਿਰ ਯਾਦ ਰੱਖਣੀਆਂ। ਜਿਵੇਂ ਆਪਾਂ ਬੇਨਤੀ ਕੀਤੀ ਹੈ ਹੁਣ ਦਮਾਲ ਸਰ ਸਾਹਿਬ ਬਹੁਤ ਉਂਦਪਤੀ ਨਹੀਂ ਹੁੰਦਾ, ਤਾਂ ਤੇ ਰਹੋ ਵਿਚਾਰ ਇਹ ਰਿਹਾ ਗੁਰਮਤ ਦੇ ਵਿੱਚ ਤੀਰਥ ਇਸ਼ਨਾਨ ਤੇ ਤੀਰਥ ਯਾਤਰਾ ਦਾ ਭਾਵ। ਫਿਰ ਜਿਸ ਤਰ੍ਹਾਂ ਕਿ ਕੱਲ੍ਹ ਬੇਨਤੀਆਂ ਦਾਸ ਨੇ ਕੀਤੀਆਂ ਸੀ ਸਮਾਜਿਕ ਬੁਰਾਈਆਂ ਬਾਰੇ, ਵੀ ਇੱਕ ਮੈਂ ਅਰਜ ਕਰ ਦੇਵਾਂ ਕਿ ਜਿਹੜਾ ਸਿੱਖ ਧਰਮ ਹੈ ਇਹ ਇੱਕ ਸੰਪੂਰਨ ਧਰਮ ਹੈ, ਕੇਵਲ ਤੇ ਕੇਵਲ ਦੁਨੀਆਂ ਦੇ ਵਿੱਚ ਇੱਕੋ ਹੀ ਧਰਮ ਹੈ ਜਿਹੜਾ ਹਰ ਪੱਖ ਤੋਂ ਪੂਰਾ ਹੈ, ਬਾਕੀ ਸਭ ਅਧੂਰੇ ਹੈ। ਮਾਫ ਕਰਨਾ ਜੀ ਪੱਖਪਾਤੀ ਵਤਨ ਨਾ ਸਮਝ ਲਓ, ਮੈਂ ਤੁਹਾਨੂੰ ਬਕਾਇਦਾ ਦੱਸੂੰਗਾ। ਸਿੱਖ ਧਰਮ ਜਿਹੜਾ ਹਰ ਪੱਖ ਤੋਂ ਪੂਰਾ ਦਾ ਭਾਵ ਕਿ ਸਮਾਜਿਕ ਪੱਖ ਤੋਂ ਵੀ ਪੂਰਾ ਹੈ, ਪਰਿਵਾਰਕ ਪੱਖ ਤੋਂ ਵੀ ਪੂਰਾ ਹੈ, ਆਰਥਿਕ ਪੱਖ ਤੋਂ ਵੀ ਪੂਰਾ ਹੈ, ਰਾਜਨੀਤਿਕ ਪੱਖ ਤੋਂ ਵੀ ਪੂਰਾ ਹੈ, ਸੱਭਿਆਚਾਰਕ ਪੱਖ ਤੋਂ ਵੀ ਪੂਰਾ ਹੈ, ਰੂਹਾਨੀ ਪੱਖ ਤੋਂ ਵੀ ਪੂਰਾ ਹੈ, ਹਰ ਪੱਖ ਤੋਂ ਇੱਕ ਪੂਰਾ ਧਰਮ ਹੈ ਜੋ ਕਿ ਸਿੱਖ ਧਰਮ ਹੈ, ਜੋ ਕਿ ਸਾਰੀ ਸੇਧ ਸਾਨੂੰ ਹਰ ਪੱਖ ਤੋਂ ਪੂਰਾ ਕਿਵੇਂ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਹੈ, ਨੋਟ ਕਰਿਓ। ਤੇ ਜਿਹੜੇ ਅੱਜ ਦੇ ਗੁਰੂ ਨੇ ਉਹ ਜਾਣੀ ਕਿ ਪੂਰੀ ਸਿੱਖਿਆ ਨਹੀਂ ਕਿਸੇ ਨੂੰ ਦੇ ਸਕਦੇ। ਤੁਹਾਨੂੰ ਮੈਂ ਬਕਾਇਦਾ ਦੱਸੂਗਾ, ਬਹੁਤ ਤੁਸੀਂ ਦੀਵਾਨ ਸੁਣੇ ਹੈ, ਗੱਲ ਜਿਹੜੀ ਕਰਨੀ ਹੈ ਬਕਾਇਦਾ ਬਾਦਲੀਲ, ਪਾਣੀ 'ਚ ਡਾਂਗਾ ਨਹੀਂ ਮੈਂ ਕਦੇ ਮਾਰੀਆਂ, ਨੋਟ ਕਰਿਓ। ਜਿਹੜੀ ਗੱਲ ਬਕਾਇਦਾ ਬਾਦਲੀਲ, ਕਿਵੇਂ ਮੰਨ ਲਓ, ਦੇਖੋ ਭਰੂਣ ਹੱਤਿਆ ਦੀ ਗੱਲ ਸੀ ਕੱਲ੍ਹ, ਦੇਖੋ ਆਪ ਜੀ ਨੇ ਸ਼੍ਰਵਣ ਕੀਤਾ ਵੀ ਗੁਰੂ ਜੀ ਨੇ ਇਸ ਸਮਾਜਿਕ ਬੁਰਾਈ ਜਿਹੜੀ ਕਿ ਬੱਚੀਆਂ ਦੇ ਕਤਲ ਤੇ ਕੁੜੀ ਮਾਰਨ ਨੂੰ ਸਿੱਖੀ 'ਚੋਂ ਕੱਢਤਾ ਨਾ, ਸਮਾਜ ਵਿੱਚ ਕੀ ਹੋ ਰਿਹਾ ਉਹਦੇ ਨਾਲ ਵੀ ਸੰਬੰਧਿਤ ਹੋਣਾ ਚਾਹੀਦਾ ਨਾ ਗੁਰੂ ਦਾ। ਅੱਜ ਦੇ ਕਿਸੇ ਗੁਰੂ ਨੇ ਬਿਆਨ ਨਹੀਂ ਦਿੱਤਾ ਵੀ ਜਿਹੜਾ ਲੜਕੀਆਂ ਦੇ ਕਤਲ ਕਰੂਗਾ, ਕੁੱਖਾਂ ਦੇ ਵਿੱਚ ਕਤਲ ਕਰਾਊਗਾ, ਸਾਡਾ ਚੇਲਾ ਨਹੀਂ। ਬੋਲੋ ਸਤਨਾਮ। ਅੱਜ ਦੇ ਕਿਸੇ ਗੁਰੂ ਤੋਂ ਕਹਾ ਕੇ ਦਿਖਾਓ ਇਹ ਗੱਲ, ਜੇ ਮੈਂ ਗਲਤ ਕਹਿੰਦਾ ਤਾਂ ਦੱਸ ਦਿਓ। ਬੱਚੀਆਂ ਦੇ ਕਤਲ ਹੋ ਰਹੇ ਆ ਕੁੱਖਾਂ ਦੇ ਵਿੱਚ, ਅਖਬਾਰਾਂ 'ਚ ਕਿੰਨੀਆਂ ਰਿਪੋਰਟਾਂ ਆਈਆਂ, ਅੱਜ ਦਾ ਕੋਈ ਗੁਰੂ ਬੋਲਿਆ ਜੀ? ਦੱਸ ਦੇ ਮੈਨੂੰ ਜੀ ਗਲਤ ਹੈ ਤਾਂ, ਅੱਜ ਦੇ ਕਿਸੇ ਗੁਰੂ ਤੋਂ ਕਹਾ ਕੇ ਦਿਖਾ ਦਿਓ ਵੀ ਜਿਹੜਾ ਕੁੜੀ ਮਾਰਿਆ ਸਾਡਾ ਚੇਲਾ ਨਹੀਂ। ਸਾਡੇ ਗੁਰੂ ਸਾਹਿਬ ਤਾਂ ਕਹਿੰਦੇ ਆ ਜਿਹੜਾ ਕੁੜੀ ਮਾਰਿਆ ਸਿੱਖੀ 'ਚੋਂ ਖਾਰਜ ਹੈ, ਕਹਾਓ। ਫਿਰ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਜਿਹੜਾ ਦਾਜ ਦੇਹਜ ਮੰਗਦਾ ਮਨਮੁੱਖ ਹੈ। ਕਦੋਂ ਸੁਣ ਲਿਆ ਤੁਸੀਂ? ਮੈਂ ਨਾਲ ਹੁਣ ਕੰਪੈਰੀਜ਼ਨ ਕਰਦਾ, ਅੱਜ ਦੇ ਕਿਸੇ ਗੁਰੂ ਤੋਂ ਕਹਾ ਕੇ ਦਿਖਾ ਦਿਓ ਵੀ ਜਿਹੜਾ ਦਾਜ ਦੇਹਜ ਮੰਗੂ ਸਾਡਾ ਚੇਲਾ ਨਹੀਂ, ਇੱਦਾਂ ਕਹਾ ਕੇ ਦਿਖਾਓ ਵੀ ਸਾਡਾ ਚੇਲਾ ਨਹੀਂ, ਸਾਡਾ ਸੰਬੰਧ ਨਹੀਂ ਉਹਦੇ ਨਾਲ, ਕਹਾ ਕੇ ਦਿਖਾ ਦਿਓ ਬੰਦ ਨਾ ਹੋ ਜੇ, ਨੋਟ ਕਰਿਓ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਤੰਬਾਕੂ ਦੇ ਹੱਥ ਨਾ ਲਾਇਓ, ਕਹਿੰਦੇ ਨੇ ਨਾ, ਸਾਇੰਸ ਕਹਿੰਦੀ ਹੈ ਤੰਬਾਕੂ ਕੈਂਸਰ ਦੇ ਵੀ ਹੈ ਕਹਿੰਦੀ ਹੈ ਨਾ, ਤੇ ਵੇਦ ਸ਼ਾਸਤਰ ਕਹਿੰਦੇ ਆ ਗਊ ਦੇ ਖੂਨ ਤੋਂ ਪੈਦਾ ਬੂਟੀ। ਅੱਜ ਦੇ ਗੁਰੂ ਤੰਬਾਕੂ ਦੇ ਪ੍ਰਤੀ ਚੁੱਪ ਹੈ। ਕਿਉਂ ਚੁੱਪ ਨੇ? ਕਿਉਂਕਿ ਉਹਨਾਂ ਨੂੰ ਪਤਾ ਬਹੁ ਗਿਣਤੀ ਸਾਡੇ ਕੋਲ ਤੰਬਾਕੂ ਪੀਣ ਵਾਲਿਆਂ ਦੀ ਆਉਂਦੀ ਹੈ, ਜੇ ਤੰਬਾਕੂ ਬੰਦ ਕਰਤਾ ਤਾਂ ਚੇਲਿਆਂ ਦੀ ਗਿਣਤੀ ਘੱਟ ਜੂ। ਬੋਲੋ ਸਤਨਾਮ। ਦਬਾਓ ਅੱਜ ਦੇ ਗੁਰੂ ਤੋਂ ਬਿਆਨ ਕਿਸੇ ਤੋਂ, ਜਿਵੇਂ ਗਲਤ ਗੱਲ ਕਹਿਣਾ ਤਾਂ ਦੱਸਿਓ ਮੈਨੂੰ ਬਾਅਦ ਦੇ ਵਿੱਚ। ਅੱਜ ਦੇ ਕਿਸੇ ਗੁਰੂ ਤੋਂ ਬਿਆਨ ਦਵਾ ਦਿਓ ਵੀ ਜਿਹੜਾ ਤੰਬਾਕੂ ਪੀਊ ਸਾਡਾ ਚੇਲਾ ਨਹੀਂ, ਤੇ ਦੇਖਾਂਗੇ ਗਿਣਤੀ ਕਿੰਨੀ ਕੁ ਰਹਿੰਦੀ ਹੈ ਫਿਰ। ਇਹ ਤਾਂ ਦੁਨੀਆਂ ਸਸਤਾ ਰੱਬ ਭਾਲਦੀ ਹੈ ਮਹਾਰਾਜ, ਵੀ ਵਧੀਆ ਯਾਰ, ਨਾ ਤੰਬਾਕੂ ਬੰਦ ਕਰਦੇ ਆ, ਨਾ ਕੇਸ ਰੱਖਣੇ ਪੈਣ, ਨਾ ਰਹਿਤ ਮਰਜ਼ਾਦਾ, ਨਾ ਨਿਤਨੇਮ, ਨਾ ਬੀਬੀਆਂ ਦਾ ਮੇਕਅਪ ਬੰਦ, ਨਾ ਕਾਂਟੇ ਵਾਲੀਆਂ ਬੰਦ, ਜਿਹਨੇ ਕਿ ਛੋਟਾਂ ਨੇ। ਫਿਰ ਲੋਕ ਕਹਿੰਦੇ ਯਾਰ ਆਹ ਸਸਤਾ ਜਿਹਾ ਪਾਸਾ ਵਧੀਆ। ਬੋਲੋ ਸਤਨਾਮ। ਸਸਤਾ ਰੱਬ ਭਾਲਦੀ ਹੈ ਦੁਨੀਆਂ ਦਾ, ਦੇਖ ਲਾ ਵੀ ਜੀਵਨ ਨਾ ਬਣਾਉਣਾ ਪਵੇ, ਜੀਵਨ ਨਾ ਕਿਤੇ ਬਣੇ, ਜੀਵਨ ਤੋਂ ਕੁਛ ਨਹੀਂ ਬਣਨਾ, ਕੱਲਾ ਨਾਮ ਨਾਲ ਨਹੀਂ ਗੱਲ ਬਣਦੀ, ਕੱਲਾ ਨਾਮ ਤਾਂ ਉਹ ਇੱਕ ਸਟੇਜ ਹੈ, ਇੱਕ ਅਵਸਥਾ ਹੈ, ਮੇਨ ਤੱਤ ਹੈ ਉਹ ਤਾਂ ਨਾਮ, ਸ਼ੱਕ ਨਹੀਂ ਕੋਈ, ਜਿਵੇਂ ਬੀਜ ਹੁੰਦਾ। ਪਰ ਮਾਫ ਕਰ ਦੇਣਾ, ਬੀਜ ਕਿਸੇ ਬੰਜਰ ਜ਼ਮੀਨ ਦੇ ਵਿੱਚ ਨਹੀਂ ਕਦੇ ਚੱਲਿਆ। ਬੋਲੋ ਸਤਨਾਮ। ਤੁਸੀਂ ਬੰਜਰ ਦੇ ਵਿੱਚ ਬੀਜ ਪਾ ਦਿਓ ਚੱਲ ਪਓ, ਤੋਂ ਪਹਿਲਾਂ ਜੀਵਨ ਸਮਾਰਨ ਦੀ ਗੱਲ ਹੈ। ਅੱਜ ਜੀਵਨ ਸਮਾਰਨ ਵੱਲ ਕੋਈ ਨਹੀਂ, ਤਾਂ ਤੇ ਸੁਰਤ ਜੁੜ ਜੂ ਸ਼ਬਦ ਨਾਲ, ਜਿਹਦੀ ਸੁਰਤ ਚੰਮ ਨਾਲ ਜੁੜੀ ਹੈ, ਮੇਕਅਪ ਸੁਰਖੀਆਂ ਬਿੰਦੀਆਂ ਨਾਲ ਜੁੜੀ ਹੈ, ਕਾਂਟੇ ਵਾਲੀਆਂ ਨਾਲ ਜੁੜੀ ਹੈ, ਜਿਹਦੀ ਸੁਰਤ ਖਾਣ ਪੀਣ ਪਹਿਨਣ ਵਿੱਚ ਹੈ, ਉਹਦੀ ਸੁਰਤ ਜੁੜ ਜੂ ਸ਼ਬਦ ਨਾਲ। ਨਾ ਨਾ ਤਾਂ ਪੂਰਾ ਗੁਰੂ ਦੱਸਦਾ, ਪਹਿਲਾਂ ਖਾਣ ਪੀਣ ਕੰਟਰੋਲ ਕਰੋ, ਮੈਂ ਸਤਿਗੁਰੂ ਤਾਂ ਕਹਿੰਦੇ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਕਹਿੰਦੇ ਫੈਸ਼ਨ ਪ੍ਰਸਤੀਆਂ ਛੱਡੋ, ਤਾਂ ਤੇ ਪਹਿਨਣ ਸੈੱਟ ਕਰੋ, ਐਂ ਨਹੀਂ ਜਿੱਥੇ ਮਰਜ਼ੀ ਖੜ ਖੜ ਗਏ ਤੇ ਖਾ ਪੀ ਲਿਆ। ਤਾਂ ਤੇ ਇੱਥੇ ਤਾਂ ਖਾਣ ਪੀਣ ਦੇ ਉੱਤੇ ਵੀ ਕੁਝ ਨਿਯਮ ਨੇ, ਇੱਥੇ ਤਾਂ ਪਹਿਨਣ ਤੇ ਵੀ ਨਿਯਮ ਹੈ, ਇੱਥੇ ਤਾਂ ਮੇਕਅਪ ਤੇ ਵੀ ਪਾਬੰਦੀਆਂ, ਇੱਥੇ ਤਾਂ ਕਾਂਟੇ ਵਾਲੀਆਂ ਤੇ ਵੀ ਪਾਬੰਦੀਆਂ, ਇੱਥੇ ਤੰਬਾਕੂ ਦੇ ਵੀ ਨਹੀਂ ਹੱਥ ਲਾਉਣਾ, ਇੱਥੇ ਤਾਂ ਕੁੜੀ ਮਾਰ ਵੀ ਖਾਰਜ, ਇੱਥੇ ਦਾਜ ਦਹੇਜ ਵਾਲਾ ਵੀ ਖਾਰਜ। ਇਹ ਪੂਰੀ ਮੱਤ ਹੈ, ਇਹ ਪੂਰੀ ਮੱਤ ਹੈ। ਤੇ ਜੇ ਅੱਜ ਦੇ ਗੁਰੂ ਭਲਾ ਚਾਹੁੰਦੇ ਹੋਣ ਦੁਨੀਆਂ ਦਾ ਤਾਂ ਤੰਬਾਕੂ ਬੰਦ ਕਰ ਦਿੰਦੇ। ਕਿਉਂ ਨਹੀਂ ਕਰਦੇ? ਕਿਉਂਕਿ ਪਤਾ ਚੇਲੇ ਘੱਟ ਜਾਣਗੇ। ਅੱਜ ਦੇ ਤਾਂ ਬਹੁਤਿਆਂ ਨੇ ਆਪਣੇ ਪਿੱਛੇ ਲੱਗਣ ਵਾਲਿਆਂ ਦੀ ਗਿਣਤੀ ਵਧਾਉਣ ਨੂੰ ਧਰਮ ਮੰਨ ਛੱਡਿਆ। ਸੱਚ ਜਾਣੋ ਆਪਣੇ ਪਿੱਛੇ ਵੀ ਬਸ ਛੋਟਾਂ ਦਿਓ, ਜਿਹੋ ਜਿਹੀ ਦੁਨੀਆ ਕੁਛ ਨਾ ਕੁਛ ਨੂੰ ਕਹੋ, ਬਸ ਇਕੱਲਾ ਨਾਮ ਕਹਿ ਛੱਡਿਆ ਕਰੋ, ਬਾਕੀ ਜੋ ਮਰਜ਼ੀ ਕਰੀ ਜਾਣ। ਤਾਂ ਤੇ ਆਪਣੇ ਪਿੱਛੇ ਲੱਗਣ ਵਾਲਿਆਂ ਦੀ ਗਿਣਤੀ ਵਧਾ ਲੈਣਾ ਧਰਮ ਨਹੀਂ, ਜੀਵਨ ਬਣਾਉਣਾ। ਤਾਂ ਤੇ ਇਹ ਬੇਨਤੀਆਂ ਕੀਤੀਆਂ ਮੈਂ, ਨੋਟ ਕਰੇ ਭਰੂਣ ਹੱਤਿਆ ਵਾਲੀ, ਕੋਈ ਨਹੀਂ ਅੱਜ ਦਾ ਗੁਰੂ ਕਹਿੰਦਾ ਤੰਬਾਕੂ ਨਹੀਂ ਬੰਦ, ਫਿਰ ਇੱਥੇ ਬਸ ਨਹੀਂ, ਕਹਿ ਦਿੰਦੇ ਅਸੀਂ ਸਾਂਝੇ ਹਾਂ ਜੀ ਸਾਰਿਆਂ ਦੇ ਹਾਂ ਅਸੀਂ। ਇੱਕ ਐਵੇਂ ਕਹਿਣ ਦੀ ਗੱਲ ਹੁੰਦੀ ਹੈ, ਕਿਵੇਂ ਭਲਾ? ਫਰਜ਼ ਕਰੋ ਦੇਖੋ, ਹਿੰਦੂਆਂ ਦੇ ਨਾਲ ਧੱਕਾ ਹੁੰਦਾ ਸੀ, ਇਹਨੇ ਜਾ ਕੇ ਧੱਕੇ ਦੇ ਖਿਲਾਫ ਸ਼ਹਾਦਤ ਦਿੱਤੀ, ਜ਼ਬਰਦਸਤੀ ਮੰਦਰ ਢਾਉਂਦੇ ਸੀ, ਮੂਰਤੀਆਂ ਢਾਉਂਦੇ ਸੀ, ਜਨੇਊ ਲਾਉਂਦੇ ਸੀ, ਗੁਰੂ ਸਾਹਿਬ ਨਾਲ ਤਾਂ ਜਨੇਊ ਪਾਉਂਦੇ ਸੀ। ਸਿੱਖ ਧਰਮ 'ਚ ਮੂਰਤੀ ਪੂਜਾ ਦਾ ਕੋਈ ਸੰਵਿਧਾਨ ਨਹੀਂ, ਦੇਵੀ ਦੇਵਤੇ ਨੂੰ ਮੰਨਣ ਦੀ ਕੋਈ ਗੱਲ ਨਹੀਂ, ਨੋਟ ਕਰਿਓ, ਪਰ ਧੱਕਾ ਹੁੰਦਾ ਸੀ, ਧੱਕੇ ਦੇ ਖਿਲਾਫ ਜਾ ਕੇ ਸ਼ਹਾਦਤ ਦਿੱਤੀ ਵੀ ਧੱਕਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ, ਦਿੱਤੀ ਨਾ ਧੱਕੇ ਦੇ ਖਿਲਾਫ। ਤੇ ਦੂਜੇ ਪਾਸੇ ਕੰਪੈਰੀਜ਼ਨ ਕਰ ਲਓ ਅੱਜ ਦੇ ਗੁਰੂ ਦਾ ਕੰਪੈਰੀਜ਼ਨ, ਗੁਰੂ ਸਾਹਿਬ ਨੇ ਹਿੰਦੂਆਂ ਨਾਲ ਧੱਕਾ ਹੋਇਆ ਸ਼ਹੀਦੀ ਦਿੱਤੀ, ਅੱਜ ਕਿਸੇ ਗੁਰੂ ਤੋਂ ਬਿਆਨ ਵੀ ਨਹੀਂ ਸਰਿਆ ਵੀ ਗੁਜਰਾਤ ਵਿੱਚ ਮੁਸਲਮਾਨ ਭਰਾਵਾਂ ਨਾਲ ਧੱਕਾ ਹੋਇਆ। ਬੋਲੋ ਸਤਨਾਮ, ਗਲਤ ਹੈ ਤਾਂ ਦੱਸ ਦਿਓ ਜੀ ਗੱਲ, ਅੱਜ ਦੇ ਗੁਰੂ ਤੋਂ ਬਿਆਨ ਦਵਾ ਦਿਓ ਕਿਸੇ ਤੋਂ, ਜਿਹੜੇ ਕਹਿੰਦੇ ਅਸੀਂ ਸਾਂਝੇ ਹਾਂ ਸਾਰਿਆਂ ਦੇ, ਉਹਨੂੰ ਅੱਜ ਦੇ ਦੇਣਾ, ਕਿਸੇ ਨੇ ਦਿੱਤਾ ਬਿਆਨ ਗੁਜਰਾਤ ਵਿੱਚ ਧੱਕਾ ਹੋਇਆ ਮੁਸਲਮਾਨਾਂ ਦੇ ਨਾਲ, ਨੋਟ ਕਰਿਓ ਕਿੰਨਾ ਧੱਕਾ ਹੋਇਆ, ਤੇ ਕਿਸੇ ਗੁਰੂ ਨੇ ਦਿੱਤਾ ਬਿਆਨ, ਦਿੱਤਾ ਦੱਸ ਦਿਓ ਮੈਨੂੰ। ਤਾਂ ਤੇ ਕਹਿਣ ਦਾ ਭਾਵ ਕਿ ਗੁਰੂ ਪਿਆਰਿਓ, ਸਿੱਖ ਧਰਮ ਇੱਕ ਪੂਰਾ ਧਰਮ ਹੈ, ਪੂਰਾ ਧਰਮ। ਤਾਂ ਤੇ ਅੱਜ ਅਸੀਂ ਆਪਣੇ ਮਹਾਨ ਵਿਰਸੇ ਦੇ ਨਾਲ ਟੁੱਟਦੇ ਜਾ ਰਹੇ ਹਾਂ, ਤਾਂ ਤੇ ਆਪਣੇ ਮਹਾਨ ਵਿਰਸੇ ਦੇ ਨਾਲ ਜੁੜ ਗਏ ਤੇ ਆਪਣਾ ਜੀਵਨ ਮਹਾਨ ਬਣਾਈਏ। ਯਾਦ ਰੱਖਿਆ ਕਰ ਗੁਰਸਿੱਖਾਂ ਕਿੱਡੀਆਂ ਕੁਰਬਾਨੀਆਂ, ਪਤਾ ਨਾ, ਲੋਕੀ ਵਾਰਦੇ ਨੇ ਨੋਟ ਪੁੱਤਰਾਂ ਤੋਂ, ਪਿਆਰੇ ਹੁੰਦੇ ਨੇ ਨਾ ਵੀ ਚੱਲ ਪੁੱਤ ਦੇ ਉੱਤੋਂ ਦੀ ਨੋਟ, ਭਾਵ ਕੁਝ ਰੁਪਈਏ ਤਾਂ ਕੁਛ ਵੀ ਨਹੀਂ, ਵਾਰਨ ਵਾਲੀ ਚੀਜ਼ ਨੂੰ ਤੋਂ ਸਮਝ ਆ ਜਾਂਦਾ ਨਾ, ਨੋਟ ਕਰਿਓ, ਲੋਕੀ ਵਾਰਦੇ ਨੇ ਨੋਟ ਪੁੱਤਰਾਂ ਤੋਂ, ਪੁੱਤਾਂ ਤੋਂ ਦੁਨੀਆਂ ਨੋਟ ਵਾਰ ਵਾਰ ਕਿਵੇਂ ਸਿੱਟ ਦਿੰਦੀ ਹੈ, ਵੀ ਪੁੱਤ ਨੂੰ ਯਾਨੀ ਕਿ ਰੁਪਈਆਂ ਨਾਲੋਂ ਬਹੁਤ ਉੱਚਾ ਸਮਝਿਆ ਜਾਂਦਾ, ਨੋਟ ਕਰਿਓ। ਪਰ ਦੂਜੇ ਪਾਸੇ ਯਾਦ ਰੱਖੋ ਹੁਣ, ਨੋਟ ਕਰਿਓ, ਲੋਕੀ ਵਾਰਦੇ ਨੋਟ ਪੁੱਤਰਾਂ ਤੋਂ, ਬਾਜਾਂ ਵਾਲੇ ਨੇ ਸਿੱਖਾਂ ਤੋਂ ਪੁੱਤ ਵਾਰੇ, ਬਾਜਾਂ ਵਾਲੇ ਨੇ ਸਿੱਖਾਂ ਤੋਂ ਪੁੱਤ ਵਾਰੇ, ਨੋਟ ਕਰਿਓ, ਵਾਰਨ ਵਾਲੀ ਚੀਜ਼ ਨੂੰ ਤੋਂ ਸਮਝਿਆ ਜਾਂਦਾ ਨਾ, ਸਿੱਖਾਂ ਨੇ ਇੰਨਾ ਪਿਆਰ ਕੀਤਾ ਸਿੱਖਾਂ ਦੇ ਉੱਤੋਂ ਦੀ ਆਪਣੇ ਪੁੱਤ ਵਾਰ ਦਿੱਤੇ। ਬੋਲੋ ਸਤਨਾਮ, ਕੋਈ ਹੈਗਾ ਦੁਨੀਆਂ ਤੇ ਹੈ ਕੋਈ ਐਸਾ? ਤਾਂ ਤੇ ਲੋਕ ਨੋਟ ਵਾਰਦੇ ਨੇ, ਬਾਜਾਂ ਵਾਲੇ ਨੇ ਸਿੱਖਾਂ ਤੋਂ ਪੁੱਤ ਵਾਰੇ, ਉਹ ਐਸੇ ਗੁਰਾਂ ਨੂੰ ਸਿੱਖਾਂ ਛੱਡ ਕੇ ਤੂੰ ਕੱਚੇ ਪਿੱਲੇ ਜੇ ਗੁਰੂ ਬਣਾ ਲੇ, ਐਸੇ ਗੁਰਾਂ ਨੂੰ ਛੱਡ ਕੇ ਕੱਚੇ ਜੇ ਗੁਰੂ ਬਣਾ ਲੇ, ਤਾਂ ਤੇ ਉਹ ਆਪਣੇ ਮਹਾਨ ਵਿਰਸੇ ਨੂੰ ਪਛਾਣੋ, ਜਾਗੋ, ਸਸਤਾ ਰੱਬ ਨਾ ਭਾਲਿਆ ਕਰੋ, ਸਸਤਾ ਰੱਬ ਕਿਤੋਂ ਨਹੀਂ ਮਿਲਣਾ, ਬਸ ਸਸਤੇ ਕਰਕੇ ਹੋਰ ਕੱਖ ਗੱਲ ਨਹੀਂ, ਬਸ ਸਸਤਾ ਕੰਮ ਹੈ। ਤਾਂ ਤੇ ਕੇਸਾਂ ਦੀ ਕਰੋ ਸੰਭਾਲ, ਉਹ ਕੇਸਾਂ ਦੀ, ਤੇ ਨਾਲ ਨਾਲ ਜੜਦੇ ਤੰਬਾਕੂ ਦੇ ਹੱਥ ਨਹੀਂ ਲਾਉਣਾ, ਜਿਉਂਦੇ ਦੇ ਮੂੰਹ ਚੋਂ, ਤੂੰ ਇੱਥੇ ਬੈਠੇ ਸੀ ਹੁਣ 4 ਕਿਲੋ ਅਸੀਂ ਆਏ ਹਾਂ ਦਬਾਣ ਲਾਉਣ, ਜਿਉਂਦਿਆਂ ਦੇ ਮੂੰਹ ਚੋਂ ਧੂੰਆਂ ਜਾਂ ਨਿਕਲੀ ਜਾਂਦਾ ਸੀ, ਉੱਥੇ ਜੁੰਡਲੀ ਬੈਠੀ ਸੀ ਇੱਕ ਬਾਹਰ, ਜਿਉਂਦੇ ਹੀ ਆਪਣੇ ਆਪ ਨੂੰ ਫੂਕੀ ਜਾਂਦੇ ਆ, ਫੂਕੀ ਉਹ ਜਰਦਾ ਜਾਂ ਮੂੰਹ 'ਚ ਪਾ ਕੇ ਪਚਕਿਆਰੀਆਂ ਜਾਂ ਆਏ ਮਾਰੂ ਜਿਵੇਂ ਭੇਡ ਨੂੰ ਮੋਕ ਲੱਗੀ ਹੁੰਦੀ ਹੈ, ਦਿਰ ਫਿੱਟੇ ਮੂੰਹ ਤੇਰੇ ਇਹੋ ਜਿਹੇ ਜਿਉਣ ਨੂੰ, ਕਿਸੇ ਦੇ ਜਿਉਂਦੇ ਦੇ ਮੂੰਹ 'ਚੋਂ ਧੂੰਆਂ ਨਿਕਲਦਾ, ਫੂਕੀ ਜਾਂਦੇ ਆਪਣੇ ਆਪ ਨੂੰ, ਤੇ ਜਰਦਾ ਤੰਬਾਕੂ ਖਾਣ ਵਾਲਾ ਅਗਲੇ ਜਨਮ 'ਚ ਸੂਰ ਬਣਦਾ, ਬਹੁਤ ਵਾਰ ਸੁਣਿਆ ਨਾ ਤੁਸੀਂ, ਸੂਰ ਬਣਦਾ ਗਾਹਾਂ ਨੂੰ, ਪਰ ਹੁਣ ਨੋਟ ਕਰਿਓ। ਤਾਂ ਤੇ ਕਹਿਣ ਦਾ ਭਾਵ ਕਿ ਪਿਆਰਿਓ, ਇਹ ਗੰਦ ਮੰਦ ਖਾਣੇ ਛੱਡ ਦਿਓ, ਛੱਡ ਦਿਓ ਇਹ ਗੰਦ ਮੰਦ ਖਾਣੇ, ਆਪਣਾ ਜੀਵਨ ਬਣਾ ਲਓ। ਤਾਂ ਤੇ ਗੱਲ ਚੱਲੀ ਸੀ ਕਿ ਇੱਦਾਂ ਦੇ ਵਿਸ਼ੇ ਵਿਕਾਰ ਛੱਡਣੇ ਹੈ, ਇਹ ਭਾਈ ਆ ਗੁਰੂ ਸਾਹਿਬ ਸਿੱਖ ਧਰਮ ਦੀ ਰਹਿਤ ਮਰਜ਼ਾਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਹਾਨ ਸਿੱਖਿਆ ਦਿੰਦੀ ਹੈ, ਇੱਥੇ ਜੀਵਨ ਬਣਦਾ, ਇੱਥੇ ਜੀਵਨ ਬਣਦਾ। ਤੇ ਅਗਲੀ ਗੱਲ ਜਾਣੀ ਕਿ ਕੇਸਾਂ ਦੀ ਗੱਲ ਹੈ, ਜਿੱਥੋਂ ਤੱਕ ਦੇਖੋ ਕੇਸ ਹੈ ਤਾਂ ਸਾਰਿਆਂ ਵਾਸਤੇ, ਜੇ ਪਿੱਛੋਂ ਤੋਂ ਲਾਈਏ, ਚਲੋ ਆਪਾਂ ਮੰਨ ਲਓ ਰਾਮ ਚੰਦਰ ਦੇ ਵੀ ਜੂੜਾ ਬਣਾਉਂਦੇ ਆ ਰਾਮਲੀਲਾ ਕਰਨ ਵੇਲੇ, ਫਿਰ ਭਗਵਾਨ ਕ੍ਰਿਸ਼ਨ ਦੇ ਵੀ ਕੇਸ ਹੈ, ਉਹ ਵੀ ਆਪਣੀ ਮਾਂ ਨੂੰ ਪੁੱਛਦਾ ਮੈਂ ਇੰਨਾ ਮੱਖਣ ਰੋਜ਼ ਖਾਂਦਾ, ਮੇਰੇ ਜੂੜਾ ਕਿੱਦੇ ਹੋਣ ਲੱਗੂ। ਮੁਹੰਮਦ ਸਾਹਿਬ ਵੀ ਕੇਸਾ ਧਾਰੀ, ਨੋਟ ਕਰਿਓ, ਈਸਾ ਮਸੀਹ ਵੀ ਕੇਸਾ ਧਾਰੀ। ਤਾਂ ਤੇ ਕੇਸ ਗੁਰੂ ਕੀ ਮੋਹਰ, ਸਿੱਖ ਵਾਸਤੇ ਤਾਂ ਕੇਸ ਗੁਰੂ ਕੀ ਮੋਹਰ। ਜਿੰਨੇ ਪੁਰਾਤਨ ਰਿਸ਼ੀ ਮੁਨੀ ਹੋਏ ਉਹ ਵੀ ਕੇਸਾ ਧਾਰੀ। ਜਦੋਂ ਰਮਾਇਣ ਮਹਾਂਭਾਰਤ ਦੇ ਸੀਰੀਅਲ ਬਣੇ, ਚਲੋ ਸੀਰੀਅਲ ਕੀ ਸੀ ਉਹਦੇ ਨਾਲ ਮੇਰਾ ਸੰਬੰਧ ਨਹੀਂ, ਗੱਲ ਕੇਸਾਂ ਤੇ ਚੱਲੀ ਹੈ, ਦ੍ਰਿਸ਼ਟਾਂਤ ਭਾਵ ਹੈ ਵੀ ਜਿੰਨੇ ਐਕਟਰਾਂ ਨੂੰ ਰੋਲ ਕਰਨੇ ਪਏ ਮਹਾਂ ਰਿਸ਼ੀਆਂ ਦੇ, ਬਣਾਉਟੀ ਦਾੜੀ ਮੁੱਛਾਂ ਲਾਉਣੀਆਂ ਪਈਆਂ ਕਿ ਨਾ ਬੋਲੋ, ਬਣਾਉਟੀ ਦਾੜੀ ਮੁੱਛਾਂ ਲਾਉਣੀਆਂ ਪਈਆਂ ਉਹਨਾਂ ਐਕਟਰਾਂ ਨੂੰ, ਇਹਦਾ ਮਤਲਬ ਪਿੱਛੋਂ ਸਾਰੇ ਰਿਸ਼ੀ ਮੁਨੀ ਵੀ ਕੇਸਾਂ ਧਾਰੇ। ਨੋਟ ਕਰਿਓ, ਤਾਂ ਤੇ ਕੇਸ ਗੁਰੂ ਕੀ ਮੋਹਰ। ਉਹ ਕੇਸਾਂ ਤੋਂ ਮੈਨੂੰ ਗੱਲ ਯਾਦ ਆ ਗਈ, ਇੱਕ ਮੇਰੇ ਕੋਲ ਭਾਈ ਬਹਤੌਰਾ ਆਇਆ, ਇਹ ਸਾਰੀ ਮੇਰੇ ਖਿਆਲ ਥੋੜੇ ਜਿਹੇ ਚਿਰ ਦੀ ਗੱਲ ਹੀ ਹੈ, ਇੱਕ ਇਸ ਥਾਂ ਤੇ ਮੈਂ ਸਟੇਜਾਂ ਤੇ ਸੁਣਾਈ ਹੈ, ਇੱਧਰ ਉਦੋਂ ਬਾਅਦ ਦਿਵਾਣ ਆਈ ਹੈ ਗੱਲ ਹੋਣ ਤੋਂ ਬਾਅਦ। ਉਹ ਜਿਸ ਵੇਲੇ ਆਇਆ, ਜਾਣੀ ਕਿ ਕੋਈ ਆਵੇ ਜੀਆਂ ਨੂੰ, ਕਹਿਣ ਦਾ ਭਾਵ ਕਿ ਅੰਦਰ ਸੱਚ ਜਾਣਨ ਦੀ ਇੱਛਾ ਹੋਵੇ, ਜਗਿਆਸਾ ਹੋਵੇ, ਕੋਈ ਜਗਿਆਸੂ ਹੋਵੇ, ਕੋਈ ਬੇਸ ਹੋਵੇ ਗੱਲ ਕਰਨ ਦਾ, ਫਿਰ ਤਾਂ ਵਾਹਵਾ। ਉਹ ਮੈਨੂੰ ਜਿਸ ਵੇਲੇ ਆਇਆ, ਕਹਿੰਦਾ ਭਾਈ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ। ਮਹਾਂ ਕੋਈ ਨਹੀਂ, ਜੀ ਆਇਆਂ ਨੂੰ ਵੀਰ ਜੀ ਬਹਿ ਜਾਓ, ਆਪਾਂ ਸਟੀਕ ਭਾਸ਼ਾ ਬੋਲਣੀ ਸੀ। ਅੱਛਾ, ਬਹਿ ਗਿਆ। ਖੈਰ, ਪਾਣੀ ਪਿਲਾਇਆ ਤੇ ਪਤਾ ਕੀ ਕਹਿੰਦਾ, ਤਰੀਕਾ ਹੋਣਾ ਚਾਹੀਦਾ ਗੱਲ ਕਰਨ ਦਾ, ਜੇ ਪ੍ਰਸ਼ਨ ਕਿਸੇ ਦਾ ਗਲਤ ਹੈ ਤਾਂ ਵੀ ਉੱਤਰ ਗਲਤ ਹੋਣਾ ਹੀ ਹੈ। ਕਹਿੰਦਾ ਜੀ, ਦੌੜੀ ਰੱਖ ਕੇ ਕੀ ਬਾਲਾ ਰੱਬ ਮਿਲਦਾ। ਦੇਖੋ ਗੱਲ ਕਰਨ ਦਾ ਤਰੀਕਾ, ਕਹਿੰਦਾ ਦਾੜੀ ਰੱਖ ਕੇ ਕੀ ਬਾਲਾ ਰੱਬ ਮਿਲਦਾ, ਦਾੜੀ ਰੱਖਣੀ ਜ਼ਰੂਰੀ ਹੈ। ਜਿਸ ਵੇਲੇ ਇਹਨਾਂ ਕਿਹਾ, ਮੈਂ ਕੋਈ ਨਹੀਂ, ਘਬਰਾਉਣਾ ਕਿਉਂ ਹੈ, ਸਾਡੇ ਲਈ ਤਾਂ ਜ਼ਰੂਰੀ ਹੈ, ਸਿੱਖ ਦੀ ਤਾਂ ਜਿੰਦ ਜਾਣ ਹੈ, ਕੇਸ ਦਸਤਾਰ ਆਪਾਂ ਤੇਰੇ ਨਾਲ ਵਿਚਾਰ ਕਰ ਰਹੇ, ਕੋਈ ਨਹੀਂ, ਘਬਰਾਉਣਾ ਕਾਹਤੋਂ ਹੈ, ਢੰਗ ਤਰੀਕਾ ਹੁੰਦਾ, ਕੋਈ ਨਹੀਂ। ਜਿਸ ਵੇਲੇ ਮੈਂ ਉਹਨੂੰ ਕਿਹਾ, ਮੈਂ ਆਪਾਂ ਵਿਚਾਰ ਕਰ ਲੈਂਦੇ, ਕੋਈ ਗੱਲ ਨਹੀਂ, ਵਿਚਾਰ ਕਰ ਲੈਂਦੇ ਹਾਂ। ਅਤੇ ਮੈਂ ਉਸਨੂੰ ਕਿਹਾ, ਮਹਾਂ ਐਂ ਲੱਗਦਾ ਵੀ ਤੂੰ ਵੀ ਕਿਸੇ ਗੁਰੂ ਦਾ ਚੇਲਾ ਹੁੰਦਾ। ਕਹਿੰਦਾ ਹਾਂ। ਕਿਉਂ, ਅੰਦਰੋਂ ਭੜਕਾਟ ਸੀ ਨਾ, ਬੋਲੀ ਵੀ ਉਹੋ ਜਿਹੀ ਹੋਣੀ ਹੈ, ਫਿਰ ਦਿਮਾਗ ਚੱਕਿਆ ਹੋਇਆ ਸੀ। ਕਹਿੰਦਾ ਹਾਂ। ਅੱਛਾ, ਮਹਾਂ ਲੈ ਇੱਕ ਗੱਲ ਸੁਣ ਲਾ ਵੀਰ ਜੀ, ਫਿਰ ਆਪਾਂ ਸਟੀਕ ਭਾਸ਼ਾ ਬੋਲੋ ਵੀ। ਮੈਂ ਕਿਹਾ, ਵੀਰ ਜੀ ਇੱਕ ਗੱਲ ਹੈ, ਦੇਖ ਮੈਂ ਤੈਨੂੰ ਪੁੱਛਦਾ ਨਹੀਂ ਵੀ ਤੂੰ ਕਿਹੜੇ ਗੁਰੂ ਦਾ ਚੇਲਾ, ਕਿਉਂ ਫਿਰ ਨਾ ਉਹਦੇ ਵਿੱਚ ਨਿੱਜੀ ਜਾਂ ਫਰਕ ਪੈਣ ਵਾਲੀ ਗੱਲ ਹੋ ਜਾਂਦੀ ਹੈ। ਜੇ ਤੂੰ ਮੈਨੂੰ ਦੱਸੀ ਨਾ, ਇਹ ਦੋ ਤਾਂ ਆਪਣੇ ਪਰਨ ਰਹੇ, ਮੈਂ ਤੈਨੂੰ ਪੁੱਛਦਾ ਨਹੀਂ ਵੀ ਤੂੰ ਕਿਹੜੇ ਗੁਰੂ ਦਾ ਚੇਲਾ, ਠੀਕ ਰਹੀ ਗੱਲ, ਤੇ ਤੂੰ ਮੈਨੂੰ ਦੱਸੀ ਨਾ, ਆਪਾਂ ਪ੍ਰਥਾਏ ਸਾਖੀ ਗੱਲ ਕਰ ਲੈਣੀ ਹੈ। ਕਹਿੰਦਾ ਠੀਕ ਹੈ। ਮੈਂ ਕਿਹਾ, ਤੂੰ ਮੈਨੂੰ ਪੁੱਛਦਾ ਵੀ ਆਹ ਦਾੜੀ ਦੀ ਜ਼ਰੂਰੀ ਹੈ, ਲੈ ਹੁਣ ਆਪਾਂ ਧਰਮ ਦੀ ਗੱਲ ਕਰਦੇ ਹਾਂ, ਦੋਨੇ ਵੀਰ ਗੱਲ ਸੁਣ ਲਾ, ਗੱਪ ਨਾ ਮਾਰੀ। ਕਹਿੰਦਾ ਠੀਕ ਹੈ। ਮਹਾਂ ਸੱਚ ਦੱਸੀ ਵੀਰ ਜੀ, ਜਿਸ ਗੁਰੂ ਦਾ ਤੂੰ ਚੇਲਾ, ਜਿਸ ਵੀ ਗੁਰੂ ਦਾ ਚੇਲਾ, ਮੈਨੂੰ ਨਹੀਂ ਪਤਾ, ਕਿਰਪਾ ਕਰਕੇ ਗੱਪ ਨਾ ਮਾਰੀ, ਸੱਚੋ ਸੱਚੀ ਦੱਸੀ ਵੀ ਉਹਦੇ ਦਾੜਾ ਹੈਗਾ। ਉਸੇ ਵੇਲੇ ਉਹ ਚੁੱਪ, ਉਸੇ ਵੇਲੇ ਉਹਨੇ ਉਹਦੇ ਨਾਲ ਦੇ ਅੰਦਰ ਤਾਂ ਉਹਨੂੰ ਪਤਾ ਲੱਗ ਗਿਆ ਹੋਣਾ ਵੀ ਆਪਾਂ ਤਾਂ ਫਸ ਗਏ, ਗੱਲ ਤਾਂ ਗਲਤ ਪ੍ਰਸ਼ਨ ਕਰ ਲਿਆ ਕੇ। ਮੈਂ ਕਿਹਾ ਗੱਪ ਨਾ ਮਾਰੀ, ਚਿਹਰਾ ਮੈਂ ਦੇਖ ਲਿਆ ਉੱਡ ਗਿਆ। ਮੈਂ ਕਿਹਾ ਗੱਪ ਨਾ ਮਾਰੀ, ਸੱਚੋ ਸੱਚੀ ਦੱਸੀ ਵੀ ਤੇਰੇ ਗੁਰੂ ਦੇ ਦਾੜਾ ਹੈਗਾ ਕਿ ਨਾ, ਜਿਹਦਾ ਤੂੰ ਬਣਿਆ ਹੋਇਆ ਚੇਲਾ। ਚਲੋ ਕੋਈ ਵੀ ਹੈ, ਸਾਡਾ ਤਰ੍ਹਾਂ ਗੱਲ ਹੁਣ ਇੱਥੇ ਚੱਲੀ ਹੈ। ਤਾਂ ਤੇ ਜਿਸ ਵੇਲੇ ਮੈਨੂੰ ਉੱਚੇ ਝੁਕ ਕੇ ਜੇ ਕਹਿਣ ਲੱਗਿਆ ਵੀ ਹੁਣ ਗੱਪ ਦਾ ਕੀ ਮਾਰਾਂ, ਕਹਿੰਦਾ ਹਾਂ ਦਾੜਾ ਹੈਗਾ, ਹੈਗਾ ਨਾ ਮਹਾਂ। ਫਿਰ ਮਹਾਂਵੀਰ ਜੀ, ਤੂੰ ਇੱਥੇ ਮੇਰੇ ਕੋਲ ਕਿਰਾਇਆ ਭਾੜਾ ਲਾ ਕੇ ਆਇਆ, ਨਾਲੇ ਮੇਰਾ ਟਾਈਮ ਖਰਾਬ ਕਰਦਾ, ਨਾਲੇ ਆਪਣਾ ਕਰਦਾ। ਜਦੋਂ ਤੂੰ ਆਪਦੇ ਗੁਰੂ ਦੇ ਡੇਰੇ ਤੇ ਗਿਆ, ਆਪਦੇ ਗੁਰੂ ਨੂੰ ਪੁੱਛਣੀ ਵੀ ਆ ਦਾੜੇ ਦਾ ਕੀ ਫਾਇਦਾ, ਬੋਲੋ ਸਤਨਾਮ। ਕਿਉਂ ਜੀ, ਆਪਾਂ ਕੋਈ ਗਲਤ ਗੱਲ ਕੀਤੀ, ਬੋਲੋ, ਬਾ ਦਲੀਲ ਗੱਲ ਹੈ ਨਾ ਵੀ, ਹੱਜ ਕਰੋ ਤੇਰੇ ਗੁਰੂ ਦੇ ਦਾੜਾ ਹੈ, ਤੇ ਤੂੰ ਇਹ ਗੱਲ ਮੈਨੂੰ ਪੁੱਛਣਾ ਹੈ ਵੀ ਦਾੜਾ ਕੀ ਜ਼ਰੂਰੀ ਹੈ, ਤੇ ਤੂੰ ਇਹ ਗੱਲ ਆਪਣੇ ਗੁਰੂ ਨੂੰ ਕਿਉਂ ਨਹੀਂ ਪੁੱਛ ਲੈਂਦੇ, ਉਹ ਤੇਰੇ ਗੁਰੂ ਦੇ ਵੀ ਦਾੜਾ ਹੈਗਾ, ਤੇ ਮੇਰੇ ਕੋਲ ਟੁੱਚਣਾ ਕਿਉਂ ਕਰਨਾ ਹੈ ਭਾਈ, ਪੁੱਛ ਸਕਦਾ ਨਾ, ਚੁੱਪ। ਨੋਟ ਕਰੀ, ਜਿਸ ਵੇਲੇ ਮੈਂ ਕਿਹਾ ਵੀ ਗੁਰੂ ਨੂੰ ਤੂੰ ਜਾ ਕੇ ਪੁੱਛੀ, ਤੇ ਜੇ ਤਾਂ ਵੀਰ ਜੀ ਤੈਨੂੰ ਤੇਰੇ ਗੁਰੂ ਨੇ ਕਿਹਾ ਵੀ ਦਾੜੇ ਦਾ ਬੜਾ ਫਾਇਦਾ ਹੈ, ਬੜਾ ਫਾਇਦਾ, ਦਾੜਾ ਮਰਦ ਦਾ ਹੀ ਹੈ, ਦਾੜਾ ਬੰਦਗੀ ਦਾ ਪ੍ਰਤੀਕ ਹੈ, ਮੁੱਛਾਂ ਅਣਖ ਦਾ ਪ੍ਰਤੀਕ ਹੈ, ਮਾੜੇ ਕੰਮਾਂ ਤੋਂ ਸ਼ਰਮ ਖਾਣੀ ਹੈ ਤਾਂ ਤੇ ਸਕਲ ਸੂਰਤ ਬਣਦੀ ਹੈ, ਤੇ ਜਿਹਦਾ ਤੈਨੂੰ ਤੇਰੇ ਗੁਰੂ ਨੇ ਕਹਿਤਾ ਵੀ ਦਾੜੇ ਦਾ ਫਾਇਦਾ, ਫਿਰ ਤਾਂ ਗੱਲ ਮੁੱਕ ਗਈ ਵੀਰ ਜੀ, ਫਿਰ ਤਾਂ ਤੂੰ ਵੀ ਰੱਖ ਲਈ। ਜੇ ਤੇਰੇ ਗੁਰੂ ਨੇ ਕਹਿਤਾ ਵੀ ਨਾ ਇਹਦਾ ਤਾਂ ਕੋਈ ਫਾਇਦਾ ਨਹੀਂ ਦਾੜੇ ਦਾ, ਫਿਰ ਜਮਾਂ 'ਚ ਜਿਕਣਾ ਮੰਨੀ, ਫਿਰ ਕਹਿੰਦੀ ਗੁਰੂ ਜੀ ਤੁਸੀਂ ਵੀ ਮਨਾ ਦਿਓ, ਬੋਲੋ ਸਤਨਾਮ। ਕਿਉਂ ਜੀ, ਆਪਾਂ ਕੋਈ ਗਲਤ ਗੱਲ ਕੀਤੀ ਹੈ,
ਗਲਤ ਗੱਲ ਤਾਂ ਨੀ ਕੀਤੀ। ਦੇਖੋ ਮੰਨ ਲਓ ਜੇ ਉਹ ਆਪਦੀ ਜਵਾਨ ਚੋਂ ਕਹਿੰਦਾ ਵੀ ਦਾਣੇ ਦਾ ਕੋਈ ਫਾਇਦਾ ਨੀ ਆਪਣੀ ਜਵਾਨ ਚੋਂ, ਤੇ ਫਿਰ ਇਹ ਕਹਿਣ ਦਾ ਕੋਈ ਡਰ ਨੀ ਵੀ ਜੇ ਨਾਲੇ ਤੁਸੀਂ ਆਪਦੇ ਮੂੰਹ ਚੋਂ ਕਹਿੰਦੇ ਦਾੜੇ ਦਾ ਫਾਇਦਾ ਨੀ ਤੇ ਨਾਲੇ ਤੁਸੀਂ ਮਨਾਇਆ ਨੀ, ਇਹ ਕੀ ਗੱਲ? ਫਿਰ ਦੋਗਲੀ ਨੀਤੀ ਕਿਉਂ? ਨੋਟ ਕਰਿਓ, ਫਿਰ ਤੂੰ ਵੀਰ ਜੀ ਕਹਿ ਦੀ ਵੀ ਗੁਰੂ ਜੀ ਫਿਰ ਤੁਸੀਂ ਵੀ ਮਨਾ ਦਿਓ, ਜਿਹੜੀ ਚੀਜ਼ ਦਾ ਫਾਇਦਾ ਹੀ ਨੀ, ਗੱਲ ਮੁੱਕ ਗਈ ਫਿਰ ਤਾਂ। ਤੇ ਮੈਂ ਉਸਨੂੰ ਕਿਹਾ ਵੀ ਜਿਹੜਾ ਤੈਨੂੰ ਜਵਾਬ ਦਿੱਤਾ ਫਿਰ ਤੇਰੇ ਗੁਰੂ ਨੇ ਉਹ ਵੀਰ ਜੀ ਮੈਨੂੰ ਲਾਜ਼ਮੀ ਆ ਕੇ ਦੱਸੀ। ਤੇ ਮੈਨੂੰ ਪਤਾ ਕੀ ਕਹਿੰਦਾ? ਔਖਾ ਜਾਓ ਮੁੜ ਕੇ ਤਾਂ ਮੈਂ ਇੱਥੇ ਕੀ ਲੈਣ ਆਊਂਗਾ, ਮੈਨੂੰ ਕਹਿੰਦਾ ਉਹ। ਮੈਂ ਕਿਹਾ ਚੰਗਾ ਫਿਰ ਜੇ ਵੀਰ ਜੀ ਮੁੜ ਕੇ ਨਹੀਂ ਆਉਣਾ ਤਾਂ ਮੇਰੀ ਗੱਲ ਸੁਣ ਲਾ ਵੀ ਇਹ ਬੱਚੇ ਨੂੰ ਕੰਟਰੋਲ ਨਹੀਂ ਕਰਨਾ ਹੁਣ ਕਿ ਤਾਂ ਹੁਣ ਮੈਂ ਕੀ ਲੈਣ ਆਊਂ ਇੱਥੇ। ਮੈਂ ਫਿਰ ਵੀਰ ਜੀ ਇੱਕ ਮੇਰੀ ਗੱਲ ਹੋਰ ਸੁਣ ਜਾ ਫਿਰ ਚੰਗਾ, ਚਾਹ ਤਾਂ ਪੀ ਲੈਂਦੇ? ਕਹਿੰਦਾ ਨਾ ਚਾਹ ਤਾਂ ਨਹੀਂ ਪੀਣੀ। ਮੈਂ ਕਿਹਾ ਚੱਲਾਂ ਇੱਕ ਗੱਲ ਹੋਰ ਸੁਣ ਜਾ ਫਿਰ, ਤੂੰ ਕਹਿੰਦਾ ਮੁੜ ਕੇ ਤਾਂ ਮੈਂ ਆਉਣਾ ਨਹੀਂ ਵੀ ਦੇਖ ਜੇ ਤਾਂ ਤੇਰੇ ਗੁਰੂ ਨੇ ਕਹਿਤਾ ਵੀ ਫਾਇਦਾ ਗੱਲ ਮੁੱਕ ਗਈ ਪਰ ਉਹ ਕਹੂ ਵੀ ਫਾਇਦਾ ਕੋਈ ਨਹੀਂ ਇਹਦਾ, ਤੇ ਜੇ ਤੂੰ ਕਹਿਤਾ ਵੀ ਫਿਰ ਜੇ ਫਾਇਦਾ ਨਹੀਂ ਤੁਸੀਂ ਵੀ ਮਨਾ ਦਿਓ, ਨਾਲੇ ਉਹਨੇ ਮੂੰਹ ਜਵਾਨ ਚੋਂ ਕਹਿ ਦੇਣਾ ਕੋਈ ਫਾਇਦਾ ਨਹੀਂ ਦਾੜੇ ਦਾ, ਨਾਲੇ ਮਨਾਉਣੀ ਨਹੀਂ ਆਪਦੀ ਦਾੜੀ। ਕਹਿੰਦਾ ਕੀ ਗੱਲ? ਮਹਾਂ ਇੰਨੀ ਗੱਲ ਤਾਂ ਉਹਨੂੰ ਵੀ ਪਤਾ ਹੈ ਵੀ ਦਾੜੇ ਤੋਂ ਬਿਨਾਂ ਮਹਾਰਾਜ ਜੀ ਕਿਸੇ ਨੇ ਨਹੀਂ ਕਹਿਣਾ, ਬੋਲੋ ਸਤਨਾਮ। ਇੰਨਾ ਉਹਨੂੰ ਵੀ ਪਤਾ। ਜੇ ਬਾਂਦਲੀਲ ਤੋਂ ਗੱਲ ਗਲਤ ਹੋਈ ਤਾਂ ਜਦੋਂ ਮਰਜ਼ੀ ਮੈਨੂੰ ਜਿਹੜਾ ਮਰਜ਼ੀ ਵੀਰ ਮਿਲ ਸਕਦਾ, ਥਾਂ ਥਾਂ ਕਹਿਣਾ ਜਿਹੜੀ ਮੱਤ ਦਾ ਬੰਦਾ ਕੋਈ ਵੀ ਜਦੋਂ ਮੈਨੂੰ ਆ ਕੇ ਮਰਜ਼ੀ ਮਿਲੋ, ਜਦੋਂ ਮਰਜ਼ੀ ਬਾਦਲੀਲ ਗੱਲ ਕੋਈ ਵੀ, ਮੈਂ ਸਾਰਿਆਂ ਨੂੰ ਇੱਕ ਨੂੰ ਨਹੀਂ ਕਹਿੰਦਾ, ਅਣਮਤੀ ਹੈ ਕੋਈ ਤਰਕਸ਼ੀਲ ਕਹਾਉਂਦਾ ਆਪਣੇ ਆਪ ਨੂੰ ਕੋਈ ਹੋਰ, ਜਦੋਂ ਮਰਜ਼ੀ ਮੇਰੇ ਨਾਲ ਮਾਰਸਵਾਦ ਤੇ ਗੱਲ ਕਰਨੀ ਹੈ, ਸੈਂਟੀਫਿਕਲੀ ਗੱਲ ਕਰਨੀ ਹੈ, ਧਰਮ ਦੇ ਆਧਾਰ ਤੇ, ਪਰ ਬੇਸ ਬਣਾ ਕੇ ਪਹਿਲਾਂ ਮੈਂ ਬੇਸ ਲੈਂਦਾ ਹੁੰਦਾ ਵੀ ਦੱਸ ਤੂੰ ਕਿਹੜੇ ਬੇਸ ਤੇ ਖੜਾ ਹੈ, ਉਸੇ ਬੇਸ ਤੇ ਆਪਾਂ ਦੋਨੇ ਆ ਜਾਂਦੇ, ਬਿਨਾਂ ਬੇਸ ਤੋਂ ਨਹੀਂ, ਬੇਥਵੀਆਂ ਗੱਲਾਂ ਨਹੀਂ। ਕਿਤੇ ਐਵੇਂ ਟਾਈਮ ਖਰਾਬ ਕਰਨ ਤੁਰਿਆ ਆਵੇ, ਕੱਲ੍ਹ ਨੂੰ ਵੀ ਕਿਹਾ ਸੀ ਵੀ ਹਾਂ ਜੀ ਜਾਣਦਾ ਕੁਛ ਤਾਂ ਆਵੇ, ਤੇ ਨਹੀਂ ਮੇਰੇ ਕੋਲ ਗਲਤ ਉੱਤਰ ਹੁੰਦੇ ਆ, ਇਹ ਵੀ ਮੈਂ ਦੱਸ ਦਿਆਂ, ਕਿਤੇ ਕੱਲ੍ਹ ਨੂੰ ਤੁਰਿਆ ਆਵੇ ਮੌਜ ਨਾ ਹੀ ਕੋਈ। ਰਹੋ ਵਿਚਾਰ ਤਾਂ ਤੇ ਕਹਿਣ ਦਾ ਭਾਵ ਕਿ ਗੁਰੂ ਪਿਆਰਿਓ ਕੇਸ ਅਤਿ ਜ਼ਰੂਰੀ, ਕੇਸ ਅਤਿ ਜ਼ਰੂਰੀ ਤੱਕ ਰਮਜੈ, ਤਾਂ ਤੇ ਆਪਾਂ ਕੇਸਾਂ ਦੀ ਸੰਭਾਲ ਕਰਨੀ ਹੈ, ਕੇਸ ਗੁਰੂ ਕੀ ਮੋਹਰ, ਕੇਸ ਕੇਸ ਜ਼ਰੂਰੀ ਹੈ, ਤੰਬਾਕੂ ਦੇ ਹੱਥ ਨਹੀਂ ਲਾਉਣਾ। ਫਿਰ ਭਾਈ ਬਾਣੀ ਦੇ ਵਿੱਚ ਆਉਣਾ, ਪੰਜਾਂ ਪੈਰਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਅਤੇ ਫਿਰ ਰਹਿਤ ਦੇ ਵਿੱਚ ਆਉਣਾ, ਅਤੇ ਫਿਰ ਕਿਉਂ ਨਾ ਭਾਈ ਆਪਾਂ ਪੂਰੇ ਸਿੱਖ ਬਣੀਏ, ਪੂਰੇ ਸਿੱਖ ਫਿਰ ਕਿਉਂ ਨਾ ਬਣੀਏ, ਅਧੂਰੇ ਕਿਉਂ ਰਹੀਏ, ਤਾਂ ਤੇ ਆਪਣੇ ਮਹਾਨ ਵਿਰਸੇ ਦੇ ਨਾਲ ਜੁੜ ਜਾਈਏ। ਰਹੋ ਵਿਚਾਰ, ਫਿਰ ਇੱਕ ਦੋ ਮੈਂ ਸ਼ੰਕੇ ਹੋਰ ਕੱਢ ਦੇਵਾਂ ਫਿਰ ਕੁਝ ਇਤਿਹਾਸ ਚੋਂ ਵਿਚਾਰ। ਹੁਣ ਕਈ ਵੀਰ ਇਹ ਵੀ ਪੁੱਛ ਲੈਂਦੇ ਨੇ, ਚਲੋ ਪ੍ਰਸ਼ਨ ਖੈਰ ਹੁੰਦਾ, ਜੀ ਗੁਰੂ ਗ੍ਰੰਥ ਸਾਹਿਬ ਗੁਰੂ ਕਿੱਥੇ ਲਿਖਿਆ ਸਾਨੂੰ ਤੁਸੀਂ ਇਹ ਦੱਸ ਦਿਓ ਤੇ ਸਾਡੀ ਤਸੱਲੀ ਜੀ ਹੋ ਜੇ, ਕਈ ਵੀਰ ਪੁੱਛ ਲੈਂਦੇ ਨੇ। ਲੈ ਫਿਰ ਉਹ ਆਪਾਂ ਤਸੱਲੀ ਜੀ ਕਰਾ ਦਿੰਦੇ, ਕੋਈ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਗੁਰੂ ਬਾਣੀ ਦੇ ਵਿੱਚ ਹੀ ਬਹੁਤ ਵਾਰ ਲਿਖਿਆ ਹੋਇਆ, ਨੋਟ ਕਰਿਓ। ਕਿਵੇਂ ਭਲਾ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਮਝੋ ਕੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਬਾਣੀ, ਸ਼ਬਦ, ਬਚਨ। ਬਚਨਾਂ ਦਾ ਖਜ਼ਾਨਾ ਬਾਣੀ ਸਰੂਪ ਹੈ, ਸ਼ਬਦਾਂ ਦਾ ਖਜ਼ਾਨਾ, ਬਚਨ ਨੂੰ ਸਤਿਗੁਰੂ, ਸ਼ਬਦ ਨੂੰ ਗੁਰੂ ਪੀਰ, ਤੇ ਬਾਣੀ ਨੂੰ ਗੁਰੂ ਬਾਣੀ ਦੇ ਵਿੱਚ ਹੀ ਲਿਖਿਆ ਹੋਇਆ। ਬੋਲੋ ਸਤਨਾਮ। ਆਹ ਦੇ ਕਿੱਥੇ ਲਿਖਿਆ ਹੋਇਆ? ਬਾਣੀ ਗੁਰੂ, ਗੁਰੂ ਹੈ ਬਾਣੀ, ਤੇ ਗੁਰੂ ਗ੍ਰੰਥ ਸਾਹਿਬ ਬਾਣੀ ਹੈ, ਹੋਰ ਕਿਵੇਂ ਹੁਣ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨੇ ਸਤਾਰੇ। ਫਿਰ ਪੰਜਵੇਂ ਪਾਤਸ਼ਾਹ ਜੀ ਬਚਨ ਨੂੰ ਸਤਿਗੁਰ ਲਿਖਦੇ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਪੰਜਵੇਂ ਪਾਤਸ਼ਾਹ ਤਾਂ ਅਸਲ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਤੁਸੀਂ ਸੱਚ ਜਾਣੋ ਦੁਨੀਆ ਵਾਲਿਓ, ਸਤਿਗੁਰੂ ਦਾ ਸਰਗੁਣ ਸਰੂਪ ਹੀ ਬਚਨ ਹੈ। ਬੋਲੋ ਸਤਨਾਮ। ਸਤਿਗੁਰੂ ਦਾ ਸਰਗੁਣ ਸਰੂਪ ਕੀ ਹੈ? ਬਚਨ। ਜਿਹਦੇ ਸੰਗ ਜੁੜ ਕੇ ਸਿੱਖ ਦਾ ਆਧਾਰ ਹੁੰਦਾ ਹੈ, ਨੋਟ ਕਰਿਓ, ਜੇ ਬਚਨ ਨਾਲ ਜੁੜਿਆ ਨਹੀਂ ਤਾਂ ਕੋਈ ਦੇਹ ਪਾਰ ਨਹੀਂ ਲਾ ਸਕਦੀ। ਪਿਰਥੀ ਚੰਦ ਤੀਜੇ ਪਾਤਸ਼ਾਹ ਦਾ ਦੋਹਤਾ, ਚੌਥੇ ਪਾਤਸ਼ਾਹ ਦਾ ਪੁੱਤ, ਪੰਜਵੇਂ ਪਾਤਸ਼ਾਹ ਦਾ ਭਾਈ, ਛੇਵੇਂ ਪਾਤਸ਼ਾਹ ਦਾ ਤਾਇਆ, ਦੇਹਾਂ ਦੇ ਤਾਂ ਕਿੰਨਾ ਨੇੜੇ ਰਿਹਾ, ਪਰ ਜੇ ਬਚਨ ਨਾਲ ਨਹੀਂ ਜੁੜਿਆ ਤਾਂ ਪਿਰਥੀ ਹੀ ਰਹਿ ਗਿਆ। ਬੋਲੋ ਸਤਨਾਮ। ਐਡਾ ਵੱਡਾ ਪ੍ਰਮਾਣ ਸਾਨੂੰ ਦਿੱਤਾ, ਤੀਜੇ ਪਾਤਸ਼ਾਹ ਦੀ ਗੋਦ ਖੇਡਦਾ ਹੋਊਗਾ, ਦੋਹਤਾ ਸੀ ਤੀਜੇ ਪਾਤਸ਼ਾਹ ਪਿਰਥੀ ਚੰਦ, ਨਾਨਾ ਚੱਕ ਹੀ ਲੈਂਦਾ ਦੋਹਤੇ ਨੂੰ, ਤੀਜੇ ਪਾਤਸ਼ਾਹ ਦੀ ਗੋਦ ਖੇਡਿਆ ਹੋਇਆ। ਚੌਥੇ ਪਾਤਸ਼ਾਹ ਦੀ ਵੀ ਗੋਦ ਖੇਡਿਆ, ਬਾਪ ਵੀ ਪੁੱਤ ਨੂੰ ਚੁੱਕ ਲੈਂਦਾ। ਪੰਜਵੇਂ ਪਾਤਸ਼ਾਹ ਦੇ ਨਾਲ ਖੇਡਿਆ, ਭਾਈ ਵੀ ਕਦੇ ਨਾ ਕਦੇ ਛੋਟੇ ਹੁੰਦੇ ਖੇਡੇ ਉਹਨੂੰ ਇਕੱਠੇ, ਖਿਆਲ ਕਰਿਓ। ਪਰ ਰਹਿ ਗਿਆ ਪਿਰਥੀਆ, ਉਹਨੂੰ ਸਤਿਗੁਰ ਨੀ ਮਿਲਿਆ। ਪਿਰਥੀ ਚੰਦ ਨੂੰ ਸਤਿਗੁਰ ਨੀ ਮਿਲਿਆ, ਲੈ ਬੁੱਝ ਲਓ ਫਿਰ। ਪਿਰਥੀ ਚੰਦ ਨੂੰ ਸਤਿਗੁਰ ਨੀ ਮਿਲਿਆ, ਸੋਚੋ ਫਿਰ ਸਤਿਗੁਰ ਕੀ? ਸਤਿਗੁਰ ਬਚਨ, ਬਚਨ ਹੈ ਸਤਿਗੁਰ। ਪਾਧਰ ਮੁਕਤ ਜਨਾਬ ਹੈ ਗੋ, ਤੇ ਨਿਰਗੁਣ ਸਰੂਪ ਉਹ ਸਾਰਿਆਂ ਦੇ ਅੰਦਰ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਈ। ਕਹਿੰਦਾ ਨਾ ਗੁਰੂ ਨੇ ਬਾਣੀ ਵਿੱਚ, ਤਾਂ ਤੇ ਨਿਰਗੁਣ ਸਰੂਪ ਸਾਰਿਆਂ ਦੇ ਅੰਦਰ ਹੈ, ਜਿੱਥੇ ਜਾ ਕੇ ਗੁਰੂ ਤੇ ਪਰਮੇਸ਼ਰ ਚ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰ ਪਰਮੇਸ਼ਰ ਇੱਕੋ ਜਾਣ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ। ਨੋਟ ਕਰਿਓ, ਗੁਰੂ ਦਾ ਸਰਗੁਣ, ਮਾਫ ਕਰਨਾ, ਵਾਹਿਗੁਰੂ ਦਾ ਸਰਗੁਣ ਸਰੂਪ ਸਤਿਗੁਰੂ, ਤੇ ਸਤਿਗੁਰੂ ਦਾ ਨਿਰਗੁਣ ਸਰੂਪ ਵਾਹਿਗੁਰੂ। ਬੋਲੋ ਸਤਨਾਮ। ਸਮਝ ਲਓ ਪਿਆਰ ਦੇ ਨਾਲ, ਸੂਖਮੈਂ ਪੁਆਇੰਟ ਇਹ ਡੂੰਘਾ ਹੈ। ਦੁਬਾਰਾ ਫਿਰ ਸੁਣ ਲਓ, ਵਾਹਿਗੁਰੂ ਦਾ ਸਰਗੁਣ ਸਰੂਪ ਸਤਿਗੁਰੂ, ਸਤਿਗੁਰੂ ਦਾ ਨਿਰਗੁਣ ਸਰੂਪ ਵਾਹਿਗੁਰੂ, ਤੇ ਸਰਗੁਣ ਇੱਧਰੋਂ ਫਿਰ ਆਵਾਜ਼ਾਂ ਆਉਂਦੀਆਂ ਵੀ ਕੀ ਗੱਲ ਹੈ ਵਾਰੀ ਵਾਰੀ, ਤਾਂ ਕੌਣ ਬੋਲਦੇ ਏਡੇ ਦੂਰ ਬੋਲ। ਸਰੂਪ ਹੁਣ ਸਰਗੁਣ ਸਰੂਪ ਕੀ ਦੱਸਿਆ? ਵਚਨ, ਵਚਨ ਤੇ ਵਚਨ ਨਾਲ ਜੁੜ ਕੇ ਹੀ ਸੁਰਤ, ਸ਼ਬਦ ਨਾਲ ਜੁੜ ਕੇ ਹੀ ਸੁਰਤ ਅੰਦਰ ਜਾਂਦੀ ਹੈ, ਨਿਰਗੁਣ ਸਰੂਪ ਅੰਦਰ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਦੱਸ ਦਿੱਤਾ ਨਾ ਬਾਣੀ ਦੇ ਵਿੱਚ, ਤੇ ਕੀ ਕਿਸੇ ਅੱਜ ਦੇ ਗੁਰੂ ਨੇ ਵੀ ਦੱਸਿਆ ਇਹ ਗੱਲ ਬਾਣੀ ਦੇ ਵਿੱਚੋਂ ਵੀ, ਬਾਣੀ 'ਚ ਲਿਖਿਆ ਹੋਇਆ ਸਤਿਗੁਰ ਵਚਨ, ਵਚਨ ਹੈ ਸਤਿਗੁਰ। ਕਦੇ ਇਹ ਤੁੱਕ ਵੀ ਕਦੇ ਪੰਕਤੀ ਵਿੱਚੋਂ ਲਈ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਤੁੱਕ ਵਰਤੀ ਅੱਜ ਤਾਈਂ ਕਦੇ ਕਿਸੇ ਨੇ? ਕੇਵਲ ਉਹੀ ਤੁਕਾਂ ਵਰਤਣਗੇ ਜਿਹੜੀਆਂ ਆਪਦੇ ਲੋਟ ਜੇ ਆ ਜਾਣ। ਬੋਲੋ ਸਤਨਾਮ। ਜਿਹੜੀਆਂ ਆਪਦੇ ਕੀ? ਇਹ ਤੁਕ ਵਰਤੀ ਕਦੇ? ਬੋਲੋ, ਸਤਿਗੁਰ ਬਚਨ, ਬਚਨ ਹੈ ਸਤਿਗੁਰ। ਪੰਧਰ ਮੁਕਤ ਜਨਾਬ ਹੈ ਜਿਹਨੂੰ ਮੁਕਤੀ ਦਾ ਰਾਹ ਵਿਖਾਉਂਦਾ ਹੈ ਬਚਨ, ਤੇ ਜਿਹੜਾ ਬਚਨ ਨਾਲ ਨੀ ਜੁੜਿਆ ਉਹ ਸਤਿਗੁਰ ਦੇ ਨਾਲ ਨੀ ਜੁੜਿਆ, ਸਤਿਗੁਰ ਨਾਲ ਨੀ ਜੁੜਿਆ। ਕਈ ਕਹਿ ਦਿੰਦੇ ਨੇ ਜੀ, ਦੇਹ ਤੋਂ ਬਿਨਾਂ ਤਾਂ ਗਿਆਨ ਨੀ ਹੋ ਸਕਦਾ, ਦੇਹਧਾਰੀ ਗੁਰੂ ਤੋਂ ਬਿਨਾਂ ਤਾਂ, ਇਹ ਬਹੁਤ ਕਹਿੰਦੇ ਨੇ ਗੱਲ, ਨੋਟ ਕਰਿਓ। ਤਾਂ ਤੇ ਕਹਿਣ ਦਾ ਭਾਵ, ਹੁਣ ਆਪਾਂ ਬਾਣੀ ਦੇ ਵਿੱਚ ਤੁਹਾਨੂੰ ਦੱਸਤਾ ਕਿੱਥੇ ਲਿਖਿਆ ਵਾਰ ਵਾਰ, ਤੇ ਗੁਰੂ ਸਾਹਿਬ ਨੇ ਦਸਾਂ ਸਰੂਪਾਂ ਦੇ ਵਿੱਚ ਸਾਨੂੰ ਕੀ ਸਿਖਾਇਆ ਵੀ ਸ਼ਬਦ ਨਾਲ ਜੁੜਨਾ ਕਿਵੇਂ ਹੈ ਤੇ ਸ਼ਬਦ ਦਾ ਸਤਿਕਾਰ ਕਿੰਨਾ ਕਰਨਾ, ਦੋਨੇ ਗੱਲਾਂ ਦੱਸੀਆਂ ਨਾ। ਗੁਰੂ ਨਾਨਕ ਸਾਹਿਬ ਨੇ ਕੀ ਦੱਸਿਆ ਪਹਿਲੇ ਰੂਪ ਦੇ ਵਿੱਚ? ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਕੀ ਮਾਰਗ ਹੈ? ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਨੂੰ ਤੁਸੀਂ ਗੁਰੂ ਤੇ ਸ਼ਬਦ ਦੀ ਧੁਨ ਦੇ ਨਾਲ ਜੁੜਨਾ ਹੈ। ਸੁਰਤ ਚੇਲਾ ਤੇ ਸ਼ਬਦ ਦੀ ਧੁਨ ਹੈ ਜਿਹੜੀ ਗੁਰੂ, ਸ਼ਬਦ ਦੀ ਧੁਨ ਗੁਰੂ ਤੇ ਸੁਰਤ ਚੇਲਾ, ਨਾ ਦੇਹ ਗੁਰੂ ਨਾ ਸਰੀਰ ਚੇਲਾ। ਨਾਲ ਇਹ ਵੀ ਗੱਲ ਸਮਝ ਲਿਓ ਵੀ ਜੇ ਦੇਹ ਗੁਰੂ ਨਹੀਂ ਤਾਂ ਸਰੀਰ ਵੀ ਚੇਲਾ ਨਹੀਂ, ਚੇਲਾ ਵੀ ਤੁਸੀਂ ਆਪਣੀ ਸੁਰਤ ਨੂੰ ਬਣਾਉਣਾ ਸ਼ਬਦ ਦੀ ਧੁਨ ਦਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਤੀਜੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਭਾਈ ਸ਼ਬਦ ਦੀ ਵਿਚਾਰ ਤੋਂ ਬਿਨਾਂ ਪਾਰ ਨਹੀਂ ਹੋ ਸਕਦਾ ਕਿਤੇ ਕਿਸੇ ਕੱਲੀ, ਜਾਣੀ ਕਿ ਕੇਵਲ ਦੇਖ ਕੇ, ਕੇਵਲ ਦੇਹ ਦਰਸ਼ਨ ਕਰਕੇ ਪਾਰ ਉਤਾਰਾ ਨਹੀਂ ਹੁੰਦਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਲਿਖਤਾ ਨਾ, ਡਿੱਠੇ ਮੁਕਤ ਨਾ ਹੋਵੀ, ਕਹਿੰਦੇ ਐਂ ਦੇਖੇ ਤੋਂ ਨਹੀਂ ਗੱਲ ਬਣਦੀ। ਕਿੰਨੀ ਦੇਰ? ਜਿੰਨੀ ਦੇਰ ਤੱਕ ਸਤਿਗੁਰ ਦੇ ਸ਼ਬਦ ਦੀ ਵਿਚਾਰ ਨਾ ਕਰੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਤੇ ਚੌਥੇ ਰੂਪ ਚ ਬਾਣੀ, ਗੁਰੂ ਗੁਰੂ ਹੈ ਬਾਣੀ। ਪੰਜਵੇਂ ਰੂਪ ਚ ਸਤਿਗੁਰ ਬਚਨ, ਬਚਨ ਹੈ ਸਤਿਗੁਰ। ਤੇ ਪੰਜਵੇਂ ਰੂਪ ਦੇ ਵਿੱਚ ਇੱਕ ਬਚਨ ਫਿਰ ਹੋਰ ਕੀ ਹੈ? ਪੋਥੀ ਪਰਮੇਸ਼ਰ ਕਾ ਥਾਨ, ਬਚਨ ਕਿਹਾ ਪੋਥੀ, ਜਾਣੀ ਕਿ ਜੋ ਗੁਰਬਾਣੀ ਦਾ ਸੰਗ੍ਰਹਿ ਹੈ। ਕਹਿੰਦੇ ਜੋ ਇਹ ਗੁਰਬਾਣੀ ਦਾ ਸੰਗ੍ਰਹਿ ਹੈ, ਪੋਥੀ ਪਰਮੇਸ਼ਰ ਕਾ ਥਾਨ, ਇਹ ਤਾਂ ਰੱਬ ਦਾ ਟਿਕਾਣਾ ਹੈ, ਭਾਵ ਕਿ ਬਾਣੀ ਦੇ ਵਿੱਚ ਤਾਂ ਰੱਬ ਰਹਿੰਦਾ ਹੈ। ਬੋਲੋ ਸਤਨਾਮ। ਨਹੀਂ ਲਿਖਿਆ ਤਾਂ ਦੱਸੋ, ਪੋਥੀ ਪਰਮੇਸ਼ਰ ਕਾ ਥਾਨ ਕਸ ਨੂੰ ਕਹਿੰਦੇ ਨੇ? ਥਾਨ ਅਸਥਾਨ ਕਹੋ, ਟਿਕਾਣਾ ਕਹੋ। ਕਹਿੰਦੇ ਇਹ ਤਾਂ ਰੱਬ ਦਾ ਟਿਕਾਣਾ ਹੈ, ਰੱਬ ਦਾ ਟਿਕਾਣਾ। ਕਹਿੰਦੇ ਬਾਣੀ 'ਚ ਤਾਂ ਰੱਬ ਰਹਿੰਦਾ ਹੈ, ਬਾਣੀ 'ਚ ਹੀ ਲਿਖਿਆ ਹੋਇਆ ਪੋਥੀ ਪਰਮੇਸ਼ਰ ਕਾ ਥਾਨ, ਇਹ ਤਾਂ ਰੱਬ ਦਾ ਟਿਕਾਣਾ, ਰੱਬ ਦਾ। ਇਉਂ ਜਾਣ ਲਓ ਵੀ ਇਹ ਤਾਂ ਪਰਮੇਸ਼ਰ ਅੱਖਰਾਂ ਦਾ ਬਾਣਾ ਪਾ ਕੇ ਪ੍ਰਗਟ ਹੋ ਗਿਆ। ਕਿੱਥੇ ਲਿਖਿਆ? ਭਲਾ ਪੜ੍ਹੋ ਬਾਣੀ, ਸੁਣ ਬੜ ਭਾਗੀ ਆ, ਹਰ ਅੰਮ੍ਰਿਤ ਬਾਣੀ ਰਾਮ। ਰਾਮ ਕਸ ਨੂੰ ਕਹਿੰਦੇ ਨੇ? ਸਰਬ ਵਿਆਪਕ ਪਰਮੇਸ਼ਰ। ਕਹਿੰਦੇ ਵੱਡੇ ਭਾਗਾਂ ਵਾਲਿਆ ਸੁਣ, ਇਹ ਤਾਂ ਸਰਬ ਵਿਆਪਕ ਪਰਮੇਸ਼ਰ ਰੱਬੀ ਅੰਮ੍ਰਿਤ ਬਾਣੀ ਦੇ ਵਿੱਚ ਪ੍ਰਗਟ ਹੋ ਗਿਆ। ਹਰ ਅੰਮ੍ਰਿਤ ਬਾਣੀ ਰਾਮ, ਕਿਤੇ ਲਿਖਿਆ ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ ਇਉਂ ਜਾਣ ਲਾ। ਇਹ ਤਾਂ ਜਿਹੜੀ ਬਾਣੀ ਪ੍ਰਗਟ ਹੋਈ ਹੈ ਨਾ ਗੁਰੂ ਦੇ ਰਾਹੀਂ, ਇਹ ਤਾਂ ਬ੍ਰਹਮ ਸਰੂਪ ਹੈ, ਸ਼ਬਦ ਬ੍ਰਹਮ। ਤਾਂਤੀ ਅਸੀਂ ਜੁੜਨਾ ਪਿਆਰਿਓ ਬਾਣੀ ਦੇ, ਕਿੰਨੇ ਪ੍ਰਮਾਣ ਹੋ ਗਏ ਨਾ। ਫਿਰ ਆਪ ਸਤਿਕਾਰ ਕਰਨਾ ਸਿਖਾਇਆ ਕਿਵੇਂ ਭਲਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਸ ਵੇਲੇ ਤਿਆਰ ਹੋਇਆ, ਪਹਿਲਾਂ ਪੰਜਵੇਂ ਸਰੂਪ ਦੇ ਵਿੱਚ ਜਦੋਂ ਬਾਣੀ ਦਾ ਸਰੂਪ ਤਿਆਰ ਹੋਇਆ, ਗੁਰਬਾਣੀ ਨੂੰ ਪਲੰਘ ਤੇ ਬਿਰਾਜਮਾਨ ਕਰਾਉਂਦੇ ਹੈ ਤੇ ਆਪ ਪੰਜਵੇਂ ਪਾਤਸ਼ਾਹ ਜੀ ਥੱਲੇ ਫਰਸ਼ ਤੇ ਭੂੰਜੇ ਪੈਂਦੇ ਹੈ। ਗੁਰਬਾਣੀ ਪਲੰਘ ਤੇ ਆਪ ਪੰਜਵੇਂ ਪਾਤਸ਼ਾਹ ਫਰਸ਼ ਤੇ। ਛੇਵੇਂ ਰੂਪ ਦੇ ਵਿੱਚ ਜੇ ਜਪ ਜੀ ਸਾਹਿਬ ਦਾ ਪਾਠ ਸੁਣਿਆ ਭਾਈ ਗੋਪਾਲਾ ਜੀ ਤੋਂ, ਆਪਣੇ ਆਸਣ ਤੋਂ 4 ਇੰਚ ਉੱਚੇ ਆਸਣ ਤੇ ਬਹਾ ਕੇ ਛੇਵੇਂ ਪਾਤਸ਼ਾਹ ਨੇ, ਤੇ ਸੱਤਵੇਂ ਰੂਪ ਦੇ ਵਿੱਚ ਜੇ ਬਾਣੀ ਦੀਆਂ ਧੁਨਾਂ ਕੰਨਾਂ ਵਿੱਚ ਪਈਆਂ, ਸੰਗਤਾਂ ਸ਼ਬਦ ਪੜ੍ਹਦੀ ਆਉਂਦੀਆਂ, ਤੇ ਸੱਤਵੇਂ ਪਾਤਸ਼ਾਹ ਛਾਲ ਮਾਰ ਕੇ ਖੜੇ ਹੋ ਗਏ ਤੇ ਗੋਡੇ ਤੇ ਸੱਟ ਵੱਜੀ। ਨੋਟ ਕਰਿਓ ਬਾਣੀ ਦਾ ਸਤਿਕਾਰ ਕਰਨਾ ਸਾਨੂੰ ਕਿਵੇਂ ਸਿਖਾਇਆ। ਤਾਂ ਤੇ ਪਿਆਰਿਓ ਅਸੀਂ ਗੁਰਬਾਣੀ ਦੇ ਨਾਲ ਜੁੜਨਾ, ਤਾਂ ਤੇ ਕਿੰਨੇ ਪ੍ਰਮਾਣ ਹੋ ਗਏ। ਹੁਣ ਚਲੋ ਆਪਾਂ ਦੂਜੇ ਪਾਸੇ ਹੁਣ ਗੱਲ ਲਾ ਲਓ, ਕਿਉਂ ਹੁਣ ਇੱਕ ਵਾਰ ਦੀ ਗੱਲ ਹੈ, ਇਹ ਕਾਫੀ ਸਮੇਂ ਦੀ ਗੱਲ ਹੋ ਗਈ। ਇਹ ਗੱਲ ਤਾਂ ਮੈਂ ਨਈਆਂ ਵਾਲੇ ਦੀਵਾਨਾਂ ਸੁਣਾਈ ਸੀ, ਸਾਲ ਤੋਂ ਪਿਛਲੇ ਸਾਲ ਦੀਵਾਨ ਲੱਗੀ ਸੀ, ਉਦੋਂ ਗੱਲ ਹੋਈ ਹੋਈ ਸੀ ਇਹ ਹਾਲੇ ਤਾਈਂ। ਇੱਕ ਇਵੇਂ ਜਿੱਕਾ ਜਿਵੇਂ ਕੇਸਾਂ ਵਾਲੀ ਗੱਲ ਚੱਲੀ ਆ, ਜਿਹੜਾ ਕਹਿੰਦਾ ਸੀ ਦਾੜੇ ਤੋਂ ਕਿਹੜਾ ਬਾਹਲਾ ਰੱਬ ਮਿਲਦਾ ਹੈ, ਇਵੇਂ ਜੇ ਇੱਕ ਮੇਰੇ ਕੋਲ ਆਇਆ ਕਾਫੀ ਸਮਾਂ ਵਿਚਾਰ, ਹੁਣ ਤਾਂ ਉਹਨੂੰ ਹਟ ਗਏ ਖੈਰ, ਪਹਿਲਾਂ ਜੇ ਕਾਫੀ ਆਏ। ਉਹ ਮੈਨੂੰ ਆ ਕੇ ਕਹਿਣ ਲੱਗਿਆ, ਕਹਿੰਦਾ ਭਾਈ ਸਾਹਿਬ ਵਿਚਾਰ ਆਪਾਂ ਕਰਨੀ ਹੈ। ਮਹਾਂ ਜੀ ਸਦਕੇ ਜੀ ਆਇਆਂ ਨੂੰ, ਜੀ ਸਦਕੇ ਜੀ ਆਇਆਂ ਨੂੰ, ਕੋਈ ਗੱਲ ਨਹੀਂ, ਚਾਹ ਪੀਓ, ਪਾਣੀ ਪੀਓ, ਬੈਠ ਕੇ ਪਿਆਰ ਨਾਲ ਵਿਚਾਰ। ਵਿਚਾਰ ਦਾ ਅਰਥ ਐਂ ਨਹੀਂ ਹੁੰਦਾ ਵੀ ਲੜਨਾ ਹੀ ਹੁੰਦਾ ਜਾਂ ਕੋਈ ਯਾਨੀ ਕਿ ਕ੍ਰੋਧ ਕਰਨਾ ਹੁੰਦਾ, ਈਰਖਾ ਗੋਸ਼ਟੀਆਂ ਹੁੰਦੀਆਂ ਹੀ ਆਈਆਂ, ਇਹ ਕੋਈ ਗੱਲ ਨਹੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦੇਖੋ ਸਿੱਧਾਂ ਦੇ ਨਾਲ ਗੋਸ਼ਟ ਕੀਤੀ, ਜਾ ਕੇ ਕੀਤੀ ਨਾ, ਫਿਰ ਹਰਿਦੁਆਰ ਜਾ ਕੇ ਪਾਂਡਿਆਂ ਨਾਲ ਗੋਸ਼ਟ ਕੀਤੀ, ਜਗਨਨਾਥਪੁਰੀ ਗੋਸ਼ਟ ਹੋਈ, ਮੱਕੇ ਮਦੀਨੇ ਵਿੱਚ ਗੋਸ਼ਟ ਹੋਈ, ਕਿੰਨੀਆਂ ਗੋਸ਼ਟਾਂ ਹੋਈਆਂ। ਉਹ ਪਿਆਰ ਦੇ ਨਾਲ ਗੁਰੂ ਸਾਹਿਬ ਨੇ ਦੱਸਿਆ ਸਾਰਾ ਕੁਛ। ਉੱਥੇ ਐਂ ਤਾਂ ਨਹੀਂ ਵੀ ਗੋਸ਼ਟ ਕਰਦੇ ਕੋਈ ਯਾਨੀ ਕਿ ਕੋਈ ਲੜਾਈ ਹੋ ਗਈ ਜਾਂ ਕੋਈ ਝਗੜਾ ਹੋ ਗਿਆ ਜਾਂ ਕ੍ਰੋਧ ਵਿੱਚ ਆ ਗਏ। ਤਾਂ ਤੇ ਗੋਸ਼ਟ ਕਹਿ ਲਓ, ਆਪਾਂ ਵਾਰਤਾ ਕਹਿ ਲਓ, ਵਿਚਾਰ ਵਟਾਂਦਰਾ ਪਿਆਰ ਨਾਲ ਵੀ ਹੋ ਸਕਦਾ ਹੁੰਦਾ, ਇਹ ਨਹੀਂ ਵੀ ਕੋਈ ਵਿਰੋਧ ਪੱਖ ਰੱਖ ਕੇ, ਪਰ ਗੱਲ ਹੁੰਦੀ ਹੈ ਸੱਚ ਦੀ। ਜਿਸ ਵੇਲੇ ਉਹ ਮੈਨੂੰ ਵੀਰ ਕਹਿਣ ਲੱਗਿਆ, ਮੈਂ ਜੀ ਵਿਚਾਰ, ਮੈਂ ਜੀ ਆਇਆਂ ਨੂੰ, ਜੀ ਆਇਆਂ ਨੂੰ ਚਾਹ ਪਿਲਾਇਆ, ਪਾਣੀ ਪਿਲਾਇਆ, ਅਸੀਂ ਬੈਠ ਗਏ। ਮੈਂ ਹਾਂ ਵੀਰ ਜੀ ਦੱਸੋ। ਮੈਨੂੰ ਕਹਿਣ ਲੱਗਿਆ, ਭਾਈ ਸਾਹਿਬ ਦੀਵਾਨ ਤਾਂ ਮੈਂ ਕਈ ਸੁਣੇ ਹੈਗੇ। ਮੈਂ ਚਲੋ ਚੰਗੀ ਗੱਲ ਹੈ, ਤੂੰ ਸਤਸੰਗ ਕਰਦੇ, ਗੁਰੂ ਦੀ ਬਾਣੀ ਵਿਚਾਰ, ਅਸੀਂ ਤਾਂ ਗੁਰੂ ਦੀ ਬਾਣੀ ਦੱਸਦੇ, ਅਸੀਂ ਤਾਂ ਕੁਛ ਕਿਹਾ ਨਹੀਂ ਕੁਛ ਕੋਲੋਂ। ਕਹਿੰਦਾ ਜੀ, ਇੱਕ ਗੱਲ ਦੀ ਵਿਚਾਰ ਹੀ ਮੈਂ ਤੁਹਾਡੇ ਨਾਲ ਕਰਨਾ ਹੈ ਵੀ ਦੇਹਧਾਰੀ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਉਹ ਮੈਨੂੰ ਵੀਰ ਕਹਿਣ ਲੱਗਿਆ। ਮੈਂ ਕਿਹਾ ਚਲੋ ਵੀਰ ਜੀ, ਤੇਰਾ ਆਪਣਾ ਵਿਚਾਰ ਹੈ ਨਾ, ਇਹ ਤਾਂ ਤੇਰਾ ਆਪਣਾ ਵਿਚਾਰ ਹੈ, ਤੇ ਸ਼ਬਦ ਗੁਰੂ ਦੀ ਗੱਲ ਮੈਂ ਉਸਨੂੰ ਸਿਧਾਂਤ ਸਾਰਾ ਸਮਝਾਇਆ। ਜਦੋਂ ਸਮਝਾਇਆ ਉਸਨੂੰ ਮੈਂ ਸਾਰਾ ਕੁਝ, ਬਾਦਲੀਲ ਤਾਂ ਗੱਲ ਕਰੇ ਨਾ। ਕਹਿੰਦਾ ਜੀ, ਦੇਹਧਾਰੀ ਤੋਂ ਗੁਰੂ ਬਿਨਾਂ ਗਿਆ। ਮੈਂ ਕੋਈ ਪ੍ਰਮਾਣ ਤਾਂ ਦੇ ਨਾ, ਕੋਈ ਦਲੀਲ ਤਾਂ ਦੇ। ਜਿਸ ਵੇਲੇ ਬਸ ਇਹੀ ਬਸ ਜੀ ਦਲੀਲ ਤਾਂ ਹੋਰ ਕਾਹ ਦੀ, ਦੇਹਧਾਰੀ ਤੋਂ ਬਿਨਾਂ ਕੋਈ ਗਿਆਨ ਨਹੀਂ ਹੋ ਸਕਦਾ। ਮੈਂ ਕਿਹਾ ਚਲੋ, ਤੂੰ ਵਾਰ ਵਾਰ ਇਹ ਗੱਲ ਕਹੀ ਜਾਂਦਾ, ਮੈਂ ਪੁੱਛਣਾ ਤਾਂ ਨਹੀਂ ਸੀ ਵੀ ਤੂੰ ਕਿਹੜੀ ਮਤ ਦੇ ਨਾਲ ਸੰਬੰਧ ਰੱਖਦਾ, ਮੈਂ ਨਹੀਂ ਪੁੱਛਦਾ ਹੁੰਦਾ, ਪਰ ਹੁਣ ਤੂੰ ਕਿਉਂਕਿ ਵਿਚਾਰ ਚਲਾਈ ਹੈ ਵੀ ਦੇਹਧਾਰੀ ਗੁਰੂ ਤੋਂ ਬਿਨਾਂ ਗਿਆਨ, ਜਿਸ ਕਰਕੇ ਵੀਰ ਜੀ ਮੇਰੀ ਮਜ਼ਬੂਰੀ ਹੈ, ਹੁਣ ਮੈਨੂੰ ਪੁੱਛਣਾ ਪਊਗਾ ਤੈਨੂੰ ਬਕਾਇਦਾ ਵੀ ਤੂੰ ਕਿਹੜੀ ਮਤ ਨਾਲ ਸੰਬੰਧ ਰੱਖਦਾ, ਕਿਉਂਕਿ ਹੁਣ ਮਜ਼ਬੂਰੀ ਬਣ ਗਈ। ਮੈਂ ਕਿਹਾ ਕਿਰਪਾ ਕਰਕੇ ਦੱਸੋ ਤੁਸੀਂ ਕਿਹੜੀ ਮਤ ਨਾਲ ਸੰਬੰਧਿਤ ਹੋ। ਕਹਿੰਦਾ ਜੀ, ਮੈਂ ਰਾਧਾ ਸਵਾਮੀ ਮਤ ਨਾਲ ਸੰਬੰਧ ਰੱਖਦਾ। ਮੈਂ ਕਿਹਾ ਠੀਕ ਹੈ, ਕੋਈ ਗੱਲ ਨਹੀਂ ਵੀਰ ਜੀ, ਗੱਲ ਸਮਝੋ, ਪਿਆਰ ਨਾਲ ਸਭ ਤੁਹਾਡੇ 'ਚ ਹੀ ਕੋਈ ਬੈਠਾ, ਪਿਆਰ ਨਾਲ ਗੱਲ ਸਮਝ ਲਿਓ। ਨੋਟ ਕਰਿਓ, ਕੋਈ ਵਿਵਾਦ ਵਾਲੀ ਗੱਲ ਨਹੀਂ, ਕੋਈ ਮੈਂ ਬਿਨਾਂ ਦਲੀਲ ਤੋਂ ਗੱਲ ਨਹੀਂ ਕਰਨੀ। ਮੈਂ ਕਿਹਾ ਠੀਕ ਹੈ ਵੀਰ ਜੀ, ਤੁਸੀਂ ਰਾਧਾ ਸਵਾਮੀ ਮਤ ਨਾਲ ਸੰਬੰਧ ਰੱਖਦੇ ਹੋ, ਬਿਆਸ ਜਾਂਦੇ ਹੋ, ਠੀਕ ਹੈ ਚਲੋ, ਤੇ ਤੁਹਾਡੀ ਆਪਣੀ ਸਟੇਟਮੈਂਟ ਹੈ ਇਹ ਵੀ ਦੇਹਧਾਰੀ ਗੁਰੂ ਤੋਂ ਬਿਨਾਂ ਗਿਆਨ ਹੁੰਦਾ ਨਹੀਂ। ਕਹਿੰਦਾ ਜੀ ਹਾਂ, ਪਰ ਪੱਕੀ ਗੱਲ ਹੈ? ਮੈਂ ਕਹਿੰਦਾ ਹਾਂ। ਮੈਂ ਕਿਹਾ ਵੀਰ ਜੀ, ਇੱਕ ਗੱਲ ਮੈਨੂੰ ਪਤਾ ਕਰਕੇ ਦੱਸਿਓ, ਜਿੱਥੋਂ ਰਾਧਾ ਸਵਾਮੀ ਮਤ ਸ਼ੁਰੂ ਹੋਇਆ ਆਗਰੇ ਤੋਂ, ਸਵਾਮੀ ਸ਼ਿਵ ਦਿਆਲ ਤੋਂ, ਸਵਾਮੀ ਸ਼ਿਵ ਦਿਆਲ ਦਾ ਦੇਹਧਾਰੀ ਗੁਰੂ ਕੌਣ ਸੀ? ਬੋਲੋ ਸਤਨਾਮ। ਕੋਈ ਆਪਣਾ ਲੜਾਈ ਨਹੀਂ, ਅਗਲੀ ਆਪਾਂ ਗੱਲ ਫਿਰ ਸ਼ੁਰੂ ਕਰਾਂਗੇ। ਇਹ ਤੂੰ ਮੈਨੂੰ ਇਸ ਗੱਲ ਦਾ ਪਤਾ ਕਰਕੇ ਦੱਸੀ ਵੀ ਸਵਾਮੀ ਸ਼ਿਵ ਦਿਆਲ ਨੂੰ ਗਿਆਨ ਕਿੱਥੋਂ ਹੋ ਗਿਆ? ਜੇ ਤੂੰ ਕਹਿਣਾ ਦੇਹਧਾਰੀ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਅੱਜ ਰਾਧਾ ਸਵਾਮੀ ਮਤ ਵੀ ਇਹ ਕਹਿੰਦਾ, ਤੇ ਉਹਨੂੰ ਪੁੱਛੋ ਵੀ ਸਿਵ ਦਿਆਲ ਦਾ ਦੇਹਧਾਰੀ ਗੁਰੂ ਦੱਸੋ ਕੌਣ ਹੈ। ਕਿਉਂਕਿ ਫਿਰ ਜਦੋਂ ਤੁਸੀਂ ਕਹਿੰਦੇ ਦੇਹ ਤੋਂ ਬਿਨਾਂ ਤਾਂ ਗਿਆਨ ਹੁੰਦਾ ਨਹੀਂ, ਫਿਰ ਦੇਹਧਾਰੀ ਗੁਰੂ ਦਾ ਤਾਂ ਕੋਈ ਹੈ ਨਹੀਂ, ਫਿਰ ਉਹਨੂੰ ਗਿਆਨ ਕਿੱਥੋਂ ਹੋ ਗਿਆ? ਫਿਰ ਇਹਦਾ ਮਤਲਬ ਉਹਨੂੰ ਗਿਆਨ ਹੈ ਨਹੀਂ ਸੀਗਾ, ਫਿਰ ਤੁਸੀਂ ਆਪਣਾ ਆਪ ਫਸਦੇ ਹੋ। ਫਿਰ ਤੁਸੀਂ ਇਹਦਾ ਕੋਈ ਵੀ ਜਵਾਬ ਬਿਆਸ ਜਾਣ ਵਾਲਾ ਮੈਨੂੰ ਦੇ ਦੇ, ਫੋਨ 'ਤੇ ਦੇ ਦੇ, ਮਿਲਣ ਆ ਜੇ ਮੈਨੂੰ, ਅਗਲੀ ਗੱਲ ਮੈਂ ਉਹਦੇ ਨਾਲ ਫੇਰ ਕਰੂੰ, ਅਗਲੀ ਗੱਲ ਸਟੇਜ 'ਤੇ ਕਰਨ ਯੋਗ ਨਹੀਂ, ਅਗਲੀ ਗੱਲ ਕਰੂੰਗਾ ਮੈਂ, ਪਰ ਉਹ ਵੀਰ ਨੂੰ ਮਿਲਣ 'ਤੇ ਚਾਹੇ ਫੋਨ 'ਤੇ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਦਾ ਕੋਈ। ਨੋਟ ਕਰਿਓ, ਸਵਾਮੀ ਸਿਵ ਦਿਆਲ ਆਂਗਰੇ ਵਾਲੇ ਦਾ ਦੇਹਧਾਰੀ ਗੁਰੂ ਕੌਣ ਸੀ? ਜਿੱਥੋਂ ਕਿ ਰਾਧਾ ਸਵਾਮੀ ਮੱਤ ਚੱਲਿਆ। ਇੱਕ ਪ੍ਰੇਮ ਦੀ ਗੱਲ ਹੈ, ਗੋਸਟ ਹੈ, ਇੱਕ ਵਿਚਾਰ ਹੈ, ਦੱਸ ਦਿਓ ਫਿਰ ਕਿੱਥੋਂ ਹੋਇਆ। ਅਗਲੀ ਗੱਲ ਲੈ ਲਓ, ਤਾਂ ਤੇ ਇਹ ਪ੍ਰਸ਼ਨ ਹੈ ਉਹਨਾਂ ਵੀਰਾਂ ਨੂੰ। ਫਿਰ ਅਗਲਾ ਪ੍ਰਸ਼ਨ ਮੈਂ ਕਰ ਦੇਵਾਂ, ਕੋਈ ਤੁਹਾਡੇ ਵਿੱਚ ਸਿਰਸੇ ਜਾਣ ਵਾਲਾ ਵੀਰ ਬੈਠਾ ਹੋਵੇ, ਕੋਈ ਗੱਲ ਨਹੀਂ, ਪਿਆਰ ਨਾਲ ਸਮਝ ਲਓ, ਘਬਰਾਇਓ ਨਾ, ਘਬਰਾਹਟ ਵਾਲੀ ਕੋਈ ਗੱਲ ਨਹੀਂ, ਸ਼ਾਂਤ ਸ਼ਾਂਤੀ 'ਚ ਰਿਹਾ ਕਰੋ। ਜਿਸ ਵੇਲੇ ਹੁਣ ਇੱਕ ਤਾਂ ਪਹਿਲੀ ਗੱਲ ਮੈਂ ਸਿਰਸਾ, ਕਿਉਂਕਿ ਉਹ ਸਹਿਰ ਸਿਰਸਾ ਵੀਰ ਜੀ, ਸਰਸਾ ਨਹੀਂ, ਸਰਸਾ ਤਾਂ ਸਹਿਰ ਹੀ ਹੈ ਨਹੀਂ ਕੋਈ, ਨਾ ਨਾ ਹਕੀਕਤ ਹੈ, ਜਦੋਂ ਮਰਜ਼ੀ ਪਤਾ ਕਰ ਸਕਦੇ ਹੋ। ਹਿੰਦੀ 'ਚ ਲਿਖਿਆ ਦੇਖ ਲਓ ਸਿਰਸਾ, ਸੱਸੇ ਨੂੰ ਸਿਹਾਰੀ, ਅੰਗਰੇਜ਼ੀ ਦੇਖ ਲਓ SIRSA, ਸਿਰਸਾ ਸਹਿਰ ਹੈ, ਸਰਸਾ ਕੋਈ ਸ਼ਹਿਰ ਹੀ ਹੈ ਨਹੀਂ, ਜਿਸ ਕਰਕੇ ਗੁਰਬਾਣੀ ਦੇ ਅਨਰਥ ਨਾ ਕਰਿਆ ਕਰੋ, ਐਵੇਂ ਨਾ ਕਿਹਾ ਕਰੋ ਲਿਖਿਆ ਤਾਂ ਪਿਆ ਸੰਤ ਸਾਜਨ ਭੈ ਸਰਸੇ, ਉੱਥੇ ਸਰਸ ਦਾ ਕੀ ਅਰਥ ਹੈ? ਪਹਿਲੀ ਗੱਲ ਤਾਂ ਸਿਰਸਾ ਸਹਿਰ ਹੈ, ਸਰਸਾ ਸ਼ਹਿਰ ਹੈ ਨਹੀਂ, ਨੰਬਰ 2 ਦੇ ਉੱਤੇ ਇਹ ਕਿਸੇ ਸ਼ਹਿਰ ਦਾ ਅਰਥ ਨਹੀਂ। ਇੱਥੇ ਫਿਰ ਸਰਸ ਦਾ ਅਰਥ ਕੀ ਹੈ? ਮੌਲਣਾ, ਪਲਫੁੱਲਤ ਹੋਣਾ, ਸਦੀਵੀ ਖੇੜੇ ਵਿੱਚ ਰਹਿਣਾ, ਉਹ ਨਾਮ ਜਪਣ ਵਾਲੇ ਸਦਾ ਸਰਸੇ ਰਹਿੰਦੇ ਆ, ਸਦਾ ਖਿੜੇ ਰਹਿੰਦੇ ਆ, ਉਹ ਜਾਨੀ ਕਿ ਪਲਫੁੱਲਤ ਰਹਿੰਦੇ ਆ, ਖੁਸ਼ੀ ਵਿੱਚ ਰਹਿੰਦੇ ਆ। ਜਿਵੇਂ ਕਿ ਜਪਜੀ ਸਾਹਿਬ 'ਚ ਲਿਖਿਆ ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ ਦਾ ਭਾਵ ਹੁੰਦਾ ਕਿ ਉਹ ਸਦੀਵੀ ਸਰਸ ਰਹਿੰਦੇ ਨੇ। ਸਰਸ ਜਿਵੇਂ ਕਿ ਆਪਾਂ ਫਸਲ ਕਹਿੰਦੇ, ਆਪਾਂ ਕਹਿੰਦੇ ਸਰਸ ਗਈ, ਮੌਲ ਗਈ, ਤਾਂ ਤੇ ਉੱਥੇ ਨਾ, ਪਹਿਲੀ ਗੱਲ ਤਾਂ ਇਹ ਕਿਸੇ ਸ਼ਹਿਰ ਦਾ ਭਾਵ ਨਹੀਂ, ਨੰਬਰ 1 ਤਾਂ, ਨੰਬਰ 2 ਦੇ ਉੱਤੇ ਸਰਸਾ ਸ਼ਹਿਰ ਹੈ ਨਹੀਂ। ਜੇ ਮੇਰੀ ਦਲੀਲ ਗਲਤ ਹੋਵੇ ਤਾਂ ਜਦੋਂ ਮਰਜ਼ੀ ਮੈਨੂੰ ਦੱਸ ਸਕਦੇ ਹੋ ਵੀ ਇਹ ਜੀ ਤੁਸੀਂ ਗਲਤ ਗੱਲ ਕੀਤੀ, ਕਿਉਂਕਿ ਸਤਸੰਗ ਮੰਡਲ ਹੈ ਇਹ, ਸਤਸੰਗ ਵਿੱਚ ਗਲਤ ਗੱਲ ਨਹੀਂ ਹੁੰਦੀ, ਇੱਥੇ ਸੱਚੀ ਗੱਲ ਹੀ ਹੋਣੀ ਹੈ। ਕੋਈ ਵੀ ਸਿਰਸੇ ਜਾਣ ਵਾਲਾ ਵੀਰ ਮੈਨੂੰ ਜਵਾਬ ਦੇ ਦੇਵੇ ਪਿਆਰ ਨਾਲ, ਜਿਵੇਂ ਮੈਂ ਪਿਆਰ ਨਾਲ ਪੁੱਛਿਆ ਉਵੇਂ ਜੇਕਰ, ਉਵੇਂ ਪਿਆਰ ਨਾਲ ਮੈਨੂੰ ਜਵਾਬ ਦੇ ਦੇ। ਮੈਂ ਸਿਰਸੇ ਜਾਣ ਵਾਲੇ ਵੀਰ ਜੀ ਨੂੰ ਪੁੱਛਿਆ, ਵੀਰ ਜੀ ਮਸਤਾਨਾ ਜੀ ਨੂੰ ਗੁਰਗੱਦੀ ਕਿਹਨੇ ਦਿੱਤੀ? ਮਸਤਾਨਾ ਜੀ ਨੂੰ ਗੁਰਗੱਦੀ? ਅਗਲੀ ਗੱਲ ਮੈਂ ਦੱਸੂਗਾ ਉਸਨੂੰ ਫੇਰ, ਜਿਹੜਾ ਮੈਨੂੰ ਉਹ ਮੈਂ ਦੱਸੂ ਬਕਾਇਦਾ, ਕਿਉਂਕਿ ਕੋਈ ਐਸਾ ਥਾਂ ਨਹੀਂ ਜਿੱਥੇ ਮੈਂ 6ਵੀਂ ਕਲਾਸ ਤੋਂ ਲੈ ਕੇ ਨਹੀਂ ਗਿਆ, ਕਿਉਂਕਿ ਭੁਲੇਖੇ 'ਚ ਨਾ ਜੋ ਮੈਂ ਦੱਸਿਆ ਹੋਇਆ ਪਹਿਲਾਂ, ਮਤਲਬ ਜਾਣ ਦਾ ਮਤਲਬ ਇਹ ਨਹੀਂ ਜਿਵੇਂ ਬਹੁਤੇ ਲੋਕ ਜਿਵੇਂ ਤੁਸੀਂ ਜਾਂਦੇ ਹੋਵੋਗੇ, ਅੰਦਰ ਤੱਕ ਮੈਂ ਗਿਆ ਹੋਇਆ ਹਰ ਇੱਕ ਬਾਡੀ ਦੇ। ਮਤ ਕੋਈ ਕਿਤੇ ਪਏ, ਕਈ ਵਾਰੀ ਹੁੰਦਾ ਨਾ ਵੀ ਜੀ ਦੇਖੇ ਨਹੀਂ ਹੋਣਾ ਕੁਛ, ਗਿਆ ਨਹੀਂ ਹੋਣਾ ਫਲਾਨਾ, ਕੋਈ ਐਸੇ ਦਾ ਥਾਂ ਨਹੀਂ। ਇੱਕ ਥਾਂ ਦਾ ਛੱਡੋ ਤੁਸੀਂ, ਸਿਰਸਾ ਬਿਆਸ ਤਾਂ ਛੱਡੋ, ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਮੈਂ ਕਾਲਜ ਦੇ ਦਿਨਾਂ ਤੱਕ ਨਹੀਂ ਗਿਆ, ਕਾਲਜ ਦੇ ਵਿੱਚ ਪੜ੍ਹਦਾ ਮੈਂ ਜਿੱਥੇ ਨਹੀਂ ਗਿਆ, ਨਹੀਂ ਖੋਜ ਕੀਤੀ, ਕੋਈ ਥਾਂ ਹੀ ਨਹੀਂ। ਗੱਲ ਹੀ ਮਕਾ ਦਿਓ ਸੀ, ਇੱਕ ਮੈਂ ਤੁਹਾਨੂੰ ਗੁਰੂ ਦੀ ਹਜ਼ੂਰੀ ਸੱਚੀ ਗੱਲ ਦੱਸਦੀ ਅੱਜ, ਇਹੋ ਜਿਹਾ ਥਾਂ ਕੋਈ ਹੈ ਨਹੀਂ। ਪਰ ਇਹ ਇੱਕ ਅਕਾਲ ਪੁਰਖ ਦੀ ਬਖਸ਼ਿਸ਼, ਬਸ ਨਹੀਂ ਬੰਦੇ ਦੇ, ਕਿ ਮੈਨੂੰ ਮਾਲਕ ਨੇ ਸੱਚ ਦੀ ਚੇਟ ਕਲਾਈ ਸੀ, ਮੈਂ ਸੱਚ ਦਾ ਖੋਜੀ ਸੀ, ਮੈਂ ਕੇਵਲ ਇਕੱਠ ਨਹੀਂ ਦੇਖਣਾ ਸੀ, ਅਤੇ ਮੈਂ ਕੇਵਲ ਇਹ ਨਹੀਂ ਦੇਖਣਾ ਸੀ ਵੀ ਇੱਥੇ ਟੋਕਣਾ ਅਤੇ ਖਾਣ ਪੀਣ ਨੂੰ ਸਸਤਾ ਮਿਲਦਾ ਹੈ। ਬੋਲੋ ਸਤਨਾਮ। ਜਿਹੜੇ ਲੋਕ ਇਹੀ ਦੇਖਦੇ ਅਟਕ ਗਏ, ਪਰ ਮੈਂ ਤਾਂ ਨਾ ਕਿਤੇ ਖਾਣ ਪੀਣ ਗਿਆ ਸੀ, ਨਾ ਕਿਤੇ ਇਕੱਠ ਦੇਖਣ ਗਿਆ ਸੀ, ਮੇਰੇ ਅੰਦਰ ਚੇਟਕ ਸੀ ਸੱਚ ਦੀ ਜਿਗਿਆਸਾ, ਅਤੇ ਤੁਸੀਂ ਵੀ ਜਿਗਿਆਸੂ ਬਣ ਜਾਓ, ਰਹੋ ਵਿਚਾਰ। ਤਾਂ ਤੇ ਮੈਂ ਤਾਂ ਭੁਲੇਖਾ ਕੱਢਿਆ ਵੀ ਬਾਈ ਚਾਂਸ ਕਿਸੇ ਨੂੰ ਕਿਤੇ ਭੁਲੇਖਾ ਨਾ ਹੋਵੇ ਤੁਹਾਡੇ ਵਿੱਚੋਂ। ਤਾਂ ਤੇ ਫਿਰ ਇਹ ਦੱਸ ਦਿਓ ਜੀ ਮੈਨੂੰ ਕਿਤੇ ਵੀ ਉਹ, ਫਿਰ ਮੈਂ ਅੱਗੇ ਅਗਲੀ ਗੱਲ ਫਿਰ ਉਸ ਵੀਰ ਨੂੰ ਦੱਸੂ, ਮਸਤਾਨਾ ਜੀ ਨੂੰ ਗੁਰਗੱਦੀ ਕਿਹਨੇ ਦਿੱਤੀ? ਅੱਛਾ ਜੀ, ਤੀਜੀ ਗੱਲ ਆ, ਇੱਕ ਹੁਣ ਨਵਾਂ ਚੱਲਿਆ ਕੰਮ ਨੂਰ ਮਹਿਲ ਦਾ, ਨੂਰ ਮਹਿਲ ਦਾ ਇਹ ਜਿਹੜਾ ਇੱਥੇ ਜਾਨੀ ਕਿ ਆਹ ਇਹਦਾ ਨੂਰ ਮਹਿਲ ਵਾਲੇ ਦਾ ਦੇਹਧਾਰੀ ਗੁਰੂ ਕੌਣ ਹੈ? ਉਹ ਵੀ ਕਹਿੰਦੇ ਨੇ ਅੱਜ ਨਾ ਦੇਹ ਦਿਖਾਉਂਦੀ ਆ, ਸਤਿਗੁਰੂ ਦਿਖਾਉਂਦਾ, ਉਹ ਕਿਹੜਾ ਸਤਿਗੁਰੂ ਆ ਜਿਹੜਾ ਦਿਖਾਉਂਦਾ? ਨੋਟ ਕਰਿਓ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ, ਉਹ ਕਿਹੜਾ ਸਤਿਗੁਰੂ ਹੈ? ਉਹ ਸ਼ਬਦ ਸਤਿਗੁਰੂ ਹੈ, ਸੁਰਤ ਸ਼ਬਦ ਨਾਲ ਜੁੜ ਕੇ ਹੀ ਅੰਦਰ ਜਾਂਦੀ ਹੈ, ਸ਼ਬਦ ਦੀ ਧੁਨ ਹੀ ਸੁਰਤ ਨੂੰ ਸਾਰਾ ਕੁਛ ਅੰਦਰ ਦਿਖਾਉਂਦੀ ਹੈ। ਬੋਲੋ ਸਤਨਾਮ। ਦੇਹ ਨਾਲ ਜੁੜ ਕੇ ਸੁਰਤ ਨਹੀਂ ਅੰਦਰ ਜਾ ਸਕਦੀ, ਸੁਰਤ ਅੰਦਰ ਜਾਊਗੀ ਸ਼ਬਦ ਦੀ ਧੁਨ ਨਾਲ ਜੁੜ ਕੇ, ਜੋ ਅੰਦਰ ਸਤਿਗੁਰੂ ਜੋ ਅੰਦਰ ਸਾਰਾ ਕੁਛ ਵਿਖਾਤਾ ਘਰ ਦੇ ਵਿੱਚ ਸਰੀਰ ਰੂਪੀ ਘਰ 'ਚ, ਉਹ ਸੰਤਾਂ ਤੇ ਸ਼ਬਦ ਦੀ ਧੁਨ ਸਤਿਗੁਰੂ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਰੂਹਾਨੀਅਤ ਮਾਰਗ ਨੂੰ ਫੜੋ, ਐਵੇਂ ਨਾ ਮਨਮਤ ਦੇ ਆਪਦੀ ਮਰਜ਼ੀ ਦੇ ਅਰਥ ਕਰਦੇ ਤੁਕ ਛਾਂਟ ਲਈ। ਉਹ ਕਿਹੜਾ ਸਤਿਗੁਰੂ, ਜਦੋਂ ਮਰਜ਼ੀ ਮੈਨੂੰ ਮਿਲੋ ਮੈਂ ਦੱਸੂ ਸਤਿਗੁਰੂ ਕਿਹੜਾ ਉਹ। ਉਹ ਸਤਿਗੁਰ ਦਾ ਸਰੂਪ ਕੀ ਹੈ ਜੋ ਸਾਨੂੰ ਦੇਹਦੇ ਅੰਦਰ ਲੈ ਕੇ ਜਾਂਦਾ, ਉਹ ਕੌਣ ਹੈ ਸਤਿਗੁਰੂ? ਉਹ ਜਿਹਦੇ ਸੰਗ ਉਧਾਰ ਹੁੰਦਾ। ਤਾਂ ਤੇ ਉਹ ਆਪਾਂ ਅੱਗੇ ਵਿਚਾਰ ਕਰਾਂਗੇ। ਫਿਰ ਰਹੋ ਵਿਚਾਰ, ਤਾਂ ਤੇ ਨੂਰ ਮਹਿਲ ਵਾਲੇ ਦਾ ਦੇਹਧਾਰੀ ਗੁਰੂ ਕੌਣ ਹੈ ਉਹਨੂੰ ਪੁੱਛ ਕੇ ਦੱਸਿਓ। ਜਿਹੜੇ ਕਹਿੰਦੇ ਫਿਰ ਉਹਦਾ ਪੁੱਛਾਂਗੇ ਵੀ ਉਹਦਾ ਦੇਹਧਾਰੀ ਗੁਰੂ ਕੌਣ ਹੈ। ਫਿਰ ਇਹ ਪੁੱਛਾਂਗੇ ਜਿਹੜਾ ਨੂਰ ਮਹਿਲ ਵਾਲਾ ਬਿਹਾਰੀ ਭਈਆ ਬਣਿਆ ਫਿਰਦਾ, ਹੁਣ ਇਹਨੂੰ ਗੁਰਗੱਦੀ ਦੇਤੀ ਉਸ ਗੁਰੂ ਨੇ ਜਿਹਦਾ ਚੇਲਾ, ਇਹ ਦਿੱਤੀ ਇਸਨੂੰ ਗੁਰਗੱਦੀ? ਤੇ ਫਿਰ ਮੈਂ ਦੱਸੂਗਾ ਨਹੀਂ ਅਗਲੀ ਗੱਲ ਵੀ ਇਹ ਕਿਹਦਾ ਚੇਲਾ, ਕਿੱਥੋਂ ਆਇਆ, ਕੀ ਗੱਲ ਸੀ? ਨਹੀਂ ਫਿਰ ਮੈਂ ਦੱਸੂ, ਉਹ ਮੈਂ ਦੱਸੂ ਉਹਨੂੰ ਮਿਲਣ ਤੇ ਅਗਲੀਆਂ ਗੱਲਾਂ ਨਹੀਂ ਮੈਂ ਇੱਥੇ ਕਰਨ ਲੱਗਿਆ। ਨਾ ਨਾ ਨਾ, ਉਹ ਮੈਂ ਦੱਸੂ ਉਸਨੂੰ ਮੇਰੇ ਕੋਲੇ ਮਿਲਿਓ, ਮੈਨੂੰ ਮਿਲਿਓ, ਫਿਰ ਮੈਂ ਦੱਸੂ ਉਸਨੂੰ ਅਗਲੀ ਗੱਲ। ਤਾਂ ਤੇ ਉਹ ਭੜਿਓ ਛੱਡ ਕੇ ਆਪਣਾ ਮਹਾਨ ਵਿਰਸਾ, ਉਹ ਛੱਡ ਕੇ ਆਪਣਾ ਐਡਾ ਵੱਡਾ ਭੁੱਲ ਕੇ ਆਪਣੇ ਮਹਾਨ ਸ਼ਹੀਦਾਂ ਨੂੰ, ਗੁਰੂਆਂ ਨੂੰ, ਤੇ ਟੁੱਟ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲੋਂ, ਟੁੱਟ ਕੇ ਆਪਣੀ ਬਾਣੀ ਦੇ ਨਾਲੋਂ ਅੱਜ ਅਸੀਂ ਤੁਰੇ ਫਿਰਦਿਆਂ ਗਮਰਾਹ ਹੋਏ। ਤੇ ਛੋਟਾਂ ਵੀ ਚਲੋ ਛੋਟਾਂ ਤਾਂ ਤੇ ਕੁਝ ਨਹੀਂ ਬਣਨਾ, ਤਾਂ ਤੇ ਆਪਣੇ ਮਹਾਨ ਵਿਰਸੇ ਨਾਲ ਜੁੜਨਾ, ਬਾਣੀ ਤੇ ਬਾਣੀ ਨਾਲ ਜੁੜਨਾ, ਆਪਣਾ ਜੀਵਨ ਸਫਲ ਬਣਾਉਣਾ। ਇੱਥੋਂ ਤੱਕ ਆਪਾਂ ਵਿਚਾਰ ਕੀਤੀ ਹੈ। ਆਓ ਅਗਲੀ ਵਿਚਾਰ ਹੁਣ ਗੁਰ ਇਤਿਹਾਸ ਦੇ ਵਿੱਚੋਂ, ਕਿਉਂ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਤਾਂ ਤੇ ਆਓ ਅੱਜ ਦੀ ਜੋ ਵਿਚਾਰ ਗੁਰੂ ਸਾਹਿਬ ਜੀ ਜਿਵੇਂ ਬਾਣੀ ਦੇ ਵਿੱਚ ਦੱਸਦੇ ਨੇ, ਉਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਵਿਚਾਰ ਸ਼ੁਰੂ ਹੁੰਦੀ ਹੈ, ਜਿੱਥੋਂ ਪਹਿਲਾਂ ਸ਼ੁਰੂ ਤੋਂ ਲਈਏ ਆਪਾਂ। ਇੱਕ ਓਅੰਕਾਰ ਕਹਿੰਦੇ, ਇੱਕ ਅਕਾਲ ਪੁਰਖ ਸਾਰੇ ਇੱਕ ਰਸ ਵਿਆਪਕ ਹੈ, ਇੱਕ ਓਅੰਕਾਰ ਸਤਨਾਮ ਉਹ ਸਤ ਹਸਤੀ ਹੈ, ਕਰਤਾ ਪੁਰਖ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਤੇ ਰਚਨਾ ਦੇ ਵਿੱਚ ਹੀ ਪੂਰਨ ਹੈ। ਕਰਤਾ ਪੁਰਖ ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਬੈਰ ਤੋਂ ਰਹਿਤ ਹੈ, ਅਕਾਲ ਮੂਰਤ ਸਮੇਂ ਤੋਂ ਪਾਰ ਹਸਤੀ। ਮੂਰਤ ਦਾ ਅਰਥ ਫੋਟੋ ਨਹੀਂ, ਅਕਾਲ ਮੂਰਤ ਸਮੇਂ ਤੋਂ ਪਾਰ ਹਸਤੀ, ਇੱਕ ਵਜੂਦ, ਇੱਕ ਹੋਂਦ, ਐਗਜ਼ਿਸਟੈਂਸ। ਤਾਂ ਤੇ ਅਕਾਲ ਮੂਰਤ ਅਜੂਨੀ ਜੂਨਾ ਤੋਂ ਰਹਿਤ, ਸਹਿ ਭੰਗ ਸੁਤੇ ਪ੍ਰਕਾਸ਼, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ, ਗੁਰ ਪ੍ਰਸਾਦ ਜੋ ਗੁਰਮੰਤਰ, ਨੋਟ ਕਰਿਓ ਗੁਰਮੰਤਰ ਦੀ ਧੁਨ, ਇਹ ਮੈਚਿੰਗ ਧੁਨੀ ਹੁੰਦੀ ਹੈ। ਮੈਚਿੰਗ ਧੁਨੀ ਕੀ ਹੁੰਦੀ ਹੈ ਬਹੁਤ ਵਾਰ ਦੱਸਿਆ। ਫਰਜ਼ ਕਰੋ ਕੋਈ ਗੱਡੀ ਲੰਘ ਰਹੀ ਹੈ ਲਾਈਨ ਤੋਂ, ਉਸ ਵੇਲੇ ਇੱਕ ਸਾਊਂਡ ਹੋ ਰਹੀ ਹੈ, ਆਵਾਜ਼ ਹੋ ਰਹੀ ਹੈ, ਇਹ ਦਸਤਾਂਤ ਹੈ ਬਾਹਰੀ। ਉਹਦੇ ਨਾਲ ਆਪਾਂ ਮੈਜਿਕ ਧੁਨੀ ਕਰਨੀ ਹੋਵੇ ਤਾਂ ਕੀ ਕਰਾਂਗੇ? ਛੱਕ 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 ਛੱਕ। ਜਦੋਂ ਮੈਚਿੰਗ ਧੁਨੀ ਕੀਤੀ ਆਪਾਂ ਨਾਲ ਦੀ ਨਾਲ, ਛੱਛਾ ਕੱਕਾ ਬਣ ਗਿਆ ਨਾ। ਛੱਛਾ ਕੱਕਾ ਕੀ ਹੈ? ਮੈਚਿੰਗ ਧੁਨੀ। ਤਾਂ ਤੇ ਇਹ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਗੁਰਮੰਤਰ ਦਿੱਤਾ, ਇਹ ਮੈਚਿੰਗ ਧੁਨੀ ਹੈ। ਗੁਰਮੰਤਰ ਵੀ ਧੁਨਾਤਮਕ ਹੁੰਦਾ। ਇਹਨਾਂ ਚਾਰ ਅੱਖਰਾਂ ਦੇ ਵਿੱਚ ਜਿਹੜੀ ਧੁਨ ਹੈ ਉਹ ਅੰਦਰ ਚੱਲਦੀ ਨਾਮ ਧੁਨ ਦੇ ਨਾਲ ਰਲਦੀ ਮਿਲਦੀ ਹੈ। ਬੋਲੋ ਸਤਨਾਮ। ਸਮਝ ਲਓ ਪਿਆਰ ਨਾਲ, ਗੁਰਮੰਤਰ ਕੀ ਸਿੱਧੀ ਭਾਸ਼ਾ ਦੱਸਦਾ ਮੈਂ ਤੁਹਾਨੂੰ ਗੁਰਮੰਤਰ ਕੀ ਹੁੰਦਾ। ਤਾਂ ਤੇ ਗੁਰ ਪ੍ਰਸਾਦ, ਤਾਂ ਤੇ ਉਹ ਜੋ ਗੁਰੂ ਨੇ ਗੁਰ ਦਿੱਤਾ ਹੈ ਗੁਰਮੰਤਰ, ਉਹਦੀ ਕਿਰਪਾ ਨਾਲ। ਉਹਦੀ ਕਿਰਪਾ ਕੀ ਹੁੰਦੀ ਹੈ? ਸੁਰਤ। ਜਦੋਂ ਗੁਰਮੰਤਰ ਦੀ ਧੁਨ ਵਿੱਚ ਜੁੜ ਜਾਵੇ, ਗੁਰਮੰਤਰ ਦੀ ਧੁਨ ਸੁਰਤ ਨੂੰ ਉੱਥੇ ਲੈ ਜਾਂਦੀ ਹੈ ਜਿੱਥੇ ਨਾਮ ਸਾਰਿਆਂ ਦੇ ਅੰਦਰ ਚੱਲਦਾ। ਨੋਟ ਕਰਿਓ ਵੀ ਉਹ ਕਿਵੇਂ, ਉਹ ਤਾਂ ਫਿਰ ਸਾਰਾ ਸਰੂਪ ਕੀ ਹੈ ਗੁਰਪ੍ਰਸਾਦ ਦਾ। ਤਾਂ ਤੇ ਇੱਦਾਂ ਫਿਰ ਪਿਆਰਿਓ, ਤੇ ਫਿਰ ਉਹ ਕਿੱਥੋਂ ਸ਼ੁਰੂ ਹੁੰਦਾ ਹੁਣ? ਜਪ ਤੋਂ। ਵੀ ਗੁਰਮੰਤਰ ਨੂੰ ਰਸਨਾ ਨਾਲ ਉਚਾਰਨ ਕਰਨਾ ਤੇ ਧਿਆਨ ਦੇ ਨਾਲ ਸੁਣਨਾ, ਇਹਨੂੰ ਕਹਿੰਦੇ ਨੇ ਜਪ। ਤਾਂ ਤੇ ਉਹ ਮਾਲਕ ਉਹ ਪਰਮੇਸ਼ਰ ਦੇ ਨਾਮ ਨੂੰ ਜਪ ਪਿਆਰਿਆ, ਜਿਹੜਾ ਕਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕੱਚਾ ਪਿੱਲਾ ਮੰਤਰ ਨਹੀਂ ਕੋਈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਤਾਂ ਤੇ ਜੋ ਕਿ ਆਦਿ ਭਾਵ ਕਿ ਰਚਨਾ ਤੋਂ ਪਹਿਲਾਂ ਦੀ ਅਵਸਥਾ ਹੈ ਜਦੋਂ, ਉਦੋਂ ਵੀ ਉਹ ਸੱਚ ਹੈ। ਮਾਲਕ ਦਾ ਆਦਿ ਨਹੀਂ ਇੱਥੇ, ਰਚਨਾ ਦੇ ਆਦਿ ਦੀ ਗੱਲ ਹੈ। ਜਦੋਂ ਕਿ ਆਰਬਦ ਨਾਰਬਦ ਧੁੰਦੂ ਪਾਰਾ, ਧਾਰਨਾ ਗਗਣਾ ਹੁਕਮ ਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏਦਾ। ਰਹੋ ਵਿਚਾਰ, ਤਾਂ ਤੇ ਜੁਗਾਦ ਸੱਚ ਜਦੋਂ ਯੁੱਗਾਂ ਦਾ ਆਰੰਭ ਹੋਇਆ ਉਦੋਂ ਵੀ ਸੱਚ ਹੈ, ਉਦੋਂ ਵੀ ਹੈ ਭੀ ਸੱਚ, ਹੁਣ ਰਚਨਾ ਦੇ ਦੌਰਾਨ ਵੀ। ਨਾਨਕ ਹੋਸੀ ਭੀ ਸੱਚ, ਗੁਰੂ ਨਾਨਕ ਸਾਹਿਬ ਕਹਿੰਦੇ ਮਹਾਂਪਰਲੋ ਤੋਂ ਬਾਅਦ ਵੀ ਉਹ ਇੱਕ ਮਾਲਕ ਹੀ ਹੋਵੇਗਾ, ਉਹੀ ਸੱਚ ਹੈ। ਤਾਂ ਤੇ ਐਸੇ ਮਾਲਕ ਪਰਮੇਸ਼ਰ ਦਾ ਨਾਮ ਅਸੀਂ ਜਪਣਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੁਰਮੰਤਰ ਵਾਹਿਗੁਰੂ ਦਿੱਤਾ, ਜੋ ਕਿ ਅੱਜ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਿੰਦੇ ਹੈ। ਪੰਜ ਪਿਆਰੇ ਤਾਤੇ ਨਾਮ ਜਪਣੇ, ਬਾਕੀ ਸਾਰੀ ਜੋ ਸੇਧ ਜ਼ਿੰਦਗੀ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸੇਧ ਲੈਣੀ ਹੈ। ਗੁਰਮੁਖਾਂ ਦੀ ਸੰਗਤ ਜਿੱਥੇ ਸਾਨੂੰ ਗੁਰੂ ਦੀ ਬਾਣੀ ਦੇ ਦੱਸੇ ਰਸਤੇ ਦੀ ਗਾਈਡੈਂਸ ਮਿਲਦੀ ਹੈ। ਬੋਲੋ ਸਤਨਾਮ। ਗੁਰੂ ਦੀ ਬਾਣੀ ਦੇ ਰਸਤੇ ਨੂੰ ਗਾਈਡ ਕਰਦੇ ਆ ਗੁਰਮੁਖ, ਆਪਣੇ ਕੋਲ ਕੁਛ ਨਹੀਂ ਕਹਿੰਦੇ। ਨੋਟ ਕਰਿਓ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਦੀ ਵਿਚਾਰ ਕਰਦੇ ਹਾਂ, ਉਸ ਵੇਲੇ ਗੁਰੂ ਹੀ ਬੋਲਦਾ। ਆ ਕਈ ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਤਾਂ ਬੋਲਦਾ ਨਹੀਂ। ਉਹ ਜਦੋਂ ਗ੍ਰੰਥੀ ਸਿੰਘ ਬੋਲਦਾ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਉਦੋਂ ਕੌਣ ਬੋਲਦਾ? ਚੌਂਕੀਦਾਰ ਪਿੰਡ ਵਿੱਚ ਹੋਕਾ ਮਾਰਦਾ ਜਦੋਂ, ਕੌਣ ਬੋਲਦਾ ਉਦੋਂ? ਉਹ ਹੋਕਾ, ਉਹ ਚੌਂਕੀਦਾਰ ਦੀ ਤਾਂ ਕੇਵਲ ਜ਼ਬਾਨ ਹੈ। ਪਹਿਲਾਂ ਸਿਆਣੇ ਲੋਕ ਕੀ ਕਿਹਾ ਕਰਦੇ, ਹੁਣ ਤਾਂ ਚਲੋ ਸਾਧਨ ਹੋ ਗਏ ਹੋਰ ਤਰ੍ਹਾਂ ਦੇ। ਜੋ ਚੌਂਕੀਦਾਰ ਕੋਈ ਹੋਕਾ ਮਾਰਦਾ, ਬਜ਼ੁਰਗ ਪਤਾ ਕੀ ਕਹਿੰਦੇ? ਉਹ ਚੁੱਪ ਕਰੋ, ਸੁਣੋ ਸਰਕਾਰ ਕੀ ਕਹਿੰਦੀ ਹੈ। ਬੋਲੋ ਸਤਨਾਮ। ਚੌਂਕੀਦਾਰ ਕੀ ਬੋਲਦਾ? ਸਰਕਾਰ ਬੋਲਦੀ ਹੈ। ਚੌਂਕੀਦਾਰ ਪਿੱਛੇ ਕੌਣ ਬੋਲਦਾ? ਬੋਲੋ ਸਰਕਾਰ ਬੋਲਦੀ ਹੈ। ਸਰਕਾਰ ਸਮਝ ਲਓ ਪਿਆਰ ਦੇ ਨਾਲ। ਤਾਂ ਤੇ ਜਿਸ ਕਰਕੇ ਗੁਰੂ ਸਾਹਿਬ ਨੇ ਸੰਗਤ ਥਾਪ ਦਿੱਤੀ ਵੀ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰੋ ਵੀ ਗੁਰੂ ਜੀ ਕੀ ਕਹਿੰਦੇ ਆ। ਪ੍ਰਗਟ ਗੁਰਾਂ ਦੀ ਦੇਹ ਕਰਕੇ ਮੰਨੋ ਗੁਰੂ ਗ੍ਰੰਥ ਸਾਹਿਬ ਨੂੰ, ਭਾਵ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਕੱਠੇ ਹੋ ਕੇ ਗੁਰੂ ਦੀ ਬਾਣੀ ਦੀ ਵਿਚਾਰ ਕਰੋ ਵੀ ਭਾਈ ਆਪਣੇ ਸਤਿਗੁਰੂ ਜੀ ਐਂ ਕਹਿੰਦੇ ਆ, ਇਉਂ ਕਹਿੰਦੇ ਆ, ਇਉਂ ਕਹਿੰਦੇ ਆਪਾਂ ਨੂੰ। ਦੇਹ ਤੋਂ ਬਚਨ ਸੁਣਦੇ ਹੁੰਦੇ ਹਾਂ ਨਾ ਬਸ, ਤਾਂ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਾਰਗਟ ਗੁਰਾਂ ਦੀ ਦੇਹ ਕਰਕੇ ਮੰਨਣ ਦਾ ਭਾਵ ਹਜ਼ੂਰੀ ਵਿੱਚ ਜੁੜ ਕੇ ਬਾਣੀ ਸੁਣਿਆ ਵਿਚਾਰਿਆ ਕਰੋ ਵੀ ਭਾਈ ਆਹ ਕਰਨਾ ਆਹ ਨਹੀਂ ਕਰਨਾ। ਸਾਰੀ ਸੇਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਤਾਂ ਤੇ ਮੇਲ ਮਿਲਾਪ ਗੁਰਸਿੱਖਾਂ ਦਾ, ਇਕੱਠੇ ਹੋ ਕੇ ਵਿਚਾਰਾਂ ਕਰਨੀਆਂ, ਇਕੱਠੇ ਹੋ ਕੇ ਨਾਮ ਜਪਣਾ। ਇਹ ਗੁਰੂ ਪਿਆਰਿਓ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ ਕੀਤੇ। ਤਿੰਨ ਗੱਲਾਂ ਮੇਨ ਯਾਦ ਰੱਖਿਓ, ਨਾਮ, ਬਾਣੀ ਤੇ ਗੁਰਮੁਖਾਂ ਦੀ ਸੰਗਤ ਵਿੱਚ ਗੁਰੂ ਦੀ ਬਾਣੀ ਦੀ ਵਿਚਾਰ। ਸਾਰੇ ਪਾਸੇ ਪੂਰੇ ਸੋ, ਕਿਹੜੇ ਪਾਸਿਓ ਕੋਈ ਘਾਟ ਹੈ? ਤਾਂ ਤੇ ਰਹੋ ਵਿਚਾਰ। ਤਾਂ ਤੇ ਜਿਸ ਵੇਲੇ ਹੁਣ ਚੱਲ ਰਹੀ ਸੀ ਗੱਲ ਕਿ ਅਸੀਂ ਮਾਲਕ ਪਰਮੇਸ਼ਰ ਦੇ ਨਾਲ ਜੁੜਨਾ, ਫਿਰ ਅਗਲੀ ਗੱਲ ਸ਼ੁਰੂ ਹੋ ਗਈ। ਫਿਰ ਉੱਥੋਂ ਸੋਚਿਆ, ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ, ਕਹਿੰਦੇ ਲੱਖਾਂ ਵਾਰੀ ਲੱਖਾਂ ਢੰਗ ਤਰੀਕਿਆਂ ਨਾਲ ਕੋਈ ਦਿਮਾਗੀ ਤੌਰ ਦੇ ਉੱਤੇ ਸੋਚਦਾ ਰਹੇ, ਲੱਖਾਂ ਢੰਗ ਤਰੀਕਿਆਂ ਦੇ ਨਾਲ, ਕਹਿੰਦੇ ਉਹ ਉਸ ਮਾਲਕ ਦਾ ਅਨੁਭਵ ਨਹੀਂ ਹੋ ਸਕਦਾ। ਭਾਵ ਕਿ ਕੇਵਲ ਦਿਮਾਗ ਦਾ ਵਿਸ਼ਾ ਨਹੀਂ, ਸੁਰਤ ਦੀ ਮੈਚਿਓਰਿਟੀ ਚਾਹੀਦੀ ਹੈ। ਜਿਹੜਾ ਧਰਮ ਹੈ ਨਾ, ਇਹ ਬੁੱਧੀ ਮੰਡਲ ਦਾ ਵਿਸ਼ਾ ਨਹੀਂ, ਇਹ ਜਾਣੀ ਕਿ ਸੁਰਤ ਦਾ ਮਾਰਗ ਹੈ। ਜਿਵੇਂ ਜਿਵੇਂ ਸੁਰਤ ਮਚਿਓਰ ਹੋਊਗੀ, ਉਵੇਂ ਉਵੇਂ ਰੂਹਾਨੀਅਤ ਮਾਰਗ ਦਾ ਪਤਾ ਲੱਗਦਾ। ਜਿਸ ਕਰਕੇ ਸੋਚਿਆ, ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ, ਜਿੰਨਾ ਮਰਜ਼ੀ ਦਿਮਾਗੀ ਤਾਣ ਲਾਈ ਚੱਲੀ, ਉਸ ਮਾਲਕ ਦਾ ਅਨੁਭਵ ਨਹੀਂ ਤੈਨੂੰ ਹੋ ਸਕਦਾ ਕੇਵਲ ਦਿਮਾਗ ਨਾਲ ਸੋਚਣਾ। ਫਿਰ ਅਗਲੀ ਪੰਗਤੀ, ਚੁੱਪ ਹੈ ਚੁੱਪਣਾ ਹੋਵੇ ਈ ਜੇ ਲਾਏ ਰਹਾ ਲਿਵਤਾਰ। ਕਿੰਨਾ ਵੀ ਮਰਜ਼ੀ ਇੱਕ ਟੱਕ ਕੋਈ ਕੋਸ਼ਿਸ਼ ਕਰੇ ਚੁੱਪ ਕਰਕੇ ਬੈਠਣ ਦੀ, ਵੀ ਚੁੱਪ ਕਰਕੇ ਮੈਂ ਯਾਨੀ ਕਿ ਸੁਰਤ ਅੰਦਰ ਲੈ ਜਾਂ, ਇੱਦਾਂ ਕਰ ਲਾ, ਨਾ ਨਾ, ਚੁੱਪ ਹੈ, ਚੁੱਪ ਹੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਅੰਦਰ ਤੂਤ ਪਟੰਗ ਚੱਲ ਰਿਹਾ, ਅੰਦਰ ਸਾਰਿਆਂ ਦੇ ਇੰਟਰਨਲ ਡਾਇਲੋਗ ਚੱਲ ਰਿਹਾ, ਇੰਨਾ ਪਾਗਲਪਣ ਚੱਲਦਾ ਅੰਦਰ। ਜੇ ਤੁਸੀਂ ਕਦੇ ਚੁੱਪ ਕਰਕੇ ਬੈਠੋ ਨਾ ਆਪਣੇ ਆਸਣ ਤੇ, ਨੋਟ ਕਰਿਓ, ਅੰਦਰ ਤੁਸੀਂ ਇਹ ਖਿਆਲ ਕਰਿਓ, ਜੋ ਅੰਦਰ ਚੱਲ ਰਿਹਾ ਨਾ, ਉਹਨੂੰ ਤੁਸੀਂ ਕਾਗਜ਼ ਤੇ ਲਿਖਣ ਲੱਗ ਜਾਓ। ਜਾਂ ਕਦੇ ਦੇਖ ਲਓ ਕਰਕੇ ਇਹ ਵੀ ਜੋ ਖਿਆਲ ਆ ਗਿਆ ਨਾਲ ਦੀ ਨਾਲ ਕਾਗਜ਼ ਤੇ ਲਿਖ ਲਓ, ਜੋ ਤੁਸੀਂ ਮਗਰੋਂ ਪੜ੍ਹ ਕੇ ਦੇਖੋਗੇ ਤੁਸੀਂ ਆਪ ਮਹਿਸੂਸ ਕਰੋਗੇ ਮੈਂ ਤਾਂ ਕਮਲ ਐ। ਬੋਲੋ ਸਤਨਾਮ। ਆਹ ਕੀ ਪਾਗਲਪਣ ਚੱਲੀ ਜਾਂਦਾ ਹੈ, ਇਹਨਾਂ ਗੱਲਾਂ ਦਾ ਅਰਥ ਹੀ ਕੋਈ ਨਹੀਂ। ਕਦੇ ਕੁਛ ਆ ਗਿਆ, ਕਦੇ ਕੁਛ ਹੋਰ ਹੀ ਉਤ ਪਟਾਂਗ, ਉਹ ਤੁਸੀਂ ਆਪ ਪੜ੍ਹ ਕੇ ਦੇਖ ਲਿਓ ਫਿਰ ਤੁਹਾਨੂੰ ਪਤਾ ਲੱਗੂ ਵੀ ਇਹ ਤਾਂ ਉਤ ਪਟੰਗ ਚੱਲੀ ਜਾਂਦਾ। ਤਾਂ ਤੇ ਉਸ ਨੂੰ ਸ਼ਬਦ ਨੇ ਹੀ ਕੱਟਣਾ, ਉਹ ਤਾਂ ਅੱਗੇ ਗੱਲ ਆਊਗੀ। ਤਾਂ ਤੇ ਹੁਣ ਜਪ ਆਪਾਂ ਨੂੰ ਦੇ ਦਿੱਤਾ ਨਾ, ਜੋ ਗੁਰੂ ਸਾਹਿਬ ਜੀ ਨੇ ਇੱਕ ਮੇਨ ਹੈਡਿੰਗ, ਮਾਲਕ ਪਰਮੇਸ਼ਰ ਨੂੰ ਮਿਲਣਾ ਹੈ ਬਸ ਜਪ, ਤੇ ਨਹੀਂ ਤਾਂ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਜਿੰਨਾ ਮਰਜ਼ੀ ਸੋਚੀ ਚੱਲ ਨਾ ਕੁਛ ਨਹੀਂ ਬਣਨਾ, ਕੀ ਕਰੀਏ ਫਿਰ? ਜਪ, ਚੁੱਪਾ ਚੁੱਪਣਾ ਹੋਵੇ ਜੇ ਲਾਹੇ ਰਹਾ ਲਿਵਤਾਰ। ਕਿੰਨਾ ਕੋਈ ਖਾਲੀ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰਨ 'ਚ ਬਹੁਤ ਮਤ ਨੇ, ਜਿਹੜੇ ਇਕੱਲੇ ਧਿਆਨ ਦੀ ਗੱਲ ਕਰਦੇ ਆ, ਮੈਡੀਟੇਸ਼ਨ ਦੀ ਗੱਲ ਕਰਦੇ ਆ। ਗੁਰੂ ਸਾਹਿਬ ਨੇ ਇੱਥੇ ਕੱਟਤਾ, ਉਹ ਕਹਿੰਦੇ ਐਂ ਕੁਛ ਨਹੀਂ, ਕਿਤੇ ਨਹੀਂ ਧਿਆਨ, ਉਹ ਤਾਂ ਉਦ ਪਟਾਂਗ ਹੀ ਨਹੀਂ ਚੁੱਪ ਹੁੰਦਾ, ਉਹ ਤਾਂ ਉਹੀ ਚੱਲੀ ਜਾਂਦਾ। ਤਾਂ ਤੇ ਫਿਰ ਉਹਦੇ ਵਾਸਤੇ ਕੀ ਕਰਨਾ? ਜਪ, ਨਹੀਂ ਤਾਂ ਚੁੱਪਾ ਚੁੱਪਣਾ ਹੋਵੇ ਜੇ ਲਾਏ ਰਹਾ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਵੰਨਾ ਪੁਰੀਆ, ਭਾਰ ਕਿੰਨਾ ਵੀ ਜਾਣੀ ਕਿ ਧਨ ਪਦਾਰਥ ਇਕੱਠਾ ਕਰ ਲਵੇ, ਪੁਰੀਆਂ ਦੇ ਭਾਰ ਬਣ ਲਵੇ, ਕਹਿੰਦੇ ਭੁੱਖ ਤ੍ਰਿਸ਼ਨਾ ਨਹੀਂ ਮਰਦੀ, ਤ੍ਰਿਸ਼ਨਾ ਨਹੀਂ ਬੁੱਝਦੀ। ਤੇ ਬੁੱਝੂ ਕਿਵੇਂ? ਤ੍ਰਿਸ਼ਨਾ ਬੁੱਝੇ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲੱਗ ਗਿਆ ਪੂਰਨ ਧਿਆਨ। ਤਾਂ ਤੇ ਉਹ ਵੀ ਕੋਈ ਫਿਤੰਦ ਨਹੀਂ ਤਾਂ ਭੁੱਖਿਆ ਭੁੱਖਣਾ ਉਤਰੀ ਜੀਵਨਾ ਪੂਰੀ ਅਪਾਰ ਸੈਟਿਸਫੈਕਸ਼ਨ ਨਹੀਂ ਹੋ ਸਕਦੀ ਕਦੇ ਵੀ ਸੰਤੁਸ਼ਟੀ ਨਹੀਂ ਆ ਸਕਦੀ ਸ਼ਬਦ ਤੋਂ ਬਿਨਾਂ ਭਾਵੇਂ ਕਰੋੜਪਤੀ ਹੈ ਭਾਵੇਂ ਪ੍ਰਧਾਨ ਮੰਤਰੀ ਹੈ ਭਾਵੇਂ ਮੁੱਖ ਮੰਤਰੀ ਹੈ ਸੰਤੁਸ਼ਟ ਨਹੀਂ ਨਾ 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 ਸੰਤੁਸ਼ਟ ਹੁੰਦਾ ਕੇਵਲ ਤੇ ਕੇਵਲ ਕੌਣ ਜਪ ਜਪ ਕਰਨ ਵਾਲਾ ਜਿੰਨੀ ਵੀ ਬਾਣੀ ਆ ਉਹਦਾ ਹਰ ਇੱਕ ਉੱਤਰ ਮੈਂ ਸਿੱਧੀ ਤੁਹਾਨੂੰ ਰਮਜ ਦੇ ਦੇਵਾਂ ਸਿਆਣੇ ਪੁਰਸ਼ ਲੱਭ ਕੇ ਦੇਖ ਲਿਓ ਹਰ ਇੱਕ ਪੰਕਤੀ ਦਾ ਉੱਤਰ ਜਪ ਆਊਗਾ ਬੋਲੋ ਸਤਨਾਮ ਸਾਰੀ ਬਾਣੀ ਜਪ ਦੇ ਦੁਆਲੇ ਘੁੰਮਦੀ ਹੈ ਨੋਟ ਕਰਿਓ ਤਾਂ ਤੇ ਯਾਦ ਰੱਖੋ ਜੀ ਭੁੱਖਿਆ ਭੁੱਖਣਾ ਉਤਰੀ ਜੇ ਵੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲੱਖ ਹੋਏ ਤੱਕਣਾ ਚੱਲੇ ਨਾਲ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ ਕਿਹੜੀਆਂ ਇਹ ਵਿਗਿਆਨਕ ਸਿਆਣਪਾਂ ਦੀ ਗੱਲ ਆ ਗਈ ਜਿੰਨੀਆਂ ਮਰਜ਼ੀ ਸਿਆਣਪਾਂ ਹੁਣ ਹਜ਼ਾਰਾਂ ਲੱਖਾਂ ਹੁਣ ਜਿੰਨੇ ਮਰਜ਼ੀ ਸਾਇੰਸ ਦੇ ਇੰਸਟਰੂਮੈਂਟ ਬਣ ਜਾਣ ਯੰਤਰ ਮੰਤਰ ਬਣ ਜਾਣ ਆ ਯੰਤਰ ਬਣ ਜਾਣ ਹਥਿਆਰ ਕਹਿ ਲਓ ਆਪਾਂ ਹਥਿਆਰ ਇੰਸਟਰੂਮੈਂਟ ਟੂਲਜ ਜਿੰਨੀਆਂ ਉਹਦੇ ਰਾਹੀਂ ਸਿਆਣਪਾਂ ਤਾਂ ਤੇ ਉਹ ਮਾਲਕ ਉਹ ਪਰਮੇਸ਼ਰ ਦਾ ਭੇਦ ਨਹੀਂ ਪਾਇਆ ਜਾ ਸਕਦਾ ਹਜ਼ਾਰਾਂ ਲੱਖਾਂ ਸਾਇੰਸ ਕੋਲ ਸਿਆਣਪਾਂ ਹੋਣ ਤਾਂ ਤੇ ਉਹ ਨਹੀਂ ਉਹ ਮਾਲਕ ਦਾ ਨਹੀਂ ਪਤਾ ਲੱਗਦਾ ਨੋਟ ਕਰਿਓ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਫਿਰ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਿਆ ਪਾਲ ਕਿਵੇਂ ਸੱਚੇ ਹੋਈਏ ਕਿਵੇਂ ਕੂੜ ਦੀ ਕੰਧ ਟੁੱਟੇ ਕਿਵੇਂ ਮਾਲਕ ਪਰਮੇਸ਼ਰ ਦਾ ਮਿਲਾਪ ਹੋਵੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਿਆ ਪਾਲ ਕੀ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇੱਕ ਤਾਂ ਹੁਕਮ ਰਜਾਈ ਚੱਲਣਾ ਇੱਕ ਤਾਂ ਹੁਕਮ ਰਜਾਈ ਕੀ ਹੈ ਗੁਰੂ ਦੀ ਬਾਣੀ ਤੋਂ ਸਾਨੂੰ ਹੁਕਮ ਦਾ ਪਤਾ ਲੱਗਦਾ ਕਿਵੇਂ ਗੁਰੂ ਸਾਹਿਬ ਕਹਿੰਦੇ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਓ ਸਤਿਗੁਰ ਜੀ ਨੇ ਇਹ ਸਾਨੂੰ ਬੁਝਾਰਤ ਬੁਝਾ ਦਿੱਤੀ ਭਾਈ ਮਨੁੱਖਾ ਜਨਮ ਮਿਲ ਗਿਆ ਇਸ ਜਨਮ ਵਿੱਚ ਤੈਨੂੰ ਇੱਕ ਹੁਕਮ ਹੈ ਕਿਹੜਾ ਨਾਮ ਜਪਣ ਦਾ ਬੋਲੋ ਸਤਨਾਮ ਹੁਣ ਇੱਕ ਤਾਂ ਹੁਕਮ ਹੋ ਗਿਆ ਨਾਮ ਦਾ ਅਸੀਂ ਹੁਕਮ ਦੀ ਰਜਾ ਵਿੱਚ ਆ ਗਏ ਸਮਝ ਲਓ ਜਦੋਂ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ ਕਿਉਂਕਿ ਮਨੁੱਖਾ ਦੇ ਹੀ ਇਸੇ ਵਾਸਤੇ ਪ੍ਰਾਪਤ ਹੋਈ ਹੈ ਨੋਟ ਕਰਿਓ ਕਿ ਤਾਂ ਇਹ ਹੁਕਮ ਹੈ ਤੇ ਦੂਸਰਾ ਹੁਕਮ ਹੁੰਦਾ ਹੈ ਨਾਨਕ ਲਿਖਿਆ ਨਾਲ ਇੱਕ ਸਾਰਿਆਂ ਦੇ ਅੰਤਸ਼ਕਰਨ ਦੇ ਵਿੱਚ ਵੀ ਆ ਰਿਹਾ ਹੈ ਉਹ ਤਾਂ ਜਦੋਂ ਉੱਥੇ ਉਹ ਸੁਰਤ ਫਿਰ ਪਤਾ ਲੱਗਦਾ ਫਿਰ ਉਸ ਹੁਕਮ ਦੀ ਰਜਾ ਵਿੱਚ ਵੀ ਚੱਲਣਾ ਪੈਂਦਾ ਜੋ ਕਿ ਪਰਮੇਸ਼ਰ ਦੀ ਦਰਗਾਹ ਦੇ ਵਿੱਚੋਂ ਹਰ ਇੱਕ ਦੇ ਅੰਤਸ਼ਕਰਨ ਵਿੱਚ ਇੰਡੀਵਿਜੁਅਲੀ ਆ ਰਿਹਾ ਇਹ ਥੋੜ੍ਹਾ ਸੂਖਮ ਹੈ ਪੁਆਇੰਟ ਉਹਦੇ ਨਾਲ ਨਾਲ ਵੀ ਚੱਲਣਾ ਹੁੰਦਾ ਉਹ ਤੋਂ ਵੀ ਪਾਸੇ ਨਹੀਂ ਹੋਣਾ ਹੁੰਦਾ ਜਿਵੇਂ ਭਾਈ ਭਖਾਰੀ ਨੂੰ ਪਤਾ ਸੀ ਪਹਿਲਾਂ ਵੀ ਵਿਆਹ ਤੋਂ ਅਗਲੇ ਦਿਨ ਪੁੱਤ ਨੇ ਚੜ੍ਹਾਈ ਕਰ ਜਾਣਾ ਇਹ ਕੀ ਸੀ ਇਹ ਉਹਨੂੰ ਪਤਾ ਸੀ ਸਾਰਾ ਉਹਦੇ ਅੰਤਸ਼ਕਰਨ ਵਿੱਚ ਹੀ ਹੁਕਮ ਆ ਰਿਹਾ ਸੀ ਪਰ ਉਸਨੇ ਹੁਕਮ ਦੇ ਵਿੱਚ ਦਖਲ ਨਹੀਂ ਦਿੱਤਾ ਬੋਲੋ ਸਤਨਾਮ ਹੁਕਮ ਦੀ ਉਲਟ ਅਰਦਾਸ ਨਹੀਂ ਕੀਤੀ ਵੀ ਪੁੱਤ ਨਾ ਚੜ੍ਹਾਈ ਕਰੇ ਇਕੱਲਾ ਹੀ ਪੁੱਤ ਸੀ ਪਤਾ ਸੀ ਸਾਰਾ ਕੁਛ ਪਰ ਨਾ ਉਹ ਹੁਕਮ ਰਜਾਈ ਰਿਹਾ ਕਿਹੜਾ ਹੁਕਮ ਰਜਾਈ ਜੋ ਨਾਲ ਲਿਖਿਆ ਤਾਂ ਤੇ ਉਹਦੇ ਵਾਸਤੇ ਉਹ ਇੰਡੀਵਿਜੁਅਲ ਹੁਕਮ ਆ ਰਿਹਾ ਸੀ ਵੀ ਇਵੇਂ ਹੋਣਾ ਕਹਿੰਦੀ ਸਤਿ ਵਚਨ ਜੀ ਜਿਵੇਂ ਹੋਣਾ ਹੁਕਮ ਰਜਾ ਦੇ ਵਿੱਚ ਰਿਹਾ ਤਾਂ ਤੇ ਇੱਕ ਤਾਂ ਭਾਈ ਆਪਾਂ ਹੁਕਮ ਦੇ ਵਿੱਚ ਆਉਣਾ ਜੋ ਸਾਨੂੰ ਗੁਰੂ ਜੀ ਨੇ ਦੱਸਿਆ ਵੀ ਉਹ ਕਿਹੜਾ ਨਾਮ ਆ ਤੇ ਇੱਕ ਨਾਮ ਨਾਲ ਜੁੜ ਕੇ ਉੱਥੇ ਸੁਰਤ ਜਾਂਦੀ ਹੈ ਜਿੱਥੇ ਸਾਰਿਆਂ ਵਾਸਤੇ ਅੰਦਰ ਵੀ ਹੁਕਮ ਆ ਰਿਹਾ ਉਸ ਹੁਕਮ ਦੀ ਰਜਾ ਵਿੱਚ ਵੀ ਰਹਿਣਾ ਹੁੰਦਾ ਦੋਨੇ ਗੱਲਾਂ ਇੱਥੇ ਕਹਿਤੀਆਂ ਤਾਂ ਤੇ ਜਿਵੇਂ ਭਾਈ ਭਖਾਰੀ ਜੀ ਇੱਕ ਤਾਂ ਉਦਾਹਰਨ ਮਿਲ ਗਈ ਆਪਾਂ ਨੂੰ ਵੀ ਉਹ ਰਜਾ ਦੇ ਵਿੱਚ ਰਿਹਾ ਤਾਂ ਤੇ ਜਿਹੜਾ ਬੰਦਾ ਉਹ ਹੁਕਮ ਦੀ ਰਜਾ ਵਿੱਚ ਨਾ ਰਹੇ ਫਿਰ ਕੀ ਹੈ ਪਰਮੇਸ਼ਰ ਦੇ ਨਾਲੋਂ ਬਿੱਥ ਪੈ ਜਾਂਦੀ ਹੈ ਜੇ ਉਸ ਵੇਲੇ ਫੁਰਨਾ ਬਣਾ ਲਵੇ ਉਦੋਂ ਜਾਣੀ ਕਿ ਉਹ ਮਰਜ਼ੀ ਤੋਂ ਉਲਟ ਵੀ ਮਾਲਕ ਨੂੰ ਤਾਂ ਆਏ ਪਾਉਂਦਾ ਸਾਨੂੰ ਉਹ ਗੱਲ ਭਾਵੇ ਨਾ ਉਦੋਂ ਉਲਟ ਅਸੀਂ ਫੁਰਨਾ ਬਣਾ ਲਈਏ ਉਹ ਇੱਕ ਵਾਰੀ ਜਾਣੀ ਕਿ ਉਹ ਗੱਲ ਪੋਸਟਪੋਨ ਤਾਂ ਹੋ ਜਾਂਦੀ ਹੈ ਨੋਟ ਕਰਿਓ ਪਰ ਮਾਲਕ ਦੇ ਨਾਲ ਉਹ ਬਿੱਥ ਪੈ ਜਾਂਦੀ ਹੈ ਬੋਲੋ ਸਤਨਾਮ ਸੁਖਮ ਹੈ ਪੁਆਇੰਟ ਇੱਕ ਵਾਰੀ ਪੋਸਟਪੋਨ ਹੈ ਬਸ ਕੇਵਲ ਜਿਸ ਕਰਕੇ ਗੁਰੂ ਸਾਹਿਬ ਨੇ ਮਿਲਾਪ ਵਾਸਤੇ ਕੀ ਕਿਹਾ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਿਆ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹਨੂੰ ਹੁਕਮ ਤੋਂ ਗੱਲ ਯਾਦ ਆ ਗਈ ਜਾਣੀ ਕਿ ਉਹ ਇਤਿਹਾਸ ਸਾਖੀ ਵਿੱਚ ਹੋਣਾ ਇੱਕ ਵਾਰੀ ਮਾਤਾ ਜੀਤ ਕੌਰ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਕਹਿਣ ਲੱਗੇ ਪਾਤਸ਼ਾਹ ਬੇਅੰਤ ਸੰਗਤਾਂ ਆਉਂਦੀਆਂ ਤੁਸੀਂ ਇਸ ਨੂੰ ਨਾਮ ਨਾਲ ਜੋੜਦੇ ਹੋ ਸਾਰਾ ਤਰੀਕਾ ਦੱਸਦੇ ਹੋ ਜੁੜਨ ਦਾ ਤੇ ਕਿਰਪਾ ਕਰੋ ਮੈਨੂੰ ਵੀ ਨਾਮ ਨਾਲ ਜੋੜੋ ਜਦੋਂ ਇੰਨਾ ਵਚਨ ਕਿਹਾ ਗੁਰੂ ਸਾਹਿਬ ਕਹਿੰਦੇ ਨਾਮ ਨਾਲ ਜੁੜਨਾ ਪਰ ਜੁੜਿਆ ਉਹੀ ਰਹਿ ਸਕਦਾ ਜਿਹੜਾ ਹੁਕਮ ਦੇ ਵਿੱਚ ਚੱਲਦਾ ਹੁਕਮ ਦੇ ਵਿੱਚ ਚੱਲਦਾ ਉਹ ਤਾਂ ਜੁੜਿਆ ਜਿਹੜਾ ਹੁਕਮ ਦੀ ਰਜਾ ਤੋਂ ਪਾਸੇ ਹੋ ਗਿਆ ਉਹ ਫਿਰ ਟੁੱਟ ਜਾਂਦਾ ਤੇ ਹੁਣ ਸੋਚ ਲਾ ਵੀ ਜੇ ਤੂੰ ਨਾਮ ਨਾਲ ਜੁੜਨਾ ਹੈ ਨਾ ਫਿਰ ਹੁਕਮ ਦੀ ਰਜਾ ਦੇ ਵਿੱਚ ਰਹਿਣਾ ਪਊਗਾ। ਹੁਕਮ ਦੀ ਰਜਾ ਵਿੱਚ ਮਾਤਾ ਜੀਤ ਕੌਰ ਕਹਿਣ ਲੱਗੀ ਪਾਤਸ਼ਾਹ ਸਤਿਵਚਨ ਪਰ ਕਿਰਪਾ ਕਰੋ ਮੈਨੂੰ ਨਾਮ ਨਾਲ ਜ਼ਰੂਰ ਜੋੜ।